ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਭ ਕੁਰਬਾਨ ਸੁਖ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਸਾਮੰਦੀ ਨੂਰ ਅਰਸੋ ਗੁਰਸੋ ਝੱਟੀਐ ਦੁਖ ਦਿੰਦੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਹੰਦੈ ਸਾਹੂ ਜਿਸ ਪਾਸ ਬੈਠਿਆ ਸੋਹੈ ਸਭਨਾਂ ਦਾ ਵੇਸਾਹੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਦੇ ਮਾਲਕ ਲੋਕ ਪਤੋਕ ਦੇ ਸਹਾਇਕ ਨਲ ਪੰਜਨ ਗੁਰ ਸੂਰਮਾ ਬੜ ਜੋਧਾ ਬਹੁਤ ਪਾਰੇ ਉਪਕਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋਜੀ ਪ੍ਰੀਤਮ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸੱਚਖੰਡ ਵਾਸੀ ਮਹਾਂਪੁਰਖ ਬ੍ਰਹਮ ਗਿਆਨੀ ਤਤਵੇਦ ਦੇ ਸੂਰਬੀਰ ਜੋਧੇ ਹਠੀ ਧੱਪੀ ਬਲੀ ਗੁਰੂ ਪਿਆਰੇ ਸੰਤ ਬਾਬਾ ਸੋਹਣ ਸਿੰਘ ਸਾਹਿਬ ਜਥੇਦਾਰ ਗੁਰੂ ਪਿਆਰਿਆਂ ਦੀ ਪਵਿੱਤਰ ਸਲਾਨਾ ਯਾਦ ਦੇ ਵਿਚ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਜੁੜ ਮਿਲ ਕੇ ਉਨ੍ਹਾਂ ਨੂੰ ਸਹੀ ਅਰਥਾਂ ਵਿਚ ਸੱਚੀ ਸ਼ਰਧਾਂਜਲੀ ਭੇਟ ਕਰਨ ਵਾਸਤੇ ਸਜੇ ਹੋਏ ਦੀਵਾਨ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣ ਗਾ ਰਹੇ ਹਾਂ ਸੁਣ ਰਹੇ ਹਾਂ ਮਤਭਾਗੀਓ ਅਸਲੀ ਮਹਾਂਪੁਰਖਾਂ ਦੀ ਪਵਿੱਤਰ ਯਾਦ ਇਸੇ ਤਰੀਕੇ ਦੇ ਨਾਲ ਮਨਾਈ ਜਾਣੀ ਚਾਹੀਦੀ ਹੈ ਜਿਵੇਂ ਮਨਾਈ ਜਾ ਰਹੀ ਹੈ ਬਹੁਤ ਭਾਰੀ ਇਕ ਪਾਸੇ ਚਿੱਤ ਵਿਚ ਵੈਰਾਗ ਵਾਲੀ ਦਸ਼ਾ ਹੈ ਬ੍ਰਹਮ ਗਿਆਨੀ ਰੱਬ ਦੇ ਪਿਆਰਿਆਂ ਦਾ ਵਿਛੋੜਾ ਕੋਈ ਮਾਮੂਲੀ ਜੀ ਗੱਲ ਨਹੀਂ ਹੁੰਦਾ ਇਹੋ ਵਿਛੋੜਾ ਸਹਿਆ ਨਾ ਜਾਏ ਰੱਬ ਦੇ ਪਿਆਰੇ ਇਕ ਛੋਟੇ ਜਿਹੇ ਪਰਿਵਾਰ ਦੇ ਕੇਵਲ ਸਾਹਮਣ ਵਾਲੇ ਜਾਂ ਇਕ ਛੋਟੇ ਜਿਹੇ ਪਿੰਡ ਜਾਂ ਇਲਾਕੇ ਦੇ ਵਿਚ ਹੀ ਕੇਵਲ ਉਨ੍ਹਾਂ ਦੀ ਪ੍ਰਭਤਾ ਜਾਂ ਲੋੜ ਜਾਂ ਵਡਿਆਈ ਨਹੀਂ ਹੁੰਦੀ ਰੱਬ ਦੇ ਪਿਆਰਿਆਂ ਦੀ ਸਾਰਿਆਂ ਥਾਵਾਂ ਤੇ ਲੋੜ ਹੁੰਦੀ ਉਹ ਸਭ ਨੂੰ ਪਿਆਰੇ ਹੁੰਦੇ ਹਨ ਸੋ ਇਸ ਵਾਸਤੇ ਐਡੇ ਵੱਡੇ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਜਦੋਂ ਮਨ ਵਿਚ ਆਉਂਦੀ ਹੈ ਤਾਂ ਮਨ ਵਿਚ ਵੈਰਾਗ ਵੀ ਪੈਦਾ ਹੁੰਦਾ ਹੈ ਪਰ ਨਾਲ ਨਾਲ ਇਹ ਵੀ ਚਿੱਤ ਵਿਚ ਪ੍ਰਸੰਨਤਾ ਹੋ ਰਹੀ ਹੈ ਗੁਰੂ ਕੀ ਕਿਰਪਾ ਦੇ ਨਾਲ ਕਿ ਹਰ ਸਾਲ ਉਨ੍ਹਾਂ ਦੀ ਯਾਦ ਮਨਾਉਂਦਿਆਂ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਦਾ ਪਵਿੱਤਰ ਇੱਥੇ ਆਗਮਨ ਦਿਹਾੜਾ ਮਨਾਉਂਦਿਆਂ ਧੰਨ ਬਾਬਾ ਬਿਧੀ ਚੰਦ ਸਾਹਿਬ ਬ੍ਰਹਮ ਗਿਆਨੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੀ ਮਹਾਨ ਔਰ ਪੂਰਨ ਕਿਰਪਾ ਦੇ ਪਾਤਰ ਉਨ੍ਹਾਂ ਦਾ ਜਦੋਂ ਸਾਲਾਨਾ ਜੋੜ ਮੇਲਾ ਮਨਾਉਂਦੇ ਹਾਂ ਤਾਂ ਕੁਝ ਸਾਲਾਂ ਦੇ ਵਿਚ ਵਿਚ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੜੀ ਭਾਰੀ ਕਿਰਪਾ ਹੋ ਰਹੀ ਹੈ ਮਹਾਨ ਤਰੱਕੀ ਹੋ ਰਹੀ ਹੈ ਕਦੇ ਦੇ ਚਿੱਤ ਵਿੱਚ ਕੁਝ ਸਾਲ ਪਹਿਲਾਂ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਜਦੋਂ ਦੁਪਹਿਰੇ ਦੀ ਵਾਰ ਸਜਿਆ ਹੋਵੇ, ਇੱਕ ਦੋ ਢਾਈ ਵਜੇ ਦਾ ਟਾਈਮ ਹੋਵੇ ਔਰ ਹਜ਼ਾਰਾਂ ਸੰਗਤਾਂ ਪੰਡਾਲ ਵਿੱਚ ਜੁੜੀਆਂ ਹੋਣ ਤਾਂ ਕੇਵਲ ਗੁਰੂ ਕੀ ਬਾਣੀ ਦਾ ਕੀਰਤਨ ਜਿੱਥੇ ਗਾਇਆ ਜਾ ਰਿਹਾ ਹੋਵੇ ਤਾਂ ਉੱਥੇ ਸੰਗਤਾਂ ਜੁੜ ਮਿਲ ਕੇ ਟਿਕ ਕੇ ਦੇਵਤਿਆਂ ਤਰ੍ਹਾਂ ਸਮਾਧੀਆਂ ਲਾ ਲਾ ਕੇ ਇਹ ਦੁਪਹਿਰੇ ਵੀ ਕਦੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਨਗੀਆਂ। ਇਹ ਸੁਭਾਅ ਬਹੁਤ ਘੱਟ ਸੀ ਜਿਹੜਾ ਪੈਣਾ ਬੜਾ ਭਾਰੀ ਜ਼ਰੂਰੀ ਸੀ। ਸੋ ਸਤਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ, ਸਲਾਨੇ ਜੋੜ ਮੇਲੇ ਹੋਣ ਔਰ ਦੁਪਹਿਰ ਦਾ ਟਾਈਮ ਹੋਵੇ ਔਰ ਗੁਰੂ ਕੇ ਅੰਮ੍ਰਿਤ ਰੂਪ ਬਾਣੀ ਦਾ ਨਿਰੋਲ ਕੀਰਤਨ ਹੋ ਰਿਹਾ ਹੋਵੇ ਔਰ ਕੋਈ ਵੀ ਮਾਈ ਭਾਈ ਉੱਚੀ ਆਵਾਜ਼ ਨਾਲ ਨਾ ਬੋਲ ਰਿਹਾ ਹੋਵੇ, ਸਾਰਿਆਂ ਦੇ ਕੰਨ ਗੁਰੂ ਕੀ ਬਾਣੀ ਵੱਲ, ਸਾਰਿਆਂ ਦੇ ਮਨ ਗੁਰੂ ਕੇ ਚਰਨਾਂ ਵੱਲ ਔਰ ਸਾਰਿਆਂ ਦਾ ਧਿਆਨ ਗੁਰੂ ਕੇ ਸ਼ਬਦ ਵੱਲ ਜੁੜਿਆ ਹੋਵੇ, ਸਾਰਿਆਂ ਦੀ ਦਿਲੀ ਤਾਂਗ, ਸਾਰਿਆਂ ਦੀ ਦਿਲੀ ਇੱਛਾ ਇਹੀ ਹੋਵੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਵੀ ਰਹਿਮਤਾਂ ਕਰੋ, ਸਾਡੇ ਤੇ ਵੀ ਬਖਸ਼ਿਸ਼ਾਂ ਕਰੋ, ਅਸੀਂ ਵੀ ਤੁਹਾਡੀ ਬਾਣੀ ਪੜ੍ਹੀਏ, ਸੁਣੀਏ, ਗਾਈਏ, ਵਿਚਾਰੀਏ, ਆਪਣਾ ਜੀਵਨ ਉੱਚਾ ਬਣਾਈਏ ਔਰ ਉੱਚਾ ਜੀਵਨ ਬਣਾ ਕਰਕੇ ਆਪਣਾ 84 ਦਾ ਗੇੜਾ ਗਲੋਂ ਕੱਟੀਏ। ਸੋ ਇਸ ਵਾਸਤੇ ਬੜੀ ਭਾਰੀ ਪ੍ਰਸੰਨਤਾ ਚਿੱਤ ਵਿੱਚ ਹੋ ਰਹੀ ਹੈ। ਮੇਰੀ ਕਾਮਨਾ ਕਈ ਸਾਲਾਂ ਤੋਂ ਲੈ ਕੇ ਲਗਾਤਾਰ ਇਹੀ ਹੈ ਕਿ ਜਿਵੇਂ ਅੱਜ ਇੱਥੇ ਦੀਵਾਨ ਸਜਿਆ ਹੈ, ਇਸੇ ਤਰ੍ਹਾਂ ਜਿੰਨੇ ਵੀ ਜੋੜ ਮੇਲੇ ਆਪਾਂ ਮਨਾਉਂਦੇ ਹਾਂ ਉਹਨਾਂ ਸਾਰਿਆਂ ਚ ਗੁਰੂ ਕੀ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦਾ ਨਿਰੋਲ ਕਥਾ ਔਰ ਨਿਰੋਲ ਗੁਰਮਤ ਦਾ ਪ੍ਰਚਾਰ ਬੜੀ ਦ੍ਰਿੜਤਾ ਨਾਲ ਔਰ ਚੜ੍ਹਦੀ ਕਲਾ ਨਾਲ ਹੋਣਾ ਚਾਹੀਦਾ ਹੈ। ਜੋੜ ਮੇਲਿਆਂ ਵਿਚ ਵੇਖਣ ਵਿਚ ਆਉਂਦਾ ਹੈ ਆਸਾ ਦੀ ਵਾਰ ਦਾ ਕੀਰਤਨ ਤੜਕੇ ਤੜਕੇ ਲੋਕਾਂ ਨੇ ਸੁੱਤਿਆਂ ਸੁੱਤਿਆਂ ਤੋਂ ਹੋ ਜਾਣਾ। ਜੇ ਕੀਰਤਨ ਦੀ ਕੋਈ ਗੱਲ ਕਰੋ, ਕਥਾ ਦੀ ਗੱਲ ਕਰੋ ਤਾਂ ਉੱਥੇ ਕੋਈ ਵੀ ਪਹਿਲਾਂ ਤਾਂ ਆਪ ਜੋ ਸੇਵਾਦਾਰ ਹੁੰਦੇ ਨੇ, ਜ਼ਿੰਮੇਵਾਰ ਹੁੰਦੇ ਨੇ, ਉਹ ਕਦੇ ਸਟੇਜ ਤੇ ਬੈਠ ਕੇ ਸੁਣਨ ਨੂੰ ਤਿਆਰ ਨਹੀਂ। ਭਲਾ ਜੇ ਉਹ ਆ ਜਾਣ ਤਾਂ ਬਾਕੀ ਸੰਗਤਾਂ ਜਿਹੜੀਆਂ ਨੇ ਉਹਨਾਂ ਦਾ ਚਿੱਤ ਪੂਰਾ ਨਹੀਂ ਸੀ ਲੱਗਦਾ, ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅੱਜ ਇਹ ਪਵਿੱਤਰ ਨਜ਼ਾਰਾ ਵੇਖ ਕੇ ਰੋਮ ਰੋਮ ਪ੍ਰਸੰਨ ਹੋ ਰਿਹਾ ਹੈ ਕਿ ਠੀਕ ਜੋ ਮਰਿਆਦਾ ਦਸਵੇਂ ਪਾਤਸ਼ਾਹ ਨੇ ਕਿਰਪਾ ਕਰਕੇ ਚਲਾਈ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਲਾਈ, ਉਹ ਮਰਿਆਦਾ ਉਹਨਾਂ ਦੇ ਅਸਥਾਨਾਂ ਤੇ ਅੱਜ ਕਾਇਮ ਹੋਈ ਦਿਸ ਰਹੀ ਹੈ। ਸੋ ਗੁਰੂ ਪਿਆਰਿਓ, ਇਸ ਵਾਸਤੇ ਇਹ ਬੜੀ ਭਾਰੀ ਗੁਰੂ ਕੀ ਕਿਰਪਾ ਪ੍ਰਤੀਤ ਹੋ ਰਹੀ ਹੈ। ਆਪਾਂ ਧੰਨ ਬਾਬਾ ਸੋਹਣ ਸਿੰਘ ਸਾਹਿਬ ਜੀ ਦਾ ਪਵਿੱਤਰ ਦਿਹਾੜਾ ਮਨਾ ਰਹੇ ਹਾਂ, ਜਿਨ੍ਹਾਂ ਦਾ ਜੀਵਨ ਸੋ ਇੱਕ ਮਨੁੱਖ ਕੀ ਜੇ ਚਾਰੇ ਵੇਦ ਵੀ ਉਚਾਰਨ ਲੱਗਣ ਤਾਂ ਉਹ ਵੀ ਬੇਅੰਤ ਬੇਅੰਤ ਕਰਕੇ ਕਹਿਣਗੇ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇ ਤਾਂ ਸੁਣੈ ਤੇ ਤਾਂ ਬਖਿਆਨੈ। ਮਹਾਤਮਾ ਰੱਬ ਦੇ ਪਿਆਰੇ, ਇਨ੍ਹਾਂ ਨੂੰ ਨਿੱਤ ਅਵਤਾਰ ਸੰਸਾਰ ਵਿਚ ਮੰਨਿਆ ਗਿਆ ਹੈ। ਅਵਤਾਰ ਉਹ ਹੁੰਦਾ ਜਿਹੜੇ ਕਿਸੇ ਬਿਪਤਾ ਤੋਂ ਕੌਮ ਨੂੰ ਦੇਸ਼ ਨੂੰ ਬਚਾਉਣ ਵਾਸਤੇ ਕੋਈ ਵਿਸ਼ੇਸ਼ ਸ਼ਕਤੀ ਤਾਕਤ ਕਰਾਮਾਤ ਲੈ ਕੇ ਪੁੱਜਣ, ਆਪਣੇ ਪ੍ਰਚਾਰ ਰਾਹੀਂ, ਆਪਣੇ ਉੱਚੇ ਜੀਵਨ ਰਾਹੀਂ, ਆਪਣੀ ਸਿੱਖਿਆ ਰਾਹੀਂ ਉਹ ਕੁਰੀਤੀਆਂ ਵੱਧ ਫੈਲੀਆਂ ਦੂਰ ਕਰਕੇ ਉੱਚਾ ਸੁੱਚਾ ਜੀਵਨ ਭਾਵ ਭਗਤੀ, ਪਰਮੇਸ਼ਰ ਦਾ ਸਿਮਰਨ ਭਜਨ, ਧਰਮ ਦੀ ਕਿਰਤ, ਪਰਉਪਕਾਰ, ਨੇਕੀ, ਸੋ ਇਹੋ ਜਿਹੇ ਗੁਣ ਬਖਸ਼ ਕਰਕੇ ਸੋ ਜੀਆਂ ਦੀ ਕਲਿਆਣ ਕਰਨ। ਸੋ ਗੁਰੂ ਪਿਆਰਿਓ, ਧੰਨ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਦਾ ਜੀਵਨ ਆਪ ਤਾਰੇ ਤਾਰੇ ਸ੍ਰਿਖਾ, ਹੁਣੇ ਆਪਾਂ ਸੁਣ ਰਹੇ ਸੀ ਰਾਜੀਆਂ ਸਿੰਘਾਂ ਦੇ ਪਾਸੋਂ, ਬਲਿਹਾਰੀ ਤਿੰਨਾਂ ਗੁਰ ਸਿੱਖਾਂ, ਬਲਿਹਾਰ ਜਾਈਏ, ਕੁਰਬਾਨ ਜਾਈਏ, ਆਪਣਾ ਆਪ ਉਹਨਾਂ ਤੋਂ ਵਾਰਨੇ ਫੇਰਨੇ ਕਰੀਏ, ਸਭ ਕੁਛ ਉਹਨਾਂ ਗੁਰੂ ਕੇ ਸਿੱਖਾਂ ਤੋਂ ਵਾਰ ਦੇਈਏ, ਜਿਹੜੇ ਗੁਰੂ ਕੇ ਪਿਆਰੇ ਆਪ ਤਰਦੇ ਨੇ ਸੰਸਾਰ ਤੋਂ ਤੇ ਬਾਕੀ ਸਾਰਿਆਂ ਨੂੰ ਪਾਰ ਨੂੰ ਸਮਰੱਥ ਹੁੰਦੇ ਹਨ। ਸੋ ਉਹਨਾਂ ਗੁਰਮੁਖ ਪਿਆਰਿਆਂ ਦਾ ਜੀਵਨ ਇੱਕ ਜਹਾਜ਼ ਵਰਗਾ ਹੁੰਦਾ ਹੈ, ਇੱਕ ਬੇੜੇ ਵਰਗਾ ਹੁੰਦਾ ਹੈ। ਜਿਵੇਂ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭਾਈ ਕਿਹਾ ਸੀ ਮੰਝ ਜੀ ਨੂੰ ਕਿ ਭਾਈ ਮੰਝ, ਅਸੀਂ ਤੈਨੂੰ ਪਿਆਰੇ, ਤੂੰ ਸਾਨੂੰ ਪਿਆਰਾ ਹੈ, ਤੂੰ ਸਾਡਾ ਇੱਕ ਜਹਾਜ਼ ਹੈ, ਗੁਰਸਿੱਖਾ ਜੋ ਤੇਰੀ ਸੰਗਤ ਕਰੇਗਾ, ਜੋ ਤੈਥੋਂ ਉਪਦੇਸ਼ ਲੈ ਕੇ ਗੁਰੂ ਘਰ ਦੀ ਸਿੱਖੀ ਕਮਾਵੇਗਾ ਉਹ ਵੀ ਤਰ ਜਾਵੇਗਾ, ਤੂੰ ਆਪ ਵੀ ਤਰੇਗਾ, ਹੋਰਨਾਂ ਨੂੰ ਵੀ ਤਾਰੇਗਾ। ਸੋ ਐਸਾ ਪਵਿੱਤਰ ਜੀਵਨ ਜਿਨ੍ਹਾਂ ਗੁਰੂ ਕੇ ਪਿਆਰਿਆਂ ਦਾ ਹੈ, ਤੁਹਾਨੂੰ ਐਸੇ ਗੁਰਸਿੱਖ ਆਪ ਤਰਦੇ ਨੇ, ਪਰੇ ਕੁਟੰਬ ਸੰਗ ਲੋਕ ਕੁੱਲ ਸਭਾਇਆ, ਉਹ ਹੋਰਨਾਂ ਨੂੰ ਵੀ ਤਾਰਦੇ ਹਨ। ਰੱਬ ਦੇ ਪਿਆਰੇ ਗੁਰਮੁਖ ਮੋਏ ਜੀਵਨ ਦੇ ਪ੍ਰਵਾਨ ਹੈ, ਗੁਰਮੁਖ ਜਿਉਂਦੇ ਵੀ ਪ੍ਰਵਾਨਿਕ ਉੱਚੇ ਸੁੱਚੇ ਜੀਵਨ ਦੇ ਨਾਲ ਸੰਸਾਰ ਦੀ ਕਲਿਆਣ ਕਰਦੇ ਹਨ। ਜੇ ਗੁਰਮੁਖ ਸਚਖੰਡ ਨੂੰ ਚਲੇ ਜਾਣ ਤਾਂ ਵੀ ਉਹ ਪ੍ਰਵਾਨ ਹਨ, ਉਹਨਾਂ ਦੀ ਯਾਦ ਵਿਚ ਜਗਿਆਸੂ ਜਨ, ਉਹਨਾਂ ਦੇ ਪ੍ਰੇਮੀ ਗੁਰਮੁਖ ਵੈਰਾਗ ਮਨ ਵਿਚ ਪੈਦਾ ਕਰਕੇ ਸੋਹਣੀ ਪਵਿੱਤਰ ਯਾਦ ਉਹਨਾਂ ਦੀ ਮਨਾ ਕੇ ਗੁਰੂ ਕੇ ਗੁਣ ਗਾ ਕੇ ਉਹਨਾਂ ਦੇ ਜੀਵਨ ਦੀ ਰੀਸ ਕਰਨ ਦਾ ਯਤਨ ਕਰਦੇ ਹੋਏ ਸੋ ਆਪਣਾ ਜੀਵਨ ਉੱਚਾ ਸੁੱਚਾ ਬਣਾ ਕੇ ਆਪਣਾ ਵਪਾਰ ਉਤਾਰਾ ਕਰਦੇ ਹਨ। ਇਸ ਵਾਸਤੇ ਗੁਰਮੁਖਾਂ ਦਾ ਸੰਸਾਰ ਵਿੱਚ ਆਉਣਾ ਵੀ ਸਫਲਾ, ਗੁਰਮੁਖ ਪਿਆਰਿਆਂ ਦਾ ਸੰਸਾਰ ਵਿੱਚ ਰਹਿਣਾ ਵੀ ਸਫਲਾ, ਜੇ ਗੁਰਮੁਖ ਪਿਆਰੇ ਪਾਣੀ ਵਿੱਚ ਸੱਚਖੰਡ ਨੂੰ ਚਲੇ ਜਾਣ ਉਹਨਾਂ ਦਾ ਜਾਣਾ ਵੀ ਸਫਲਾ ਹੈ, ਉਹਨਾਂ ਦਾ ਜਾਣਾ ਵੀ ਆਮ ਦੁਨੀਆਂ ਵਰਗਾ ਨਹੀਂ। ਸੋ ਇਸ ਵਾਸਤੇ ਧੰਨ ਉਹਨਾਂ ਗੁਰਮੁਖ ਪਿਆਰਿਆਂ ਦੀ ਯਾਦ ਜਿਸ ਵਿੱਚ ਆਪਾਂ ਜੁੜ ਕੇ ਗੁਰੂ ਕੀ ਬਾਣੀ ਦਾ ਕੀਰਤਨ, ਅਖੰਡ ਪਾਠਾਂ ਦੇ ਪ੍ਰਵਾਹ, ਸੋ ਗੁਰੂ ਕੀ ਕਿਰਪਾ ਨਾਲ ਤੇ ਕੀਰਤਨ ਔਰ ਕਥਾ ਸਰਵਣ ਕਰ ਰਹੇ ਹਾਂ। ਗੁਰੂ ਪਿਆਰਿਓ, ਹਜੂਰ ਦਾ ਪਵਿੱਤਰ ਸ੍ਰੀ ਮੁਖਵਾਕ ਆਇਆ ਹੈ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਸੰਸਾਰ ਵਿੱਚ ਬੜੇ ਰਸਤੇ ਹਨ, ਉਹਨਾਂ ਰਸਤਿਆਂ ਤੇ ਚੱਲਣਾ ਕੋਈ ਸੌਖਾ ਹੈ, ਕੋਈ ਸਾਇੰਸਦਾਨ ਬਣ ਜਾਣਾ, ਕੋਈ ਕਾਨੂੰਨਦਾਨ ਬਣ ਜਾਣਾ, ਕੋਈ ਪਹਿਲਵਾਨ ਬਣ ਜਾਣਾ, ਕੋਈ ਧਨਵਾਨ ਬਣ ਜਾਣਾ, ਹੋਰ ਕੋਈ ਵਕੀਲ ਬਣ ਜਾਣਾ, ਕੋਈ ਹਾਕਮ ਜਰਨੈਲ ਬਣ ਜਾਣਾ, ਇਹ ਬਹੁਤ ਛੋਟੀਆਂ ਚੀਜ਼ਾਂ ਨੇ, ਇਹ ਮਾਮੂਲੀ ਚੀਜ਼ਾਂ ਨੇ ਔਰ ਇਹ ਸੌਖੀਆਂ ਚੀਜ਼ਾਂ ਹਨ। ਇਹਨਾਂ ਰਸਤਿਆਂ ਤੇ ਤੁਰ ਪੈਣਾ ਕੋਈ ਔਖਾ ਨਹੀਂ, ਚੋਰ ਬਣ ਜਾਣਾ, ਡਾਕੂ ਬਣ ਜਾਣਾ, ਠੱਗ ਬਣ ਜਾਣਾ, ਸ਼ਰਾਬੀ ਕਬਾਬੀ ਬਣ ਜਾਣਾ, ਟਹਿੰਦੀਆਂ ਕਲਾ ਵਾਲੇ ਜੀਵਨ ਵਾਲੇ ਬਣ ਜਾਣਾ, ਇਹ ਕੋਈ ਬਹੁਤੇ ਯਤਨ ਕਰਨ ਦੀ ਲੋੜ ਨਹੀਂ, ਥੋੜੇ ਜਿਹੇ ਯਤਨ ਦੇ ਨਾਲ ਕੋਹ ਜਿਹਾ ਜੀਵਨ ਅਪਣਾਇਆ ਜਾ ਸਕਦਾ ਹੈ। ਪਰ ਜਿਹੜਾ ਸੰਤਾਂ ਵਾਲਾ ਮਾਰਗ ਰਸਤਾ ਹੈ, ਪੰਜਵੇਂ ਪਾਤਸ਼ਾਹ ਜੀ ਨੇ ਫਰਮਾਇਆ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਵੱਡ ਭਾਗੀ ਪਾਏ। ਕੋਈ ਵੱਡਿਆ ਭਾਗਾਂ ਵਾਲਾ ਜਿਹੜਾ ਸੰਤਾਂ ਦੇ ਰਸਤੇ ਤੇ ਪੈ ਤੁਰੇ, ਸੰਤ ਬਣਨਾ ਬੜਾ ਭਾਰੀ ਔਖਾ ਹੈ, ਸੰਤ ਕਹਾ ਲੈਣਾ ਬੜਾ ਸੌਖਾ ਹੈ ਪਰ ਸੰਤ ਬਣਨਾ ਬੜਾ ਔਖਾ ਹੈ। ਜੇ ਕੋਈ ਬਣਨਾ ਚਾਹੇ ਤਾਂ ਬਣਿਆ ਨਹੀਂ ਜਾ ਸਕਦਾ, ਜੇ ਸਤਿਗੁਰੂ ਰਹਿਮਤ ਕਰਨ ਤਾਂ ਭਾਵੇਂ ਬਣਾ ਦੇਣ, ਆਪੋ ਯਤਨ ਕਰ ਕਰਕੇ ਕੋਈ ਸੰਤ ਨਹੀਂ ਬਣ ਸਕਦੇ ਅਸੀਂ। ਸੋ ਸਤਿਗੁਰੂ ਜੀ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ, ਮਿਹਰਾਂ ਕਰਨ ਤੇ ਫਿਰ ਭਾਵੇਂ ਕਿਰਪਾ ਭਾਰੀ ਨਿਗਾਹ ਨਾਲ ਤੱਕ ਕਰਕੇ ਵੱਡੀ ਤੋਂ ਵੱਡੀ ਦਾਤ ਵੀ ਭਾਵੇਂ ਬਖਸ਼ ਦੇਣ। ਸੋ ਗੁਰੂ ਪਿਆਰਿਓ, ਸੰਤਾਂ ਦਾ ਰਸਤਾ ਕੀ ਹੈ? ਸੰਤਾਂ ਦਾ ਰਸਤਾ, ਸੰਤ ਕਰਿਆ ਨਾ ਵੈਰ ਕਿਸੂ ਸੰਗ ਵਰਤਾ ਸਭ ਕਹਿ ਹਿੱਤ ਮੈਂ ਅਤ ਹੀ। ਸੰਤਾਂ ਦਾ ਇਹ ਸੁਭਾਅ ਕਿ ਕਿਸੇ ਨਾਲ ਵੀ ਵੈਰ ਨਹੀਂ ਕਰਨਾ, ਸਾਰਿਆਂ ਦੇ ਨਾਲ ਹੀ ਹਿੱਤ ਕਰਨਾ, ਪਿਆਰ ਕਰਨਾ, ਪ੍ਰੇਮ ਕਰਨਾ, ਬਲਕਿ ਅਕਿਰਤਮ ਪ੍ਰੀਤੀ ਕਰਨੀ, ਬਿਨਾਂ ਆਪਣੇ ਕਿਸੇ ਲਾਲਚ ਤੋਂ, ਬਿਨਾਂ ਆਪਣੇ ਕਿਤੇ ਸਵਾਰਥ ਤੋਂ, ਪ੍ਰਯੋਜਨ ਤੋਂ, ਸਾਰਿਆਂ ਦਾ ਹੀ ਭਲਾ ਮੰਗਣਾ ਤੇ ਪਰਉਪਕਾਰ ਵਾਸਤੇ ਕਮਲ ਕਸਾ ਕਰੀ ਰੱਖਣਾ, ਲੱਕ ਬੰਨੀ ਰੱਖਣਾ। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਘੁਮਾਹਾ। ਬ੍ਰਹਮ ਗਿਆਨੀ ਦੇ ਚੇਤੇ ਚ ਪਰਉਪਕਾਰ ਦਾ ਉਤਸ਼ਾਹ ਬਣਿਆ ਰਹਿੰਦਾ ਹੈ ਕਿ ਅਸੀਂ ਦੂਸਰਿਆਂ ਦਾ ਭਲਾ ਵੀ ਕਰੀਏ। ਪਰਉਪਕਾਰ ਨਿਤ ਚਿਤ ਵਤੇ ਨਾ ਹੀ ਕਸ਼ ਪੂਚ, ਉਹਨਾਂ ਦੇ ਚਿੱਤ ਵਿਚ ਕੋਈ ਨਿਊਨਤਾਏ ਨਹੀਂ, ਜੀਵਨ ਵਿਚ ਕੋਈ ਨਿਊਨਤਾਏ ਨਹੀਂ, ਹਮੇਸ਼ਾ ਉਹ ਪਰਾਇਆਂ ਦਾ ਭਲਾ ਹੀ ਚਿੱਤਦੇ ਰਹਿੰਦੇ ਹਨ, ਗੁੱਸਾ ਨਹੀਂ, ਨਾਰਾਜ਼ਗੀ ਨਹੀਂ। ਰੱਬ ਦੇ ਪਿਆਰਿਆਂ ਦਾ ਪਵਿੱਤਰ ਜੀਵਨ ਹਜ਼ੂਰ ਨੇ ਫਰਮਾਇਆ ਹੈ ਕਿ ਨਾਨਕ ਭੋਜਨ ਅਨੇਕ ਪ੍ਰਕਾਰ ਹੇਣ, ਨਿਤਕ ਆਪ ਦੋਹੇ ਉਪਤਿਸ਼ਟ ਤੇ। ਸੋ ਅਨੇਕ ਪ੍ਰਕਾਰ ਦਾ ਭੋਜਨ ਲਿਆ ਕੇ ਕੋਈ ਸ਼ਰਧਾਲੂ ਮੱਥਾ ਟੇਕਦਾ ਹੈ, ਦੁਸ਼ਾਲੇ ਹਾਜ਼ਰ ਕਰਦਾ, ਮਾਇਆ ਹਾਜ਼ਰ ਕਰਦਾ ਹੈ, ਉਸ ਦੇ ਨਾਲ ਮੋਹ ਨਹੀਂ। ਤੇ ਜੇ ਕੋਈ ਨਿੰਦਕ ਆਦਮੀ ਤਲਵਾਰ ਲੈ ਕੇ ਸਿਰ ਤੇ ਖੜਾ ਗਾਲਾਂ ਕੱਢ ਰਿਹਾ ਹੈ, ਬੁਰਾ ਬੋਲ ਰਿਹਾ ਹੈ, ਉਸ ਦੇ ਨਾਲ ਜਿਨ੍ਹਾਂ ਦਾ ਵੈਰ ਨਹੀਂ, ਉਹਨਾਂ ਦਾ ਨਾਮ ਹੈ ਸੰਤ। ਸੋ ਸ਼ਸਤਰ ਤੀਖਣ ਕਾਠਦਾਰ ਕਾਠ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਕੁਆ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ। ਇਹ ਰੱਬ ਦੇ ਪਿਆਰਿਆਂ ਦਾ ਪਵਿੱਤਰ ਜੀਵਨ, ਫਰੀਦਾ ਦਰਵੇਸ਼ਾਂ ਨੂੰ ਲੋੜ ਗਿਆ ਰੁੱਖਾਂ ਦੀ ਜੀਰਾਨ, ਦਰਵੇਸ਼ਾਂ ਨੂੰ ਰੱਬ ਦੇ ਪਿਆਰਿਆਂ ਨੂੰ ਕੀ ਚਾਹੀਦਾ? ਰੁੱਖਾਂ ਵਰਗਾ ਜੇਰਾ ਹੋਵੇ, ਬਿਰਸ਼ ਵਰਗਾ ਜੇਰਾ। ਜਿਵੇਂ ਖਾਲਸੇ ਦੀ ਜਿਹੜੇ ਬਿਰਸ਼ ਹੈ, ਉਹ ਗਰਮੀ ਸਹਾਰਦਾ ਹੈ, ਠੰਡ ਸਹਾਰਦਾ ਹੈ, ਪਾਲਾ ਸਹਾਰਦਾ ਹੈ, ਸੋ ਗੜੇ ਉਸ ਦੇ ਉੱਪਰ ਪੈਂਦੇ ਨੇ, ਇਸੇ ਤਰ੍ਹਾਂ ਗਰਦ ਪੈਂਦੀ ਹੈ, ਸੋ ਇਸੇ ਤਰ੍ਹਾਂ ਜਾਲਾ ਉਸ ਦੇ ਉੱਪਰ ਪੈਂਦਾ ਹੈ, ਸਭ ਇੱਕ ਸ਼ਬਦ ਆਪ ਸਹਾਰਦਾ ਹੈ। ਪਰ ਜਦੋਂ ਉਸ ਤੋਂ ਫਲ ਲੱਗਦੇ ਨੇ ਤਾਂ ਉਹ ਆਪਣੇ ਵਾਸਤੇ ਨਹੀਂ, ਉਹ ਦੂਜਿਆਂ ਵਾਸਤੇ ਹਨ। ਜਿਹੜੇ ਉਸ ਤੋਂ ਪੱਤਰੇ ਲੱਗਦੇ ਨੇ ਉਹ ਦੂਸਰਿਆਂ ਨੂੰ ਛਾਂ ਦੇਣ ਵਾਸਤੇ ਹਨ, ਜਿਹੜੀ ਉਸ ਦੀ ਲੱਕੜ ਹੈ ਉਹ ਦੂਸਰਿਆਂ ਦੇ ਕੰਮ ਆਉਣ ਵਾਸਤੇ ਹੈ। ਉਹ ਦ੍ਰਿਸ਼ ਨਾ ਕਦੇ ਆਪਣੀ ਛਾਂ ਆਪ ਮਾਣਦਾ ਹੈ, ਨਾ ਕਦੇ ਉਹ ਆਪਣੇ ਲੱਗੇ ਹੋਏ ਫਲ ਆਪ ਖਾਂਦਾ ਹੈ, ਉਹ ਦੂਸਰਿਆਂ ਵਾਸਤੇ ਆਪਣੇ ਤੇ ਕਸ਼ਟ ਸਹਾਰ ਕਰਕੇ ਉਹ ਦੂਜਿਆਂ ਦਾ ਭਲਾ ਤੇ ਪਰਉਪਕਾਰ ਉਹ ਕਰਦਾ ਹੈ। ਆਪ ਸਹਨ ਦੇ ਦੁੱਖ ਜਗ ਵਰਸਾਇਆ, ਸੋ ਤਾਨੋ ਗੁਰੂ ਕੇ ਪਿਆਰ ਹਨ, ਸਿਰ ਕਰਵਾਤ ਪੜਾਏ ਆਪ ਤਛਾਇਆ। ਜਿਵੇਂ ਸਿਰ ਤੇ ਕਰਵਾਤ ਰਖਵਾ ਕੇ, ਆਰਾ ਰਖਵਾ ਕੇ ਆਪਣੇ ਆਪ ਨੂੰ ਚਿਰਵਾ ਲੈਂਦਾ ਜਿਹੜਾ ਬਿਰਸ਼ ਹੈ, ਫਿਰ ਗੁੱਸਾ ਤੇ ਨਾਰਾਜ਼ਗੀ ਕਿਸੇ ਤੇ ਨਹੀਂ ਕਰਦਾ। ਇਸੇ ਤਰ੍ਹਾਂ ਗੁਰੂ ਕੇ ਪਿਆਰੇ ਆਪ ਆਰੇ ਨਾਲ ਚੀਰੇ ਜਾਂਦੇ ਨੇ, ਆਪ ਦੇਗੀ ਵਿਚ ਉਬਲ ਜਾਂਦੇ ਨੇ, ਆਪ ਅੱਗਾਂ ਵਿਚ ਸੜ ਜਾਂਦੇ ਨੇ, ਆਪ ਡਾਂਗਾਂ ਦੀਆਂ ਮਾਰਾਂ ਘੋੜਿਆਂ ਦੀਆਂ ਟਾਪਾਂ ਹੇਠ ਲਤਾੜੇ ਜਾਂਦੇ ਨੇ, ਆਪ ਆਪਣਾ ਬੰਦ ਬੰਦ ਕਟਵਾ ਲੈਂਦੇ ਨੇ, ਚਰਖੜੀਆਂ ਤੇ ਚੜ ਜਾਂਦੇ ਨੇ, ਆਪ ਗੁਰੂ ਕੇ ਪਿਆਰੇ ਦੇਗਾਂ ਵਿਚ ਉਬਲ ਜਾਂਦੇ ਨੇ, ਡਾਂਗਾਂ ਦੀਆਂ ਮਾਰਾਂ ਖਾਂਦੇ ਨੇ, ਗੱਡੀਆਂ ਦੇ ਇੰਜਣਾਂ ਹੇਠ ਲਤਾੜੇ ਜਾਂਦੇ ਨੇ। ਸੋ ਆਪ ਉਹ ਗੁਰਮੁਖ ਪਿਆਰੇ ਆਪਣੀ ਅਲਤੀ ਦੇ ਕੇ ਕੁਰਬਾਨੀ ਕਰਕੇ ਉਹਦਾ ਫਲ ਉਹਦਾ ਸੁੱਖ ਸੰਸਾਰ ਨੂੰ ਤੇ ਦੂਸਰੀ ਸੰਗਤ ਨੂੰ ਮਿਲਦਾ ਹੈ। ਸੋ ਐਸਾ ਜੀਵਨ ਜਿਨ੍ਹਾਂ ਦਾ ਹੈ ਉਹਨਾਂ ਨੂੰ ਕਿਹਾ ਹੈ ਸੰਤ ਦਾ ਮਾਰਗ। ਇਹ ਬੜਾ ਭਾਰੀ ਔਖਾ ਹੈ, ਬੜਾ ਭਾਰੀ ਕਸਰ ਹੈ ਗੁਰੂ ਕੇ ਪਿਆਰਿਓ। ਗੁਰ ਪੀਰਾਂ ਕੀ ਚਾਕਰੀ ਮਹਾਂਕਰਣੀ ਸੁਖਸਾਰ, ਬੜੀ ਭਾਰੀ ਔਖੀ ਗੱਲ ਹੈ ਗੁਰੂ ਘਰ ਦੀ ਸੇਵਾ ਕਰਨੀ। ਧੰਨ ਭਾਈ ਮਹਿੰਗਾ ਤੀਸਰੇ ਪਾਤਸ਼ਾਹ ਦੇ ਚਰਨਾਂ ਵਿਚ ਪੁੱਜਾ, ਹਜੂਰ ਪਾਸ ਬੇਨਤੀ ਕੀਤੀ, ਹਜੂਰ ਕਿਰਪਾ ਕਰੋ ਗੁਰਸਿੱਖੀ ਦੀ ਦਾਤ ਬਖਸ਼ੋ। ਹਜੂਰ ਕਹਿਣਗੇ ਤੇਰਾ ਨਾਮ ਕੀ ਹੈ ਪ੍ਰੇਮੀਆਂ? ਕਹਿਣ ਲੱਗੇ ਮਹਾਰਾਜ ਮੇਰਾ ਨਾਮ ਹੈ ਮਹਿੰਗਾ। ਸੱਚੇ ਪਾਤਸ਼ਾਹ ਕਹਿਣਗੇ ਫਿਰ ਗੁਰਸਿੱਖੀ ਵੀ ਬੜੀ ਭਾਰੀ ਮਹਿੰਗੀ ਹੈ, ਇਹ ਵੀ ਸਿਰ ਦੇ ਵੱਟੇ ਮਿਲਦੀ ਹੈ। ਸੋ ਭਾਗ ਜਾ ਕੇ ਭਾਈ ਮਹਿੰਗਾ ਕਹਿਣ ਲੱਗਾ ਸੱਚੇ ਪਾਤਸ਼ਾਹ ਚੰਗਾ ਫਿਰ ਮਹਿੰਗੇ ਭਾਈ ਮੈਂ ਖਰੀਦ ਲਵਾਂਗਾ, ਮੈਂ ਵੀ ਖਰੀਦਣ ਵਾਸਤੇ ਹੀ ਆਇਆ। ਪਰ ਮੈਂ ਧੰਨ ਤੁਹਾਡੇ ਚਰਨਾਂ ਵਿਚ ਅੱਜ ਤੋਂ ਭੇਟਾ ਕੀਤਾ, ਬਖਸ਼ਿਸ਼ ਕਰੋ ਤੇ ਸਿੱਖੀ ਦੀ ਦਾਤ ਮੈਂ ਚਾਹੁੰਦਾ ਹਾਂ। ਹਜੂਰ ਸੱਚੇ ਪਾਤਸ਼ਾਹ ਦਾ ਸੁਭਾਅ ਆਪ ਜੋ ਜੀ ਪ੍ਰੀਤਮ ਓਨੀ ਰਸਤ ਗ੍ਰਹਿਣ ਕਰਦੇ ਹਨ ਜਿਨੀ ਲੰਗਰ ਦੇ ਵਿਚ ਰੋਜ਼ ਵਰਤੀ ਜਾਵੇ। ਰਾਤ ਤੱਕ ਪਹਿਰ ਰਾਤ ਦੇ ਤੱਕ ਅਤੁੱਟ ਲੰਗਰ ਵਰਤਦਾ ਹੈ, ਜਿਹੜਾ ਬਚ ਜਾਵੇ ਉਹ ਪਿੰਡ ਦੇ ਪਸ਼ੂਆਂ ਨੂੰ ਪਾਇਆ ਜਾਂਦਾ ਹੈ, ਹੋਰ ਬਚ ਜਾਵੇ ਤਾਂ ਉਹ ਪਰੇ ਦਰਿਆ ਦੇ ਵਿਚ ਜਲ ਜੰਤੂਆਂ ਵਾਸਤੇ ਉਹ ਪਰਵਾਇਆ ਜਾਂਦਾ, ਉਹ ਖਾ ਕੇ ਪ੍ਰਸੰਨ ਹੁੰਦੇ ਨੇ ਤੇ ਰਾਤ ਨੂੰ ਪਾਣੀ ਦੇ ਘੜੇ ਵੀ ਮੂਹੇ ਮਾਰ ਦਿੱਤੇ ਜਾਂਦੇ। ਸੋ ਅੱਜ ਭਾਈ ਮਹਿੰਗਾ ਜੀ ਨੂੰ ਹੁਕਮ ਹੋਇਆ ਕਿ ਲੰਗਰ ਕਾਫੀ ਬਚਿਆ ਪਸ਼ੂਆਂ ਨੂੰ ਪਾਓ। ਹਜੂਰ ਪਸ਼ੂ ਵੀ ਤ੍ਰਿਪਤ ਹੋ ਗਏ ਨੇ, ਰੱਜ ਗਏ ਨੇ, ਚੰਗਾ ਫਿਰ ਦਰਿਆ ਵਿਚ ਪਾਓ, ਦੋ ਸਿੱਖ ਜਾਓ। ਸੱਚੇ ਪਾਤਸ਼ਾਹ ਜਿਵੇਂ ਆ ਗਿਆ ਕਹਿੰਦੇ ਕੱਲਾ ਜਾਣ ਨੂੰ ਤਿਆਰ ਹੈ, ਕੱਲਾ ਹੀ ਜਾ। ਸਤਮਚਨ ਜੀ ਹਨੇਰੀ ਰਾਤ ਦੇ ਵਿਚ ਇਹ ਅੱਗੇ ਪਹੁੰਚਿਆ ਹੈ, ਅੱਗੇ ਚੋਰ ਮਿਲੇ ਨੇ ਗੋਇੰਦਵਾਲ ਸਾਹਿਬ ਵਿਚ, ਇਹਨਾਂ ਨੇ ਕਹਿੰਦੇ ਅਸੀਂ ਡਾਕਾ ਮਾਰਨਾ। ਸੋ ਵੇਖਿਆ ਅੱਗੇ ਕਿ ਭਾਈ ਜਾ ਰਿਹਾ ਟੋਕਰਾ ਲੈ ਕੇ ਸਿਰ ਤੇ ਪ੍ਰਸ਼ਾਦਿਆਂ ਦਾ, ਇਹਨੂੰ ਪਕੜ ਲਿਆ। ਪਕੜ ਕੇ ਕਹਿਣ ਲੱਗੇ ਇਹਨੂੰ ਪਤਾ ਲੱਗ ਜਾਣਾ, ਜੇ ਇਸ ਨੂੰ ਪਤਾ ਲੱਗ ਗਿਆ ਤੇ ਰੌਲਾ ਨਾ ਪਾ ਦੇਵੇ, ਫੜਾ ਨਾ ਦੇਵੇ। ਇਸ ਵਾਸਤੇ ਭਾਈ ਮਹਿੰਗੇ ਨੂੰ ਟੋਆ ਪੱਟ ਕੇ ਤੇ ਗਲ ਤੱਕ ਧਰਤੀ ਦੇ ਵਿਚ ਉਸ ਨੂੰ ਦੱਬ ਦਿੱਤਾ ਗੁਰੂ ਕੇ ਪਿਆਰਿਆਂ ਨੂੰ, ਗਲ ਗਲ ਤੱਕ ਜਦ ਦੱਬ ਦਿੱਤਾ। ਆਪ ਇਹ ਚੋਰ ਆਏ ਨੇ ਗੋਇੰਦਵਾਲ ਸਾਹਿਬ ਵਿਚ ਚੋਰੀ ਕਰਨੀ ਚਾਹੀ, ਪਰ ਅੱਗੇ ਗੁਰੂ ਪਿਆਰੀਆਂ ਸੰਗਤਾਂ ਕੋਈ ਰਾਤ ਦੇ 12 ਵਜੇ ਤੱਕ ਸਿਮਰਨ ਭਜਨ ਕਰ ਰਿਹਾ ਸੀ ਤੇ ਕੋਈ 12:30 ਵਜੇ ਤੋਂ ਉੱਠ ਕੇ ਇਸ਼ਨਾਨ ਪਾਨ ਕਰਨ ਲੱਗ ਪਿਆ ਹੈ। ਚੜ੍ਹਦੀ ਕਲਾ ਵਿਚ ਗੁਰੂ ਕੀ ਪਿਆਰੀਆਂ ਸੰਗਤਾਂ ਜਾਗ ਰਹੀਆਂ ਨੇ, ਸਿਮਰਨ ਭਜਨ ਹੋ ਰਿਹਾ ਹੈ। ਸਾਰੀ ਰਾਤ ਇਹ ਚੋਰ ਯਤਨ ਕਰਦੇ ਰਹੇ ਪਰ ਇਹਨਾਂ ਦਾ ਉਹ ਯਤਨ ਚੱਲਿਆ ਨਹੀਂ। ਕਿਸੇ ਥਾਂ ਤੇ ਚੋਰੀ ਕਰਨ ਵੀ ਲੱਗੇ ਸਨ ਪਰ ਚੋਰੀ ਕਰਨ ਲੱਗਿਆ ਤੋਂ ਸਗੋਂ ਉਲਟਾ ਇਹ ਪਕੜੇ ਗਏ, ਪਕੜੇ ਜਾਣ ਤੋਂ। ਸੋ ਇਹਨਾਂ ਨੇ ਫਿਰ ਬੇਨਤੀ ਕੀਤੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰੋ, ਬਖਸ਼ਿਸ਼ ਕਰੋ। ਸੋ ਅਸੀਂ ਵੱਡਾ ਭਾਰੀ ਪਾਪ ਉਪਦਰਵ ਕਰਕੇ ਆਏ ਹਾਂ। ਹਜੂਰ ਸੱਚੇ ਪਾਤਸ਼ਾਹ ਕਹਿਣਗੇ ਕੀ ਪਾਪ ਕੀਤਾ ਹੈ? ਕਹਿੰਦੇ ਜੀ ਕੇਵਲ ਆ ਛੋਟੀ ਜਿਹੀ ਚੋਰੀ ਨਹੀਂ, ਸੋ ਅਸੀਂ ਤੁਹਾਡੇ ਸਿੱਖ ਨੂੰ ਧਰਤੀ ਦੇ ਵਿਚ ਦਬਾ ਕੇ ਆਏ ਹਾਂ, ਕੇਵਲ ਉਸ ਦੀ ਗਰਦਨ ਸਿਰ ਉੱਪਰ ਰਹਿ ਗਿਆ, ਬਾਕੀ ਸਾਰਾ ਧਰਤੀ ਵਿਚ ਗੱਡਿਆ ਹੈ। ਹਜੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਚਲੋ ਉੱਥੇ ਅਸੀਂ ਆਪ ਚੱਲਾਂਗੇ। ਜੋ ਜੀ ਪ੍ਰੀਤਮ ਆਪ ਗਏ, ਕਈ ਦੇ ਨਾਲ ਉਡਾਲੀ ਮਿੱਟੀ ਹਜੂਰ ਨੇ ਆਪ ਦੂਰ ਕੀਤੀ, ਪਾਸੇ ਕੀਤੀ। ਫਿਰ ਪੁੱਛਿਆ ਭਾਈ ਮਹਿੰਗਿਆ, ਦੱਸ ਇਹ ਜਿਨ੍ਹਾਂ ਚੋਰਾਂ ਨੇ ਇੰਨਾ ਤੈਨੂੰ ਦੁੱਖ ਦਿੱਤਾ ਹੈ, ਇਹਨਾਂ ਨੂੰ ਅਸੀਂ ਕੀ ਸਜ਼ਾ ਦੇਈਏ? ਸੋ ਇਹ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ, ਇਹਨਾਂ ਵਿਚਾਰਿਆਂ ਦੇ ਘਰ ਵਿਚ ਗਰੀਬੀ ਹੈ, ਇਹ ਤਾਹੀਓ ਚੋਰੀ ਕਰਦੇ ਫਿਰਦੇ ਨੇ, ਰਾਤ ਨੂੰ ਤੰਗ ਤੇ ਔਖੇ ਹੁੰਦੇ ਨੇ, ਜੇ ਤੁਸੀਂ ਪ੍ਰਸੰਨ ਹੋਇਓ ਤਾਂ ਇਹਨਾਂ ਨੂੰ ਰਿੱਧੀਆਂ ਸਿੱਧੀਆਂ ਬਖਸ਼ ਦਿਓ। ਅੰਨ ਦੀ ਅਤੋੜਤਾ ਹੋਵੇ, ਬਹੁਤਾ ਪਦਾਰਥ ਹੋਵੇ, ਇਹ ਚੋਰੀ ਕਰਨ ਜਾਇਆ ਹੀ ਨਾ ਕਰਨ। ਇਹਨਾਂ ਵਿਚਾਰਿਆਂ ਦਾ ਕਸੂਰ ਕੀ? ਇਹ ਪਰਿਵਾਰ ਦੀ ਪਾਲਣਾ ਜੋ ਕਰਨੀ ਹੋਈ, ਇਹ ਤੰਗ ਨੇ, ਇਹਨਾਂ ਦੀ ਤੰਗੀ ਦੂਰ ਕਰ ਦਿਓ। ਭਾਈ ਮਹਿੰਗਿਆ, ਇਹ ਤੈਨੂੰ ਧਰਤੀ ਵਿਚ ਗੱਡਣ ਤੂੰ ਉਲਟਾ ਇਹ ਕਹਿੰਦਾ, ਹੋਰ ਕੋਈ ਗੱਲ ਦੱਸ? ਸੱਚੇ ਪਾਤਸ਼ਾਹ ਜੀ ਹੋਰ ਪ੍ਰਸੰਨ ਹੁੰਦੇ ਹੋ ਤਾਂ ਪ੍ਰਲੋਕ ਵਿਚ ਵੀ ਇਹਨਾਂ ਨੂੰ ਜਮਦੂਤਾਂ ਦੇ ਵਾਸਨਾ ਪੈਣ ਦਿਆ, ਕਿਉਂਕਿ ਤੁਹਾਡੇ ਦਰਸ਼ਨ ਇਹਨਾਂ ਨੂੰ ਹੋ ਗਏ ਨੇ, ਤੁਹਾਡੇ ਦਰਸ਼ਨਾਂ ਦਾ ਇਹਨਾਂ ਨੂੰ ਫਲ ਮਿਲਣਾ ਚਾਹੀਦਾ ਹੈ ਕਿ ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰਹੇ, ਉਹ ਮਾਤਾ ਦੇ ਗਰਭ ਵਿਚ ਨਾ ਦੁਬਾਰਾ ਪਵੇ, ਉਹਦਾ 84 ਦਾ ਗੇੜਾ ਕੱਟਿਆ ਜਾਵੇ। ਹਜੂਰ ਨੇ ਆਪਣੀ ਛਾਤੀ ਨਾਲ ਲਾ ਕੇ ਕਿਹਾ, ਧਨ ਮਹਿੰਗਿਆ, ਸਿੱਖੀ ਸੀ ਤਾਂ ਮਹਿੰਗੀ ਪਰ ਤੂੰ ਮਹਿੰਗੇ ਭਾਈ ਲੈ ਲਈ ਹੈ, ਗੁਰੂ ਕੇ ਸਿੱਖਾ ਤੈਨੂੰ ਸਾਰੀਆਂ ਦਾਤਾਂ ਬਖਸ਼ੀਆਂ। ਗੁਰੂ ਪਿਆਰਿਓ, ਇਹ ਗੁਰੂ ਕੀ ਮਰਿਆਦਾ, ਇਹ ਗੁਰੂ ਘਰ ਦੀ ਸਿੱਖੀ ਹੈ। ਸੋ ਇਹ ਸੰਤ ਕਾ ਮਾਰਗ ਬੜਾ ਭਾਰੀ ਔਖਾ ਹੈ। ਭਗਤ ਫਰੀਦ ਜੀ ਪਹੁੰਚੇ ਨੇ ਇੱਕ ਘਰ, ਸ਼ਾਹਕਾਰ ਦੀ ਮਾਈ ਜਿਹੜੀ ਸੀ ਉਹ ਕਈ ਵਾਰੀ ਕਹਿੰਦੀ ਸੀ ਕੋਈ ਲੰਗਰ ਕਰੇ ਜਾਂ ਸੇਵਾ ਬਖਸ਼ਿਓ, ਉਸ ਘਰ ਜਾ ਪਹੁੰਚੇ ਨੇ, ਮਾਈ ਲੰਗਰ ਛਕਣਾ। ਅੱਗੇ ਗੋਲੀ ਨੂੰ ਸ਼ਾਹਕਾਰਨੀ ਨੇ ਆਗਿਆ ਕੀਤੀ ਕਿ ਲੰਗਰ ਤਿਆਰ ਕਰੋ। ਕਹਿੰਦੇ ਕਿੰਨੇ ਛਕਣਾ? ਕਹਿੰਦੇ ਰੱਬ ਦੇ ਫਕਰਾਂ ਨੇ ਛਕਣਾ। ਕਹਿੰਦੇ ਬੜੀ ਖੁਸ਼ੀ ਹੈ। ਉਸ ਗੋਲੀ ਨੇ ਬੜੀ ਸਿਆਣੀ ਉੱਚੇ ਜੀਵਨ ਵਾਲੀ ਸੀ, ਭਾਵ ਭਗਤੀ ਵਾਲੀ, ਅੰਦਰ ਛੋਲੇ ਪਏ ਸਨ, ਛੋਲੇ ਪੁਰਾਣੇ ਜਿਹਨਾਂ ਨੂੰ ਉੱਲੀ ਲੱਗੀ ਹੋਈ ਸੀ, ਉੱਲੀ ਉਹ ਲੈ ਕੇ ਗਰਮ ਕਰਕੇ ਉਬਾਲ ਕੇ, ਨਹੀਂ ਵਿਚ ਲੂਣ, ਨਹੀਂ ਮਿਰਚ, ਨਹੀਂ ਮਸਾਲਾ, ਨਹੀਂ ਕੋਈ ਤੜਕਾ, ਉਹ ਅੱਗੇ ਰੱਖ ਦਿੱਤੇ। ਜਦੋਂ ਭਗਤ ਫਰੀਦ ਜੀ ਖਾਣ ਲੱਗੇ ਤਾਂ ਕੋਈ ਸਵਾਦ ਨਾ ਆਇਆ, ਕਹਿਣ ਲੱਗੇ ਇਸ ਦੇ ਵਿਚ ਕੋਈ ਲੂਣ ਮਿਰਚ ਤਾਂ ਮਾਈ ਪਾ ਦੇਣੀ, ਉਹ ਛੱਕ ਲੈਂਦੇ, ਸਵਾਦ ਥੋੜਾ ਬਹੁਤ ਸਵਾਦ ਤਾਂ ਇਹਦੇ ਚਾਹੀਦਾ ਸੀ, ਲੂਣ ਹੀ ਭੋਰਾ ਪਾ ਦਿੰਦੀ, ਮਿਰਚ ਹੀ ਪਾ ਦਿੰਦੀ। ਉਸ ਮੌਕੇ ਤੇ ਗੋਲੀ ਨੂੰ ਬੁਲਾਇਆ, ਸ਼ਾਹੂਕਾਰ ਨੇ ਉਲਟਾ ਕੁੱਟਿਆ। ਉਹ ਕਹਿਣ ਲੱਗੀ ਕਿ ਤੈਨੂੰ ਕਿਹਾ ਸੀ ਲੰਗਰ ਤਿਆਰ ਕਰੇ, ਤੂੰ ਇਹ ਕੀ ਕੀਤਾ, ਬਿਨਾਂ ਲੂਣ ਤੋਂ ਬਿਨਾਂ ਮਿਰਚਿਆਂ ਤੋਂ ਇਹ ਪੁਰਾਣੀ ਚੀਜ਼ ਛੋਲੇ ਉਬਾਲ ਕੇ ਅੱਗੇ ਰੱਖ ਦਿੱਤੇ ਨੇ, ਕਾਰਨ ਕੀ? ਗੋਲੀ ਨੇ ਹੱਥ ਜੋੜ ਕੇ ਕਿਹਾ, ਤੁਸੀਂ ਦੱਸੋ ਲੰਗਰ ਤਿਆਰ ਕਿਹਨਾਂ ਵਾਸਤੇ ਕੀਤਾ ਸੀ? ਕਹਿੰਦੇ ਤਿਆਰ ਕਰਵਾਇਆ ਸੀ ਫਕਰਾਂ ਵਾਸਤੇ, ਖੁਦਾ ਦੇ ਪਿਆਰਿਆਂ, ਰੱਬ ਦੇ ਪਿਆਰਿਆਂ, ਭਗਤਾਂ ਵਾਸਤੇ। ਕਹਿੰਦੇ ਫਿਰ ਉਹਨਾਂ ਦਾ ਖਾਣਾ ਤਾਂ ਮੈਂ ਤਿਆਰ ਕਰ ਦਿੱਤਾ, ਤੂੰ ਕਹਿੰਦੀ ਹੋ ਕਿ ਸਵਾਦੀਆਂ ਦਾ ਖਾਣਾ ਤਿਆਰ ਕਰਦਾ ਤਾਂ ਮੈਂ ਸਵਾਦੀਆਂ ਦਾ ਤਿਆਰ ਕਰ ਦਿੰਦਾ। ਉਸ ਮੌਕੇ ਤੇ ਭਗਤ ਫਰੀਦ ਜੀ ਨੇ ਬਹੁਤ ਚਿੱਤ ਵਿਚ ਮਹਾਰਾਜ ਧਾਰਿਆ, ਫਰੀਦਾ ਦਰਵੇਸੀ ਗਾਖਣੀ ਚੋਪੜੀ ਪ੍ਰੀਤ, ਫਰੀਦਾ ਰੱਬ ਦੀ ਦਰਵੇਸੀ ਜਿਹੜੀ ਹੈ, ਸੋ ਰੱਬ ਦੀ ਭਾਵ ਭਗਤੀ ਬੜੀ ਔਖੀ ਗੱਲ ਹੈ, ਤੇ ਤੇਰੀ ਪ੍ਰੀਤੀ ਹਾਲੇ ਚੋਪੜਿਆਂ ਪ੍ਰਸ਼ਾਦਿਆਂ ਵਿਚ, ਚੋਪੜੀ ਮਿਲਦੀ ਮੈਨੂੰ, ਚੰਗਾ ਖਾਣ ਪੀਣ ਵਾਸਤੇ ਮਿਲਦਾ। ਸੋ ਕਹਿੰਦੇ ਨਹੀਂ, ਫਰੀਦਾ ਇੱਕਨ ਕਿੰਨਾ ਚਾਲੀ ਹੈ ਦਰਵੇਸਾਂ ਮੇਰੀ, ਕਰੋੜਾਂ ਵਿਚੋਂ ਕੋਈ ਇੱਕ ਅੱਧਾ ਜਿਹੜਾ ਦਰਵੇਸ਼ਾਂ ਵਾਲੀ ਰੀਤੀ ਮਰਿਆਦਾ ਅਨੁਸਾਰ ਚੱਲੇ। ਸੋ ਹਰੇਕ ਨਹੀਂ ਚੱਲ ਸਕਦਾ, ਉਤਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ। ਉਸ ਦਿਨ ਤੋਂ ਨਿਸ਼ਚੈ ਕਰ ਲਿਆ ਕਿ ਹੁਣ ਮੈਂ ਕਾਸਤੀ ਰੋਟੀ ਖਾਇਆ ਕਰਾਂਗਾ ਜਾਂ ਟੁੱਟੇ ਫਲ ਫੁੱਲ ਖਾ ਕੇ ਗੁਜ਼ਾਰਾ ਕਰਿਆ ਕਰਾਂਗਾ। 12 ਸਾਲ ਬਹੁਤ ਵੱਡੀ ਭਾਰੀ ਸਖ਼ਤ ਮਿਹਨਤ ਕਰਨੀ ਪਈ। ਉਸ ਗੋਲੀ ਦੇ ਜੀਵਨ ਵੱਲ ਵੇਖ ਕੇ ਬੜਾ ਅਚਰਜ ਹੋਇਆ, ਉਹ ਮਨਾ ਤੂੰ ਕੀ ਮਾਣ ਕਰਦਾ ਸੀ, ਮੈਂ ਵੱਡਾ ਭਗਤ ਹਾਂ, ਮੈਂ ਵੱਡਾ ਤਪਸਵੀ ਹਾਂ, ਮੈਂ ਵੱਡਾ ਯੋਧ ਦੀਆਂ ਮਿਹਨਤਾਂ ਕਰਨ ਵਾਲਾ ਹਾਂ, ਮੈਂ ਵੱਡਾ ਮੁਸ਼ਕਤਾਂ ਕਰਨ ਵਾਲਾ ਹਾਂ। ਇਹਦੇ ਨਾਲ ਆ ਸ਼ਾਹੂਕਾਰ ਦੀ ਗੋਲੀ ਜਿਹੜੀ ਹੈ, ਉਸ ਦਾ ਜੀਵਨ ਵੇਖ ਕਿੱਡਾ ਉੱਚਾ ਸੁੱਚਾ ਹੈ, ਤੂੰ ਹਾਲੇ ਖਾਣ ਪੀਣ ਰਸਾਂ ਕਸਾਂ ਚ ਫਸਿਆ ਹੋਇਆ ਹੈ, ਸੋ ਇਹਦਾ ਜੀਵਨ ਹੁਣ ਤੱਕ ਤੇਰੇ ਨਾਲੋਂ ਚੰਗਾ ਹੈ। ਸੋ ਗੁਰੂ ਪਿਆਰਿਓ, ਸੰਤ ਕਾ ਮਾਰਗ ਬੜਾ ਭਾਰੀ ਔਖਾ, ਸੰਤ ਬਣਨਾ ਬੜਾ ਕਠਿਨ ਹੈ। ਸੋ ਮਹਾਤਮਾ ਇਸ਼ਨਾਨ ਕਰਨ ਵਾਸਤੇ ਨਦੀ ਤੇ ਗਏ ਹਨ, ਨਦੀ ਤੇ ਉੱਥੇ ਇੱਕ ਬਿੱਛੂ ਰੁੜਿਆ ਜਾਂਦਾ ਹੈ, ਅੱਠੂਆਂ ਜਿਹਨੂੰ ਆਪਾਂ ਕਹਿੰਦੇ, ਬਿੱਛੂ ਇਸ ਤੋਂ ਵੀ ਬਹੁਤ ਸਖ਼ਤ ਸੁਭਾਅ ਵਾਲਾ ਹੁੰਦਾ ਹੈ, ਰੁੜਿਆ ਜਾ ਰਿਹਾ ਤੇ ਬੇਹੋਸ਼ ਜਿਹਾ। ਮਹਾਤਮਾ ਇਸ਼ਨਾਨ ਕਰਨ ਲੱਗੇ ਨੇ, ਵੇਖਿਆ ਕਿ ਰੱਬ ਦਾ ਜੀਵ ਹੈ, ਸੋ ਆਪਣੇ ਚੂਲੀ ਵਿੱਚੋਂ ਪਾਣੀ ਜਿਹਾ ਲੈ ਕੇ ਸਵੇਰ ਤੋਂ ਸੂ ਜਦੋਂ ਬਾਹਰ ਕੱਢਣ ਲੱਗੇ ਨੇ, ਜਦੋਂ ਤਲੀ ਤੇ ਰੱਖਿਆ ਉਹਨੂੰ ਟਿਕਾਇਆ, ਉਹਨੂੰ ਸੁਰਤ ਆਈ, ਉਹਨੇ ਡੰਗ ਮਾਰਿਆ, ਬੜਾ ਭਾਰੀ ਤੇਜ਼ ਦੁੱਖ ਹੋਇਆ, ਮਹਾਤਮਾ ਦਾ ਹੱਥ ਹਿੱਲ ਗਿਆ ਤੇ ਉਹ ਜਿਹੜਾ ਬਿੱਛੂ ਸੀ ਫਿਰ ਪਾਣੀ ਚ ਡਿੱਗ ਪਿਆ, ਪਾਣੀ ਦੇ ਪ੍ਰਵਾਹ ਚ ਅੱਗੇ ਰੁੜਿਆ। ਮਹਾਤਮਾ ਵੀ ਮਗਰੇ ਗਏ ਨੇ, ਫਿਰ ਦੁਬਾਰਾ ਚੱਕਿਆ ਹੈ, ਦੁਬਾਰਾ ਫਿਰ ਉਸਨੇ ਡੰਗ ਮਾਰਿਆ, ਦੂਸਰੀ ਵਾਰੀ ਵੀ ਥੱਲੇ ਹੱਥ ਵਿੱਚੋਂ ਡਿੱਗ ਪਿਆ, ਤੀਸਰੀ ਵਾਰੀ ਯਤਨ ਕੀਤਾ ਹੈ, ਜਦੋਂ ਯਤਨ ਕਰਨ ਲੱਗੇ ਤਾਂ ਸੇਬ ਖੜਾ ਸੀ ਪਾਸ, ਕਹਿਣ ਲੱਗਾ ਮਹਾਤਮਾ ਜੀ ਕਿਹੜੇ ਖੜੇ ਪੈ ਗਏ ਹੋ, ਤੁਸੀਂ ਇਸ ਨੂੰ ਬਾਹਰ ਕੱਢਣ ਦਾ ਯਤਨ ਕਰਦੇ ਹੋ, ਉਹ ਤੁਹਾਨੂੰ ਡੰਗ ਮਾਰਦਾ, ਰੁੜਿਆ ਜਾਣ ਦਿਓ, ਮਰਨ ਦਿਓ ਪਰੇ। ਕਹਿਣ ਲੱਗੇ ਵਾਹ ਹੋਏ ਭੋਲਿਆ, ਸੋ ਇਹ ਚੰਗੀ ਸਿੱਖਿਆ ਦੇਣ ਲੱਗਾ। ਵੇਖ ਇਹ ਇੱਕ ਟਿੱਡ ਕਸਾ ਕੇ ਤੁਰਨ ਵਾਲੀ ਟੇਜੀ ਜੂਨ, ਜਿਸ ਦੇ ਵਿਚ ਕੇਵਲ ਜ਼ਹਿਰ ਹੀ ਜ਼ਹਿਰ ਹੈ, ਇਹ ਹੁਣ ਇਸ ਵੇਲੇ ਰੁੜਦਾ ਜਾ ਰਿਹਾ ਹੈ, ਔਰ ਇਸ ਨੂੰ ਪਤਾ ਹੈ ਕਿ ਮੈਂ ਮਰ ਜਾਣਾ ਹੈ, ਇਸ ਨੂੰ ਹੁਣ ਜਿਉਣ ਦੀ ਕੋਈ ਉਮੈਦ ਨਹੀਂ, ਇਹ ਮਰਨ ਤੱਕ ਪੁੱਜ ਗਿਆ ਹੈ, ਪਰ ਇਸ ਨੇ ਆਪਣਾ ਸੁਭਾਅ ਨਹੀਂ ਛੱਡਿਆ ਤੇ ਸੁਭਾਅ ਵੀ ਮਾੜਾ, ਡੰਗ ਮਾਰਨਾ, ਬਚਾਉਣ ਵਾਲੇ ਨੂੰ ਵੀ ਤੰਗ ਕਰਨਾ। ਜੇ ਇੱਕ ਤ੍ਰਿਗਤ ਜੂਨ, ਜ਼ਹਿਰੀਲਾ ਇੱਕ ਛੋਟਾ ਜਿਹਾ ਜਾਨਵਰ, ਉਹ ਮੌਤ ਦੇ ਮੂੰਹ ਨੂੰ ਜਾਂਦਾ ਹੋਇਆ ਵੀ ਆਪਣਾ ਸੁਭਾਅ ਔਰ ਮਾੜਾ ਸੁਭਾਅ ਨਹੀਂ ਛੱਡਦਾ। ਸਾਨੂੰ ਲੋਕੀ ਮਹਾਤਮਾ ਕਹਿੰਦੇ ਨੇ, ਸੰਤ ਕਹਿੰਦੇ ਨੇ, ਅਸੀਂ ਆਪਣਾ ਨੇਕੀ ਭਲਾਈ ਤੇ ਪਰਉਪਕਾਰ ਵਾਲਾ ਸੁਭਾਅ ਛੱਡ ਦਈਏ, ਫਿਰ ਸਾਡੇ ਨਾਲ ਇਹ ਤ੍ਰਿਗਤ ਜੂਨ, ਇਹ ਤੇਜੀ ਜੂਨ ਬੜੀ ਭਾਰੀ ਚੰਗੀ ਹੈ। ਇਸ ਵਾਸਤੇ ਭਗਤ ਫਰੀਦ ਜੀ ਨੇ ਜਿਵੇਂ ਫਰਮਾਇਆ, ਕਬੀਰ ਸੰਤ ਰਹਿ ਛੱਡ ਹੈ ਸੰਤ ਆਈ, ਜੋ ਕੋਟਕ ਮਿਲੇ ਅਸੰਤ, ਮਲਿਆਗਰ ਭਯੰਗਮ ਬੇਡਿਓ ਤਾਂ ਸੀਤਲ ਤਾ ਨਾ ਤਜੰਤ। ਜਿਹੜਾ ਚੰਦਰ ਹੁੰਦਾ ਚਫੇਰੇ ਸੱਪਾਂ ਨਾਲ ਬਣਿਆ ਹੁੰਦਾ ਹੈ, ਸੱਪ ਆਪਣੀ ਜ਼ਹਿਰ ਮੇਟਣ ਵਾਸਤੇ ਉਸ ਦੇ ਨਾਲ ਪਲਮਦੇ ਨੇ, ਭਾਵੇਂ ਸੈਂਕੜੇ ਸੱਪ ਕਿਉਂ ਨਾ ਉਹਦੇ ਉਦਾਰੇ ਪਲਮਣ, ਪਰ ਉਹ ਜਿਹੜਾ ਚੰਦਰ ਹੈ ਉਹ ਆਪਣੀ ਸੁਗੰਧੀ ਤੇ ਠੰਡ ਨਹੀਂ ਕਦੇ ਵੀ ਤਿਆਗਦਾ, ਤੇ ਉਹਨਾਂ ਸੱਪਾਂ ਦੀ ਜ਼ਹਿਰ ਨਹੀਂ ਗ੍ਰਹਿਣ ਕਰਦਾ। ਇਹ ਰੱਬ ਦੇ ਪਿਆਰਿਆਂ ਦੀ ਰੀਤੀ ਹੈ, ਭਾਵੇਂ ਕਰੋੜਾਂ ਅਸੰਤ ਅਨਾੜੀ ਮਿਣ, ਨਾਸਤਕ ਤੇ ਬੇਮੁਖ ਤੇ ਗੁਰੂ ਘਰ ਤੋਂ ਪਰਮੇਸ਼ਵਰ ਤੋਂ ਦੂਰ ਗਏ ਹੋਏ ਮਿਣ, ਉਹਨਾਂ ਦੀ ਪ੍ਰਸੰਗਤ ਵਿਚ ਜੇ ਕਿਤੇ ਚਲੇ ਵੀ ਜਾਣ ਮਹਾਤਮਾ, ਤਾਂ ਫਿਰ ਵੀ ਉਹ ਆਪਣਾ ਸੰਤਪੁਣਾ ਨਹੀਂ ਕਦੇ ਛੱਡਣਗੇ, ਆਪਣਾ ਸ਼ਾਂਤਪੁਣਾ ਨਹੀਂ ਕਦੇ ਛੱਡਣਗੇ, ਉਸ ਦੀ ਪ੍ਰਸੰਗਤ ਦਾ ਅਸਰ ਨਹੀਂ ਕਦੇ ਵੀ ਮਨ ਤੇ ਪੈਣ ਦੇਣਗੇ। ਮਨ ਨੂੰ ਬੜਾ ਭਾਰੀ ਪਵਿੱਤਰ ਉੱਚਾ ਤੇ ਸੁੱਚਾ ਰੱਖਣਗੇ। ਭਗਤ ਜੈਦੇਵ ਜੀ ਇਹ ਚੱਲੇ ਨੇ ਯਾਤਰਾ ਕਰਨ ਵਾਸਤੇ ਸੰਤ ਕਾ ਮਾਰਗ, ਆਪਾਂ ਚੇਤੇ ਕਰ ਰਹੇ ਸੰਤ ਕਾ ਮਾਰਗ, ਆਪਾਂ ਸੰਤਾਂ ਦੇ ਪਵਿੱਤਰ ਜੋੜ ਮੇਲੇ ਤੇ ਪੁੱਜੇ ਹਾਂ। ਜਿਵੇਂ ਰਾਗੀ ਬਲਬੀਰ ਸਿੰਘ ਸਾਹਿਬ ਗੁਰੂ ਪਿਆਰੇ, ਕਿੰਨੇ ਦ੍ਰਿਸ਼ਟਾਂਤ, ਕਿੰਨੇ ਪ੍ਰਮਾਣ, ਔਰ ਅੱਜ ਦੇ ਦਿਨ ਦੇ ਨਾਲ ਵੀ ਢੁੱਕ ਰਿਹਾ ਸਨ, ਅੱਜ ਦੇ ਦਿਨ ਦੇ ਨਾਲ ਵੀ। ਫਿਰ ਮੈਂ ਨੀਚ ਈਟ ਕਾ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਏ। ਵੱਡੇ ਵੱਡੇ ਚੱਕਰਵਰਤੀ ਪਾਤਸ਼ਾਹ ਤੋਂ ਭਿੱਖਿਆ ਮੰਗਾਉਂਦਾ ਹੈ, ਭਿੱਖਿਆ ਜੇ ਮੰਗਣ ਤਾਂ ਮਿਲਦੀ ਨਹੀਂ, ਸੋ ਲਸ਼ਕਰ ਕਰੇ ਸੁਆਹ, ਵੱਡੇ ਵੱਡੇ ਲਸ਼ਕਰਾਂ ਵਾਲਿਆਂ ਨੂੰ ਸੁਆਹ ਕਰ ਦਿੰਦਾ। ਖੇਲ ਕਾਲ ਦੇ ਵਿੱਚ ਚਾਚੀ ਆਵਾਜ਼ਾਂ ਤੇ ਖਬਰਾਂ ਪਹੁੰਚ ਜਾਂਦੀਆਂ ਦੇਸ਼ਾਂ ਚ, ਦੁਨੀਆਂ ਭਰ ਵਿਚ, ਫਲਾਨੇ ਦਾ ਕੁੱਪਾ ਰੁੜ ਗਿਆ, ਮੁੱਦਾ ਹੋ ਗਿਆ, ਕੁਛ ਨੀ ਪੱਲੇ ਰਿਹਾ। ਇਹ ਕੁਦਰਤ ਦਾ ਨਿਰਣਾ ਕਰ ਰਹੇ ਸਨ ਕਿ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵਾ। ਵਾਹਿਗੁਰੂ ਦੀ ਕੁਦਰਤ ਬੜੀ ਭਾਰੀ ਬੇਅੰਤ ਹੈ ਤੇ ਰੱਬ ਦੇ ਪਿਆਰੇ ਵੀ ਬੜੇ ਬੇਅੰਤ ਹਨ। ਆਪਾਂ ਰੱਬ ਦੇ ਪਿਆਰਿਆਂ ਨੇ ਅੱਜ ਗੁਣ ਗਾ ਰਹੇ ਹਾਂ, ਉਹਨਾਂ ਦੀ ਯਾਦਗਾਰ ਮਨਾ ਰਹੇ ਹਾਂ। ਜੈਦੇਵ ਜੀ ਚੱਲੇ ਨੇ ਯਾਤਰਾ ਕਰਨ ਵਾਸਤੇ ਤੇ ਉਹਨਾਂ ਨੇ ਕੋਲ ਸੀ ਕੁਛ ਪੈਸੇ ਤੇ ਪ੍ਰਸ਼ਾਦੇ ਵੀ ਪਕਾ ਕੇ ਉਹਨਾਂ ਨੇ ਪੱਲੇ ਬੱਧੇ ਹੋਏ ਨੇ। ਚਾਰ ਡਾਕੂ ਮਿਲ ਗਿਆ, ਚਾਰ ਡਾਕੂ ਠੱਗ, ਵੇਖ ਲਿਆ ਇਹ ਭੋਲੇ ਭਾਲੇ ਜੇ ਸੁਭਾਅ ਦਾ ਹੈ, ਪੈਸੇ ਇਸ ਦੇ ਕੋਲ ਨੇ, ਠੱਗਣੇ ਵੀ ਆਪਾਂ ਜ਼ਰੂਰ ਨੇ, ਕੋਈ ਤਰੀਕਾ ਬਣਾਈਏ। ਨਾਲ ਨਾਲ ਤੁਰ ਪੈਣ ਕੁਛ ਕਦਮ ਪਿੱਛੇ, ਮਿਲ ਪੈਣ ਰਾਹ ਵਿਚ ਜਾ ਕੇ, ਕਿਧਰ ਚੱਲੇ ਹੋ? ਮੈਂ ਤੀਰਥ ਯਾਤਰਾ ਚੱਲੇ। ਤੁਸੀਂ ਕਿਧਰ ਚੱਲੇ ਹੋ? ਅਸੀਂ ਵੀ ਤੀਰਥਾਂ ਤੇ ਯਾਤਰਾ ਕਰਨ ਚੱਲੇ ਹਾਂ। ਫਿਰ ਆਪਾਂ ਇਕੱਠੇ ਰਲ ਕੇ ਚੱਲੀਏ। ਹਾਂ, ਬੜਾ ਚੰਗਾ ਸਾਥ ਬਣ ਗਿਆ, ਪੰਜ ਹੋ ਗਏ, ਤੁਰੇ ਤੁਰੇ ਜਾ ਰਹੇ ਨੇ। ਸ਼ਾਮ ਦਾ ਮੌਕਾ ਹੋਇਆ, ਉਸ ਮੌਕੇ ਤੇ ਚਿੱਤ ਵਿਚ ਖਿਆਲ ਕੀਤਾ ਕਿ ਹੁਣ ਇਸ ਨੂੰ ਲੁੱਟੀਏ। ਸ਼ਾਮ ਦਾ ਮੌਕਾ ਸੀ, ਇਸ ਦੇ ਕੋਲੋਂ ਸਾਰੇ ਪੈਸੇ ਖੋਲ ਹੈ, ਸੋ ਪਹਿਲਾਂ ਪ੍ਰਸ਼ਾਦੇ ਲੈ ਕੇ ਛਕੇ। ਪ੍ਰਸ਼ਾਦੇ ਲੈ ਕੇ ਛਕਣ ਤੋਂ ਬਾਅਦ ਕਹਿੰਦੇ ਪਾਣੀ ਕੱਢ ਛਕਾ। ਜਦੋਂ ਪਾਣੀ ਕੱਢਣ ਲੱਗੇ, ਜੈਦੇਵ ਜੀ ਜਿਹੜਾ ਕੋਲ ਪੈਸੇ ਸੀ ਬਾਂਸ ਦੇ, ਜੋ ਥੱਲੇ ਰੱਖ ਦਿੱਤੀ, ਉਹਨੂੰ ਉਹਨਾਂ ਪਕੜ ਲਿਆ। ਖਿਆਲ ਕੀਤਾ ਕਿ ਧੱਕਾ ਦੇ ਦੇਈਏ ਖੂਹ ਵਿਚ। ਦੂਜਾ ਕਹਿਣ ਲੱਗਾ, ਨਾ ਮਾਰ ਗਏ ਤਰ੍ਹਾਂ ਇਸ ਤੇ ਹੱਥ ਵੱਢ ਕੇ ਆਪਾਂ ਇੱਥੇ ਨੂੰ ਛੱਡ ਚੱਲੀਏ। ਕਹਿੰਦੇ ਚੰਗਾ, ਇਸੇ ਤਰ੍ਹਾਂ ਕਰੀਏ, ਹੱਥ ਵੱਢ ਕੇ ਉੱਥੇ ਨੂੰ ਛੱਡ ਦਿੱਤਾ ਵਿਚਾਰੇ ਨੂੰ। ਬੈਠਾ ਉੱਥੇ ਰਾਜਾ ਆਇਆ, ਵੇਖਿਆ ਉਸਨੇ ਕਿ ਬੜੇ ਭਲੇ ਸੁਭਾਅ ਦਾ ਹੈ, ਹੱਥ ਵੱਢਿਆ ਤੋਂ ਵੀ ਵਾਹਿਗੁਰੂ ਦੀ ਯਾਦ ਵਿਚ ਜੁੜਿਆ ਹੋਇਆ ਹੈ। ਘੋੜੇ ਤੇ ਚੜਾ ਲਿਆ, ਆਪਣੇ ਕੋਲ ਲੈ ਗਿਆ, ਹੱਥ ਰਾਜੀ ਹੋ ਗਏ। ਰਾਜੇ ਨੇ ਆਪਣਾ ਪੂਜਨੀਕ ਜਾਣ ਕੇ ਉੱਚੀ ਥਾਂ ਤੇ ਉਹਨਾਂ ਨੂੰ ਹਰ ਰੋਜ਼ ਬਿਠਾਉਂਦਾ ਹੈ, ਆਪ ਸਭਾ ਵਿਚ ਥੱਲੇ ਬੈਠਦਾ ਹੈ। ਵੱਡਾ ਭਾਰੀ ਦਾਨ ਕਰਨ ਦੀ ਪ੍ਰੇਰਨਾ ਕੀਤੀ ਜੈਦੇਵ ਨੇ, ਰਾਜਾ ਦਾਨ ਕਰ, ਪੁੰਨ ਕਰ, ਗਰੀਬਾਂ ਦੀ ਸਹਾਇਤਾ ਕਰ, ਸਤ ਵਚਨ। ਇਹ ਜਦੋਂ ਦਾਨ ਕਰ ਰਿਹਾ ਸੀ ਬੜਾ ਭਾਰੀ, ਤਾਂ ਉਸ ਮੌਕੇ ਚ ਉਹ ਜਾਲ ਠੱਗ ਵੀ ਹੁਣ ਉਹ ਮਹਾਤਮਾ ਦਾ ਲਿਬਾਸ ਪਹਿਰ ਕੇ ਆ ਗਏ ਨੇ। ਸਿਆਣ ਲਿਆ ਉਸ ਮੌਕੇ ਤੇ ਜੈਦੇਵ ਜੀ ਨੇ ਵੀ ਕਿ ਉਹੀ ਨੇ ਜਿਨ੍ਹਾਂ ਨੇ ਮੇਰੇ ਹੱਥ ਵੱਢੇ ਸੀ। ਇਹ ਬੜੇ ਚਿੱਤ ਵਿਚ ਡਰੇ ਕਿ ਹੁਣ ਕਿਵੇਂ ਉਹ ਗੱਲ ਬਣੇਗੀ, ਜੇ ਇਹਨੇ ਦੱਸ ਦਿੱਤਾ ਰਾਜੇ ਨੂੰ ਤਾਂ ਹੁਣੇ ਇਹ ਪਕੜਾ ਦੇਵੇਗਾ। ਪਰ ਉਸ ਮੌਕੇ ਜਦੋਂ ਇਹ ਦਾਨ ਲੈਣ ਵਾਸਤੇ ਅੱਗੇ ਹੋਏ ਤਾਂ ਰਾਜੇ ਨੂੰ ਪ੍ਰੇਰਣਾ ਕੀਤੀ, ਕਿਹਾ ਕਿ ਰਾਜਨ ਇਹਨਾਂ ਨੂੰ ਬਹੁਤਾ ਧਨ ਦੇਣਾ ਚਾਹੀਦਾ, ਸੁਰਜੀ ਧਨ ਦੀ ਭਰ ਕੇ ਇਹਨਾਂ ਦੇ ਨਾਲ ਘਰ ਵਿਚ ਭੇਜਣੀ ਚਾਹੀਦੀ ਹੈ। ਇਹ ਚਾਰ ਇਕੱਠੇ ਜੁੜ ਕੇ ਆਏ ਨੇ, ਕਿਹਾ ਸੋਹਣੇ ਮਹਾਤਮਾ ਨੇ ਇਸੇ ਤਰ੍ਹਾਂ ਕੀਤਾ, ਜਦੋਂ ਧਨ ਦੀ ਸੁਰਜੀ ਭਰ ਕੇ ਨਾਲ ਭੇਜੀ। ਉਸ ਮੌਕੇ ਗੁਰੂ ਕੇ ਪਿਆਰਿਓ, ਇਹ ਜਦੋਂ ਨੌਕਰ ਘਰ ਛੱਡਣ ਵਾਸਤੇ ਇਹਨਾਂ ਨੇ ਚੱਲੇ, ਰਸਤੇ ਵਿਚ ਉਹਨਾਂ ਨੇ ਪੁੱਛ ਲਿਆ ਨੌਕਰਾਂ ਨੇ, ਕਹਿਣ ਲੱਗੇ ਕਿ ਤੁਸੀਂ ਬੜੇ ਉੱਚੇ ਮਹਾਤਮਾ ਜੇ, ਤੁਹਾਡਾ ਬੜਾ ਸਤਿਕਾਰ ਜੈਦੇਵ ਜੀ ਨੇ ਕਰਵਾਇਆ, ਗੱਲ ਕੀ? ਉਹ ਨਿੰਦਕਾਂ ਨੇ ਫਿਰ ਵੀ ਆਪਣਾ ਸੁਭਾਅ ਨਹੀਂ ਛੱਡਿਆ। ਉਹ ਕਹਿਣ ਲੱਗੇ, ਤੁਹਾਨੂੰ ਨਹੀਂ ਪਤਾ ਇਹ ਸਾਡੇ ਪਿੰਡ ਦਾ ਭੰਗੀ ਹੈ, ਇਹਦੇ ਚਿੱਤ ਵਿਚ ਖਿਆਲ ਸੀ ਕਿ ਇਹਨਾਂ ਨੇ ਜੇ ਦੱਸ ਦਿੱਤਾ ਤਾਂ ਮੇਰਾ ਪਰਦਾ ਪਾਟ ਜਾਵੇਗਾ। ਗੁਰੂ ਪਿਆਰੇ ਜਦੋਂ ਫਿਰ ਵੀ ਨਿੰਦਾ ਕੀਤੀ ਤਾਂ ਧਰਤੀ ਫਟ ਗਈ, ਉਹ ਚਾਰੇ ਡਾਕੂ ਵਿੱਚੇ ਗਰਕ ਹੋ ਗਏ, ਧਰਤੀ ਵਿੱਚੇ ਗਰਕ ਹੋਏ। ਉਹਨਾਂ ਨੌਕਰਾਂ ਨੇ ਜਾ ਕੇ ਵਾਪਸ ਦੱਸਿਆ, ਰਾਜੇ ਨੇ ਪੁੱਛਿਆ, ਬੜੀ ਛੇਤੀ ਮੁੜ ਆਏ ਹੋ, ਨੇੜੇ ਘਰ ਸੀ ਮਹਾਤਮਾ ਦਾ? ਕਹਿਣ ਲੱਗੇ, ਨਹੀਂ ਜੀ, ਉਹਨਾਂ ਨੇ ਐਂ ਨਿੰਦਾ ਕੀਤੀ, ਉਹ ਧਰਤੀ ਫਟ ਗਈ ਹੈ, ਉਹ ਵਿੱਚੇ ਗਰਕ ਹੋ ਗਏ ਨੇ। ਸੰਤ ਕਾ ਲੀਆ ਧਰਤ ਬਿਦਾਰੋ, ਸੰਤ ਕਾ ਨਿੰਦਕ ਆਕਾਸ਼ ਤੇ ਤਾਰੋ। ਸੋ ਸੰਤਾਂ ਦਾ ਨਿੰਦਕ ਆਕਾਸ਼ ਤੇ ਭਵਨ ਚੜਿਆ ਹੋਵੇ, ਫਿਰ ਵੀ ਉਹ ਥੱਲੇ ਡਿੱਗ ਪੈਂਦਾ ਹੈ, ਨਾਸ ਹੋ ਜਾਂਦਾ ਹੈ। ਇਸ ਵਾਸਤੇ ਕਹਿਣ ਲੱਗੇ, ਉਹਨਾਂ ਨੇ ਨਿੰਦਾ ਕੀਤੀ ਜੈਦੇਵ ਜੀ ਦੀ, ਜਿਸ ਦਾ ਕਾਰਨ ਧਰਤੀ ਫਟ ਕੇ ਵਿੱਚੇ ਗਰਕ ਹੋ ਗਏ ਨੇ। ਜਦੋਂ ਜੈਦੇਵ ਜੀ ਨੇ ਸੁਣਿਆ, ਬੜਾ ਲੰਮਾ ਹੌਕਾ ਲੈ ਕੇ ਆਪਣੇ ਅਫਸੋਸ ਨਾਲ ਟੁੰਡ ਮਲੇ ਕਿ ਹੇ ਪਰਮੇਸ਼ਰ, ਉਹਨਾਂ ਵਿਚਾਰਿਆਂ ਨੂੰ ਗਰਕ ਕਿਉਂ ਕਰ ਦਿੱਤਾ ਜੀ, ਨਹੀਂ ਸੀ ਗਰਕ ਕਰਨਾ ਚਾਹੀਦਾ। ਉਹ ਦੋਵੇਂ ਟੁੰਡ ਜਿਹੜੇ ਸਨ ਸਾਬਤ ਹੱਥ ਬਣ ਗਏ, ਸਾਬਤ ਹੱਥ। ਸੋ ਗੁਰੂ ਪਿਆਰਿਓ, ਇਹ ਹੈ ਸੰਤਾਂ ਦਾ ਰਸਤਾ, ਇਹ ਬੜਾ ਭਾਰੀ ਔਖਾ ਹੈ, ਇਹ ਬੜਾ ਭਾਰੀ ਕਠਿਨ ਹੈ। ਆਪਾਂ ਜਿਨ੍ਹਾਂ ਦੀ ਯਾਦ ਵਿਚ ਜੁੜੇ ਬੈਠੇ ਹਾਂ, ਸੋ ਉਹਨਾਂ ਨੇ ਕੁਛ ਕੌਤਕ ਜੋ ਮੈਂ ਤੱਕੇ ਹਨ ਵੇਖ ਵੇਖ ਕੇ ਅਸਚਰਜ ਹੋ ਗਿਆ ਸੀ। 12 ਪੈਰ ਉਹ ਸਮਾਂ ਜਦੋਂ ਆਪ ਜੀ ਨੇ ਸੱਚਖੰਡ ਨੂੰ ਜਾਣਾ ਸੀ, ਇੱਥੋਂ ਤਾਰ ਭੇਜੀ ਛੇਤੀ ਆ ਜਾ ਮੈਂ ਬੰਬੇ ਸੀ। ਜਿਵੇਂ ਪਰਸੋਂ ਹੀ ਹੁਣ ਬੰਬੇ ਤੋਂ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆ ਰਿਹਾ ਹਾਂ, ਇਸੇ ਜੋੜ ਵੇਲੇ ਦੀ ਖਿੱਚ ਦੇ ਨਾਲ ਇਸ ਵਾਰ ਵੀ ਛੇਤੀ ਪੁੱਜਣ ਦਾ ਯਤਨ ਕੀਤਾ ਕਿ ਇੱਥੇ ਜ਼ਰੂਰ ਪੁੱਜਣਾ। ਸੋ ਉਸੇ ਤਰ੍ਹਾਂ ਉਹਨਾਂ ਨੇ ਹੁਕਮ ਭੇਜਿਆ, ਸਿੰਘਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਛੇਤੀ ਜਹਾਜ਼ ਰਾਹੀਂ ਭੇਜ ਦਿੱਤਾ। 12 ਪੈਰ ਇੱਥੇ ਆ ਕੇ ਉਹਨਾਂ ਨੇ ਦਰਸ਼ਨ ਕੀਤੇ ਹਨ। ਸਰੀਰਕ ਰੋਗ ਡਾਕਟਰਾਂ ਦੇ ਕਹਿਣ ਅਨੁਸਾਰ ਹੋਵੇਗਾ, ਪਰ ਜਦੋਂ ਬਾਬਾ ਜੀ ਨੂੰ ਪੁੱਛਿਆ ਤਾਂ ਕਹਿੰਦੇ ਤਿਆਰ ਪੁਰ ਤਿਆਰ ਹੈ, ਲੰਗਰ ਛਕਾਓ, ਜਲ ਪਾਣੀ ਛਕਾਓ, ਟਾਈਮ ਟਾਈਮ ਸਰਪੰਚਾਂ ਲਾਓ, ਹੈ ਨਹੀਂ ਸੀ ਨਹੀਂ ਬਾਣੀ ਪੜੋ, ਕਹਿੰਦੇ ਸੀ ਬਾਣੀ ਪੜੋ। ਅੱਜ ਆਪਾਂ ਬਾਣੀ ਪੜ੍ਹੀ ਹੈ, ਸੁਣੀ ਹੈ, ਇਹ ਸੱਚੀ ਸ਼ਰਧਾਂਜਲੀ ਹੈ ਬਾਬਾ ਸੋਹਣ ਸਿੰਘ ਸਾਹਿਬ ਜੀ, ਬਾਣੀ ਸੁਣੀ ਪੜ੍ਹੀ ਹੈ। ਕਹਿੰਦੇ ਬਾਣੀ ਸੁਣਾਓ, ਉੱਚੀ ਜਾਪ ਕਰੋ, ਰਹਿਰਾ ਸਾਹਿਬ ਦਾ ਪਾਠ ਉੱਚੀ ਕਿਉਂ ਨਹੀਂ ਕਰਦੇ, ਉੱਚੀ ਬਾਣੀ ਕਿਉਂ ਨਹੀਂ ਸੁਣਾਉਂਦੇ। 12 ਪਹਿਰ ਉਹਨਾਂ ਨੇ ਆਪਣੇ ਕੰਨਾਂ ਨੂੰ ਖਾਲੀ ਨਹੀਂ ਰਹਿਣ ਦਿੱਤਾ ਗੁਰੂ ਕੀ ਬਾਣੀ ਤੋਂ, ਹਰ ਮੌਕੇ ਤੇ ਗੁਰੂ ਕੀ ਬਾਣੀ ਸੁਣਦੇ ਰਹੇ। ਸੋ ਉਹਨਾਂ ਗੁਰਮੁਖ ਪਿਆਰਿਆਂ ਦਾ ਜੀਵਨ ਸੋ ਠੀਕ ਇੰਨਾ ਹਸਤਾਪ ਵਾਲਾ, ਇੱਥੇ ਜੰਗ ਲੱਗੀ ਤੁਸੀਂ ਵੇਖਿਆ, ਇੱਥੋਂ ਵਾਲੇ ਜ਼ਿਆਦਾ ਜਾਣਦੇ ਹੋਵੋਗੇ, ਬੱਗੀ ਤੇ ਚੜ੍ਹਨਾ, ਨਾਲ ਰਸਤ ਰੱਖ ਲੈਣੀ ਔਰ ਅਰਦਾਸ ਕਰਕੇ ਚੜ ਪੈਣਾ। ਅੱਗੇ ਫੌਜੀ ਕਹਿੰਦੇ ਨੇ ਬਾਬਾ ਜੀ ਤੁਹਾਡਾ ਜੀਵਨ ਬੜਾ ਅਮੋਲਕ ਹੈ, ਤੁਸੀਂ ਪਿੱਛੇ ਹੀ ਬਖਸ਼ਿਸ਼ ਕਰੋ, ਅਸੀਂ ਆਪੇ ਜਾ ਕੇ ਲੈ ਆਵਾਂਗੇ। ਕਹਿੰਦੇ ਨਹੀਂ ਪੁੱਤਰੋ, ਜੇ ਅਸੀਂ ਇੱਥੇ ਨਾ ਪਹੁੰਚੇ ਤੁਹਾਡੀ ਚੜ੍ਹਦੀ ਕਲਾ ਕਿਵੇਂ ਹੋਵੇਗੀ, ਤੁਹਾਨੂੰ ਹੌਸਲਾ ਦੇਣ ਆਏ ਹਾਂ। ਸੋ ਡਟ ਕੇ ਵੱਡੀਆਂ ਵੱਡੀਆਂ ਤੋਪਾਂ ਚਲਾਓ, ਫਤਿਹ ਤੁਹਾਡੇ ਹੱਥ ਵਿਚ ਹੈ, ਸਤਿਗੁਰੂ ਮਿਹਰ ਕਰਨਗੇ। ਪਰ ਨਾਲ ਨਾਲ ਹਦਾਇਤ ਕਹਿੰਦੇ ਸ਼ਰਾਬ ਨਾ ਪੀਆ ਕਰੋ, ਹਦਾਇਤ ਕੀਤੀ ਦਾੜੀਆਂ ਨਾ ਮੁੰਨਿਆ ਕਰੋ, ਇਹ ਸਿੰਘਾਂ ਦਾ ਕੰਮ ਨਹੀਂ, ਇਹ ਕਾਇਰਾਂ ਦਾ ਕੰਮ ਹੈ, ਦਾੜੀ ਉਹ ਮੁੰਨਦੇ ਨੇ ਜਿਨ੍ਹਾਂ ਦੇ ਨਾਲ ਤੁਹਾਡਾ ਮੁਕਾਬਲਾ ਹੈ। ਇਸ ਵਾਸਤੇ ਸਿੱਖ ਦਾ ਫਰਜ਼ ਨਹੀਂ ਦਾੜੀ ਮੁੰਨੇ ਕੇਸ ਮੁੰਨੇ, ਸਿੱਖੀ ਤੇ ਸਰਦਾਰੀ ਦੀ ਨਿਸ਼ਾਨੀ ਦਾੜਾ ਤੇ ਕੇਸ ਨੇ, ਜਿਸ ਦੇ ਸਿਰ ਤੇ ਕੇਸ ਨਹੀਂ ਮੂੰਹ ਤੇ ਦਾੜਾ ਨਹੀਂ, ਉਹਨੂੰ ਕਿਵੇਂ ਕੋਈ ਸਿੱਖ ਕਹਿ ਦੇਵੇਗਾ, ਕਿਵੇਂ ਕੋਈ ਸਿੰਘ ਕਹਿ ਦੇਵੇਗਾ। ਸੋ ਉਸ ਦੀ ਜਿੱਤ ਵਿਚ ਕੋਈ ਸ਼ੰਕਾ ਹੈ, ਕਦੇ ਇਉਂ ਨਹੀਂ ਕਰਨਾ, ਦਾੜਾ ਤੇ ਕੇਸ ਸਾਫ਼ ਰੱਖੋ। ਬਾਬਾ ਜੀ ਆ ਮੋਰਚਾ ਫਤਿਹ ਹੋ ਜਾਵੇ ਤਾਂ ਅਸੀਂ ਜ਼ਰੂਰ ਰੱਖਾਂਗੇ, ਤੁਸੀਂ ਅੰਮ੍ਰਿਤ ਛਕੋ। ਨਾਲ ਕਿਹਾ ਦਾੜੀ ਨਹੀਂ ਰੰਗੀ ਦੀ ਹੁੰਦੀ, ਦਾੜੀ ਰੰਗ ਕੇ ਮੂੰਹ ਕਾਲਾ ਨਹੀਂ ਕਰੀਦਾ। ਉਹਨਾਂ ਦਾ ਪਿਆਰ ਅਨਪੜ੍ਹ ਤੋਂ ਅਨਪੜ੍ਹ ਨਾਲ ਵੀ ਵੇਖਿਆ, ਉਹਨਾਂ ਦਾ ਪਿਆਰ ਇੱਕ ਆਮ ਸਧਾਰਨ ਮਨੁੱਖ ਨਾਲ ਵੀ ਵੇਖਿਆ ਔਰ ਉਹਨਾਂ ਦਾ ਪ੍ਰੇਮ ਵੱਡੇ ਵੱਡੇ ਹਾਕਮਾਂ ਨਾਲ ਵੀ ਵੇਖਿਆ, ਸੋ ਵੱਡੇ ਵੱਡੇ ਸ਼ਾਹੂਕਾਰਾਂ ਨਾਲ ਵੀ ਵੇਖਿਆ ਔਰ ਵੱਡੇ ਵੱਡੇ ਵਿਦਵਾਨਾਂ ਨਾਲ ਵੀ ਵੇਖਿਆ ਤੇ ਵੱਡੇ ਵੱਡੇ ਰਾਗੀ ਸਿੰਘਾਂ ਨਾਲ ਵੀ ਵੇਖਿਆ। ਹਰੇਕ ਦੇ ਨਾਲ ਹੀ ਪਿਆਰ, ਹਰੇਕ ਦੇ ਨਾਲ ਹੀ ਪ੍ਰੇਮ। ਕਈਆਂ ਸਾਧੂਆਂ ਦਾ ਸੁਭਾਅ ਹੁੰਦਾ ਹੈ ਉਹ ਆਪਣੇ ਆਪ ਨੂੰ ਕੇਵਲ ਵੱਡਾ ਤੇ ਦੂਜਿਆਂ ਸਾਰਿਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਤੱਕਣਗੇ, ਪਰ ਇਹ ਬਦਬੂ ਉਹਨਾਂ ਬਾਬਾ ਜੀ ਵਿਚ ਕਦੇ ਵੇਖਣ ਵਿਚ ਨਹੀਂ ਸੀ ਆਈ। ਸੋ ਉਹ ਦੂਜੇ ਮਤ ਵਾਲਿਆਂ ਦਾ ਵੀ ਬੜਾ ਸਤਿਕਾਰ ਕਰਦੇ, ਜੇ ਕੋਈ ਆ ਜਾਵੇ ਤਾਂ ਬਹੁਤ ਆਦਰ ਕਰਨੇ, ਜੀਉ ਆਇਆਂ ਨੂੰ ਕਹਿਣਾ, ਬਰਾਬਰ ਬਿਠਾ ਲੈਣਾ, ਜਲ ਪਾਣੀ ਬਹੁਤ ਵੱਡੀ ਭਾਰੀ ਸੇਵਾ, ਤੇ ਜੇ ਸੂਰਬੀਰਤਾ ਦੀ ਲੋੜ ਹੈ ਤਾਂ ਬੇਨਤੀ ਕਰ ਹੀ ਦਿੱਤੀ ਹੈ। ਬਾਣੀ ਦੇ ਨਿਤਨੇਮ ਤੋਂ ਨਹੀਂ ਰਹਿ ਸਕਦੇ, ਇਸ਼ਨਾਨ ਤੜਕੇ ਦਾ ਕਦੇ ਨਹੀਂ ਛੱਡਿਆ, ਤੜਕੇ ਦਾ ਇਸ਼ਨਾਨ, ਵੱਧ ਤੋਂ ਵੱਧ 2 ਵਜੇ ਦਾ ਟਾਈਮ ਉੱਠਣਾ, ਇਸ਼ਨਾਨ ਕਰਨਾ, ਕਿੱਡੀ ਵੱਡੀ ਭਾਰੀ ਹਿੰਮਤ। ਮੈਨੂੰ ਚੇਤੇ ਆ ਰਿਹਾ ਹੈ 300 ਸਾਲਾਂ ਪੂਰਵ ਸ੍ਰੀ ਪਟਨਾ ਸਾਹਿਬ ਦਸਮ ਪਾਤਸ਼ਾਹ ਜੀ ਦਾ, ਉੱਥੇ ਆਪਣੇ ਮਹਾਂਪੁਰਖ ਵੀ ਦਰਸ਼ਨ ਕਰਦੇ ਕਰਦੇ ਗੁਰੂ ਕੇ ਬਾਗ ਪਹੁੰਚੇ, ਅੱਗੇ ਦਲ ਸਮੇਤ ਬਾਬਾ ਜੀ ਦਾ ਉੱਥੇ ਉਤਾਰਾ ਸੀ, ਡਾਢੇ ਚੇਤੇ ਪ੍ਰਸੰਨ ਹੋਏ। ਦੂਰੋਂ ਜਦੋਂ ਸੁਣਿਆ ਤਾਂ ਜੋੜਾ ਵੀ ਨਹੀਂ ਆਪਣੇ ਚਰਨੀ ਪਾਇਆ, ਵੱਜ ਕੇ ਆਏ, ਛੇਤੀ ਆ ਕੇ ਫਤਿਹ ਗਜਾਈ। ਸੋ ਮਹਾਂਪੁਰਖਾਂ ਨੇ ਜੱਫੀ ਵਿਚ ਲੈ ਲਏ, ਬੜਾ ਪਿਆਰ ਪ੍ਰੇਮ ਕੀਤਾ। ਸੋ ਕਹਿਣ ਲੱਗੇ ਹੁਣ ਟਾਈਮ ਹੋ ਚੁੱਕਾ ਹੈ ਤੇ ਲੰਗਰ ਛਕ ਕੇ ਜਾਣਾ ਹੈ। ਮਹਾਂਪੁਰਖ ਕਹਿਣ ਲੱਗੇ ਬਾਬਾ ਜੀ ਜ਼ਰੂਰ ਛਕਾਂਗੇ, ਭਲਾ ਤੁਸੀਂ ਤਿਆਰ ਕਰੋ ਫਿਰ ਵੀ ਨਾ ਛਕੇ, ਜ਼ਰੂਰ ਛਕਾਂਗੇ। ਬਾਬਾ ਜੀ ਨੇ ਉਸ ਮੌਕੇ ਤੇ ਦੂਜਿਆਂ ਸਿੰਘਾਂ ਨੂੰ ਨਹੀਂ ਕਿਹਾ, ਜਿਹੜਾ ਅੱਖੀਂ ਵੇਖਿਆ ਮੈਂ ਨਜ਼ਾਰਾ ਬੇਨਤੀ ਕਰ ਰਿਹਾ ਹਾਂ, ਆਪ ਹੀ ਚੰਡਾ ਤੇਜ ਕੀਤਾ ਹੈ, ਸੋ ਆਪ ਹੀ ਮੈਦਾ ਸ਼ਾਇਦ ਪਹਿਲਾਂ ਹੀ ਤਿਆਰ ਕੀਤਾ ਹੋਣਾ ਹੈ। ਸੋ ਲੋਹ ਤੇ ਬੈਠ ਗਏ ਨੇ, ਹੱਥ ਵਿਚ ਪਲਟਾ ਪਕੜ ਲਿਆ ਹੈ, ਪ੍ਰਸ਼ਾਦੇ ਆਪੇ ਵੇਲ ਵੇਲ ਕੇ ਪਾਉਣੇ ਸ਼ੁਰੂ ਕਰ ਦਿੱਤੇ। ਦੂਜੇ ਸਿੰਘ ਇਧਰੋਂ ਭੱਜ ਆਏ, ਉਧਰੋਂ ਭੱਜ ਆਏ, ਛੇਤੀ ਛੇਤੀ ਹੱਲਾ ਮਾਰਿਆ ਹੈ। ਅਸੀਂ ਕਾਫੀ ਸਿੰਘ ਸੀ, 100 ਤੋਂ ਵੱਧ। ਸੋ ਲੰਗਰ ਨਾਲ ਨਾਲ ਚੱਲ ਰਿਹਾ ਸੀ, ਪੰਗਤਾਂ ਲੱਗ ਰਹੀਆਂ ਸਨ, ਪਰ ਕਹਿੰਦੇ ਨੀ ਸੱਜਰੇ ਪ੍ਰਸ਼ਾਦੇ ਗਰਮ ਗਰਮ ਛਕਾਉਣੇ ਆ, ਲੰਗਰ ਭਾਵਿਆਂ ਧੁੱਟ ਵਰਤ ਰਿਹਾ ਸੀ, ਕਹਿੰਦੇ ਨੀ ਗਰਮ ਛਕਾਉਣੇ ਆ, ਹੱਥੀ ਛਕਾਉਣੇ ਆ। ਗੁਰੂ ਕੇ ਬਾਗ ਦੇ ਦਰਸ਼ਨ ਕਰਕੇ ਪਹੁੰਚੇ ਹੀ, ਅੱਧਾ ਘੰਟਾ ਤਾਂ ਲੱਗਾ ਹੀ ਨਹੀਂ ਹੋਣਾ, ਲਾ ਲਿਓ ਪੰਗਤਾਂ, ਆਪਣੇ ਹੱਥੀ ਬਾਬਾ ਜੀ ਪ੍ਰਸ਼ਾਦਾ ਤਿਆਰ ਕਰਦੇ ਨੇ, ਫਿਰ ਉਸ ਨੂੰ ਕੋਲਿਆਂ ਤੇ ਗਰਮ ਕਰਦੇ ਨੇ, ਆਪਣੇ ਹੱਥੀ ਲਿਆ ਕੇ ਕਹਿੰਦੇ ਲਓ ਬਾਬਾ ਜੀ ਆ ਛਕੋ। ਦਾਸ ਪ੍ਰਸ਼ਾਦਾ ਛਕਾ ਰਿਹਾ ਸੀ, ਮੈਨੂੰ ਪਤਾ ਹੈ ਕਿ 10-12 ਸਾਲ ਕਿੰਨਾ ਕੁ ਲੰਗਰ ਪਿੰਡਰਾਂ ਵਾਲੇ ਬਾਬੇ ਛਕਦੇ ਰਹੇ, ਔਰ ਉਦਣ ਵੇਖ ਕੇ ਅਸੀਂ ਸਾਰੇ ਹੀ ਅਸਚਰਜ ਰਹਿ ਗਏ ਕਿ ਤਗੜੇ ਭਾਰੇ ਪ੍ਰਸ਼ਾਦੇ ਦੋ ਪ੍ਰਸ਼ਾਦੇ ਮਹਾਂਪੁਰਖਾਂ ਨੇ ਮੇਰੇ ਹੱਥੀਂ ਛਕੇ ਨੇ ਦੋ ਪ੍ਰਸ਼ਾਦੇ। ਬੇਨਤੀ ਵੀ ਕੀਤੀ ਜੀ ਪ੍ਰਸ਼ਾਦਾ ਬਹੁਤ ਹੋ ਗਿਆ ਹੈ, ਇਹਨੇ ਸ਼ਿਕਾਈ ਚੱਲ ਤੈਨੂੰ ਕੀ ਹੁੰਦਾ ਜੀ, ਆਪ ਰੱਜ ਗਏ ਹੋਵੋਗੇ। ਕਹਿੰਦੇ ਨਹੀਂ ਹਾਲੇ ਰੱਜੀ ਸ਼ਿਕਾਈ ਚੱਲ, ਦੋ ਪ੍ਰਸ਼ਾਦੇ ਛਕੇ। ਕਹਿਣ ਲੱਗੇ ਗੁਰਮੁਖਾ ਇੰਨੇ ਪਿਆਰ ਨਾਲ ਬਾਬੇ ਨੇ ਲੰਗਰ ਤਿਆਰ ਕੀਤਾ ਹੋਵੇ, ਇੰਨੇ ਪ੍ਰੇਮ ਦੇ ਨਾਲ ਤੇ ਹਟਣ ਨੂੰ ਭਲਾ ਜੀ ਕਰਦਾ, ਇਹ ਹੱਥੀਂ ਤੱਕੀ ਸੇਵਾ ਗੁਰੂ ਪਿਆਰੇ, ਉਹ ਹੱਥੀਂ ਤੱਕੀ ਅੱਖਾਂ ਨਾਲ ਜਿਹੜੀ ਵੇਖੀ ਹੈ ਸੇਵਾ, ਸੋ ਉਹ ਵੇਖੀਏ ਇੰਨੀ ਵੱਡੀ ਭਾਰੀ ਸੇਵਾ, ਇੰਨਾ ਹਿੰਮਤ, ਇੰਨਾ ਬਲ। ਸੋ ਕਈ ਵਾਰੀ ਕਿਆ ਕਰਦੇ, ਕਹਿੰਦੇ ਅਸੀਂ ਬਿਰਧ ਨਹੀਂ ਹੋ ਗਏ, ਦੋ ਚਾਰ ਸਾਡੇ ਨਾਲ ਹਲੇ ਵੀ ਨਹੀਂ ਮੁਕਾਬਲਾ ਕਰ ਸਕਦੇ, ਸੇਵਾ ਕਰ ਲਓ ਜਿਵੇਂ ਮਰਜ਼ੀ ਕਰ ਲਓ, ਵੇਖ ਲਓ। ਕਈ ਵਾਰੀ ਹਾਸ ਰਾਸ ਵਿੱਚ ਆ ਕੇ ਕਿਆ ਕਰਦੇ, ਉਹਨਾਂ ਮਹਾਤਮਾ ਦਾ ਪੈਂਡਾ, ਉਹਨਾਂ ਮਹਾਤਮਾ ਦਾ ਰਾਹ ਬੜਾ ਭਾਰੀ ਕਠਿਨ ਹੈ, ਔਖਾ ਹੈ। ਸੋ ਗੁਰੂ ਪਿਆਰਿਓ, ਹਜ਼ੂਰ ਸੱਚੇ ਪਾਤਸ਼ਾਹ ਨੇ ਅੱਜ ਹੁਕਮਨਾਮਾ ਬਖਸ਼ਿਆ ਸੰਤ ਕਾ ਮਾਰਗ, ਇਹੋ ਜਿਹਾ ਭਾਈ ਸੰਤਾਂ ਦਾ ਰਸਤਾ, ਆਪਣੇ ਵਾਸਤੇ ਕੁਛ ਨਹੀਂ ਕਰਨਾ, ਪਰਿਵਾਰ ਵਾਸਤੇ ਕੁਛ ਨਹੀਂ ਕਰਨਾ, ਸੋ ਪਰਉਪਕਾਰ ਵਾਸਤੇ ਸਭ ਕੁਛ ਹੀ ਕਰਨਾ, ਦੂਜਿਆਂ ਵਾਸਤੇ ਸਭ ਕੁਛ ਕਰਨਾ, ਕੌਮ ਚੜ੍ਹਦੀ ਕਲਾ ਵਿੱਚ ਹੋਵੇ, ਪੰਥ ਚੜ੍ਹਦੀ ਕਲਾ ਵਿੱਚ ਹੋਵੇ। ਸੋ ਗੁਰੂ ਕੀ ਪਿਆਰੀਆਂ ਸੰਗਤਾਂ ਚੜ੍ਹਦੀਆਂ ਕਲਾ ਵਿੱਚ ਹੋਣ, ਕਦੇ ਵੀ ਗੁਰੂ ਪੰਥ ਤੋਂ ਵਿਰੁੱਧ ਨਹੀਂ ਵੇਖੇ, ਕਦੇ ਵੀ ਉਲਟ ਪ੍ਰਚਾਰ ਨਹੀਂ, ਚੜ੍ਹਦੀ ਕਲਾ ਔਰ ਚੜ੍ਹਦੀ ਕਲਾ ਦੇ ਅਰਦਾਸ ਹਰ ਮੌਕੇ ਤੇ ਆਪ ਸੋਧਦੇ ਰਹੇ। ਸੋ ਗੁਰੂ ਪਿਆਰਿਓ, ਇਹ ਹੈ ਸੰਤਾਂ ਦਾ ਮਾਰਗ, ਔਰ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਦੂਸਰੀ ਹਜ਼ੂਰ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ ਹੈ ਕਿ ਧਰਮ ਕੀ ਪੌੜੀ, ਜਿਹੜੀ ਧਰਮ ਦੀ ਪੌੜੀ ਹੈ ਗੁਰੂ ਕੇ ਪਿਆਰੇ ਵਿੱਚ, ਤੇ ਸੱਤ ਡੰਡੇ ਮੰਨੇ ਹਨ, ਸੱਤ ਡੰਡੇ। ਉਹਨਾਂ ਨੇ ਬੇਨਤੀ ਕੁਛ ਸਮਾਂ ਕਰਾਂ, ਪਹਿਲਾ ਡੰਡਾ ਆਪਾਂ ਵੇਖਣਾ ਕਿ ਆਪਾਂ ਕਿਹੜੇ ਡੰਡੇ ਤੇ ਖੜੇ ਹਾਂ, ਆਪਾਂ ਵੀ ਆਪਣੇ ਜੀਵਨ ਦੀ ਵਿਚਾਰ ਕਰਨੀ ਹੈ। ਹਾਂ ਤਾਂ ਆਪਾਂ ਵੀ ਮਨੁੱਖ, ਆਪਾਂ ਵੀ ਸਿੱਖ ਬੰਦੇ ਤਾਂ ਹਾਂ ਨਾ, ਆਪਾਂ ਵੀ, ਸੋ ਆਪਣੇ ਵਿੱਚੋਂ ਹੀ ਬਜ਼ੁਰਗ ਹੋਏ ਨਾ ਆਪਣੇ, ਸੋ ਉਹਨਾਂ ਦੀ ਯਾਦ ਮਨਾ ਰਹੇ। ਆਪਾਂ ਵੇਖੀਏ ਭਲਾ ਕਿਸੇ ਗਿਣਤੀ ਮਿਣਤੀ ਵਿੱਚ ਕਦੇ ਅੰਤ ਨੂੰ ਆ ਜਾਵਾਂਗੇ, ਸਾਡੇ ਤੇ ਵੀ ਕੋਈ ਬਖਸ਼ਿਸ਼ ਰਹਿਮਤ ਹੋਵੇਗੀ ਕਿ ਨਹੀਂ, ਆਪਾਂ ਵੀ ਉਸ ਪੌੜੀ ਦੇ ਕਿਸੇ ਡੰਡੇ ਨੂੰ ਪਗੜਿਆ ਕਿ ਨਹੀਂ, ਉਹ ਇੱਕ ਦੋ ਡੰਡੇ ਆਪਾਂ ਵੀ ਚੜ੍ਹੇ ਆ ਕਿ ਨਹੀਂ, ਕਿ ਥੱਲੇ ਹੀ ਫਿਰਦੇ ਆ, ਪੌੜੀ ਦੇ ਨੇੜੇ ਵੀ ਨਹੀਂ ਗਏ। ਜੇ ਹੁਣ ਤੱਕ ਨਹੀਂ ਉਹ ਪੌੜੀ ਨਹੀਂ ਲੱਭੀ, ਪੌੜੀ ਦਾ ਡੰਡੇ ਦਾ ਨਹੀਂ ਪਤਾ, ਇੱਕ ਡੰਡਾ ਵੀ ਨਹੀਂ ਚੜ੍ਹੇ, ਤਾਂ ਅੱਜ ਯਤਨ ਕਰੀਏ ਆਪਾਂ ਉਸ ਪੌੜੀ ਨੂੰ ਪਕੜਨ ਦਾ ਤੇ ਚੜ੍ਹਨ ਦਾ। ਸੋ ਉਹ ਕਿਹੜੇ ਪੌੜੀ ਹੈ, ਉਹ ਖਾਲਸਾ ਜੀ ਧਰਮ ਕੀ ਪੌੜੀ, ਧਰਮ ਕੀ ਪੌੜੀ, ਹੋਰ ਕੋਈ ਪੌੜੀ ਨਹੀਂ, ਰੱਬ ਦੇ ਪਿਆਰਿਆਂ ਨੂੰ ਧਰਮ ਦੀ ਪੌੜੀ ਪ੍ਰਾਪਤ ਹੋਈ ਹੈ। ਜਿਸ ਪੌੜੀ ਰਾਹੀਂ ਸੱਚਖੰਡ ਤੱਕ ਪੁੱਜਣਾ ਹੈ, ਜਿੱਥੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ। ਸੋ ਪਹਿਲਾ ਡੰਡਾ ਕਿਹੜਾ ਹੈ, ਆਪਣਾ ਜੀਵਨ ਆਪਾਂ ਅੱਜ ਪੜਚੋਲਣਾ ਵਿਚਾਰਨਾ ਹੈ। ਪਹਿਲਾ ਡੰਡਾ ਹੈ ਕਿ ਮਨ ਵਿੱਚ ਸ਼ੁਭ ਇੱਛਾ ਪੈਦਾ ਹੋਣੀ, ਮੈਂ ਮਹਾਤਮਾ ਦੇ ਦਰਸ਼ਨ ਕਰਾਂ, ਮੈਂ ਤੀਰਥ ਯਾਤਰਾ ਕਰਾਂ, ਮੈਂ ਕੋਈ ਪੁੰਨ ਦਾਨ ਕਰਾਂ, ਮੈਂ ਆਪਣਾ ਜੀਵਨ ਉੱਚਾ ਬਣਾਵਾਂ, ਇਹ ਸ਼ੁਭ ਇੱਛਾ ਚਿੱਤ ਵਿੱਚ ਹੋਣੀ। ਸੰਗਤਾਂ ਦੇ ਦਰਸ਼ਨ ਹੋਣ, ਮੈਂ ਸੰਗਤ ਦੇ ਜੋੜੇ ਝਾੜਾਂ, ਮੈਂ ਜੂਠੇ ਭਾਂਡੇ ਮਾਂਜਾਂ, ਮੈਂ ਧਰਮ ਦੀ ਕਿਰਤ ਵਿੱਚੋਂ ਗੁਰੂ ਅਰਜਨ ਸਾਹਿਬ ਦਾ ਪਵਿੱਤਰ ਸਰੋਵਰ ਬਣ ਰਿਹਾ ਉੱਥੇ ਕੋਈ ਸੇਵਾ ਕਰਾਂ, ਇਹ ਸ਼ੁਭ ਇੱਛਾ ਮਨ ਵਿੱਚ ਪੈਦਾ ਹੋਣੀ, ਚੰਗਾ ਸੰਕਲਪ ਮਨ ਵਿੱਚ ਪੈਦਾ ਹੋਣਾ, ਇਹ ਪਹਿਲਾ ਡੰਡਾ ਹੈ। ਇਹ ਵੀ ਕਿਸੇ ਭਾਗਾਂ ਵਾਲੇ ਨੂੰ ਸੰਕਲਪ ਫੁਰਦੇ ਹੈ, ਨਹੀਂ ਤਾਂ ਸ਼ਰਾਬ, ਕਬਾਬ, ਚੋਰੀ, ਯਾਰੀ, ਠੱਗੀ, ਕੁਰੀਤੀਆਂ, ਬਦ ਫੈਲੀਆਂ ਵਾਲਾ ਹਰ ਮੌਕੇ ਤੇ ਮਨ ਭੜਕਦਾ ਰਹਿੰਦਾ ਹੈ, ਕੁਰੀਤੀਆਂ ਵਾਲੇ ਪਾਸੇ ਰੁੜਿਆ ਰਹਿੰਦਾ ਹੈ। ਸੋ ਇਹ ਪਹਿਲਾ ਡੰਡਾ ਹੈ। ਜਦੋਂ ਚਿੱਤ ਵਿੱਚ ਇਹ ਵਿਚਾਰ ਆ ਜਾਣੀ, ਜਦੋਂ ਐਸੀ ਵਿਚਾਰ ਚਿੱਤ ਵਿੱਚ ਆਵੇ, ਫਿਰ ਪਾਪ, ਔਗੁਣ, ਕੁਰੀਤੀਆਂ ਤਾਂ ਦੂਰ ਹੋਈਆਂ, ਉਹਨਾਂ ਸਾਰੀਆਂ ਦਾ ਤਿਆਗ ਹੋਇਆ, ਇਹ ਹੈ ਪਹਿਲਾ ਡੰਡਾ। ਸੋ ਵਿਚਾਰਨਾ ਦੂਸਰਾ ਡੰਡਾ ਹੈ। ਸੋ ਇਹ ਵਿਚਾਰ ਚਿੱਤ ਵਿੱਚ ਕਰਨੀ, ਇੰਨਾ ਸਮਾਂ ਹੋ ਗਿਆ ਮੈਨੂੰ ਜੰਮੇ ਨੂੰ, ਇੰਨੀ ਉਮਰ ਮੇਰੀ ਗੁਜ਼ਰ ਗਈ, ਇੰਨਾ ਸਮਾਂ ਸੰਗਤ ਕਰਦਿਆਂ ਨੂੰ ਹੋ ਗਿਆ, ਮੇਰੇ ਵਿੱਚੋਂ ਭਲਾ ਕਿੰਨੇ ਔਗੁਣ ਦੂਰ ਹੋਏ ਨੇ, ਮੈਂ ਕਿੰਨੇ ਗੁਣ ਗ੍ਰਹਿਣ ਕੀਤੇ ਨੇ, ਮੇਰੇ ਅੰਦਰੋਂ ਕਿੰਨੀਆਂ ਕੁਰੀਤੀਆਂ ਮਿਟੀਆਂ ਨੇ, ਮੈਂ ਕਿੰਨੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਹੈ, ਮੇਰਾ ਮਨ ਕਿੰਨਾ ਏਕਾਗਰ ਹੈ ਤੇ ਕਾਬੂ ਵਿੱਚ ਹੈ, ਮੈਂ ਕੋਈ ਪਰਉਪਕਾਰ ਕੀਤਾ ਜੋ ਜੰਮਿਆ, ਕੋਈ ਨੇਕੀ, ਕੋਈ ਭਲਿਆਈ, ਕੋਈ ਚੰਗਾ ਕੰਮ ਮੇਰੇ ਤੋਂ ਹੁਣ ਤੱਕ ਕੋਈ ਹੋਇਆ ਵੀ ਹੈ ਕਿ ਨਹੀਂ, ਜਿੰਨੇ ਮੇਰੇ ਕੋਲ ਪਾਪ ਉਪਦਰਵ ਹੋਏ ਨੇ, ਮੈਂ ਉਹਨਾਂ ਦਾ ਕੋਈ ਪ੍ਰਾਸ਼ਚਿਤ ਕੀਤਾ ਹੈ, ਕਿ ਮੈਂ ਉਹਨਾਂ ਦੀ ਮੁਆਫੀ ਵਾਸਤੇ ਕੋਈ ਯਤਨ ਕੀਤਾ ਹੈ, ਜੇ ਨਹੀਂ ਕੀਤਾ ਤਾਂ ਕਰਾਂ। ਸੋ ਔਗੁਣਾਂ ਦਾ ਤਿਆਗ ਕਰਨ ਦਾ ਖਿਆਲ ਔਰ ਸ਼ੁਭ ਗੁਣਾਂ ਦੇ ਹਿਰਦੇ ਵਿੱਚ ਗ੍ਰਹਿਣ ਕਰਨ ਦੀ ਜਿਹੜੀ ਇੱਛਾ ਹੈ, ਇਹ ਸੋਹਣੀ ਵਿਚਾਰ, ਇਹ ਦੂਸਰਾ ਡੰਡਾ। ਦੂਸਰਾ ਡੰਡਾ ਆਪਾਂ ਵੀ ਆਪਣੇ ਚਿੱਤ ਵਿੱਚ ਵਿਚਾਰਨਾ ਹੈ। ਆਪਾਂ ਕਈ ਸਾਲਾਂ ਤੋਂ ਲੈ ਕੇ ਲਗਾਤਾਰ ਇੱਥੇ ਆ ਰਹੇ ਹਾਂ ਜੋੜ ਮੇਲੇ ਤੇ, ਆਪਾਂ ਵਿਚਾਰੀਏ ਆਪਣਾ ਜੀਵਨ ਅੱਗੇ ਨਾਲੋਂ ਕਿੰਨਾ ਸੁਧਰਿਆ, ਕਿੰਨਾ ਆਪਾਂ ਤਰੱਕੀ ਕੀਤੀ ਹੈ, ਕੀ ਗੁਣ ਗ੍ਰਹਿਣ ਕੀਤੇ ਨੇ। ਆਪਾਂ ਸਾਲ ਮਗਰੋਂ ਇੱਕ ਹੀ ਔਗੁਣ ਇੱਥੇ ਛੱਡ ਜਾਇਆ ਕਰੀਏ ਤੇ ਇੱਕ ਗੁਣ ਹੀ ਲੈ ਜਾਇਆ ਕਰੀਏ। ਸਾਲ ਵਿੱਚ ਇੱਕ ਗੁਣ ਬਹੁਤੇ ਨਾ ਸਹੀ, ਪੰਜ ਦਸ ਬਹੁਤੇ ਨਾ ਸਹੀ, ਇੱਕ ਹੀ ਔਗੁਣ ਛੱਡ ਜਾਇਆ ਕਰੀਏ। ਜੇ ਬਹੁਤੇ ਛੱਡਣ ਦਾ ਵੀ ਹੀਆ ਨਹੀਂ, ਜੇ ਇਹ ਗੰਦ ਪਿੱਲ ਸਾਡੇ ਗਲੋਂ ਲਾਉਣ ਦਾ ਵੀ ਸਾਡੇ ਵਿੱਚ ਬਲ ਨਹੀਂ ਤੇ ਹੀਆ ਨਹੀਂ, ਤਾਂ ਇੱਕ ਪਾਪ ਹੀ ਛੱਡ ਜਾਇਆ ਕਰੀਏ, ਇੱਕ ਗੁਣ ਹੀ ਗ੍ਰਹਿਣ ਕਰ ਜਾਇਆ ਕਰੀਏ, ਵੱਡੀ ਦਾਤ ਮਿਲ ਜਾਵੇਗੀ, ਵੱਡਾ ਖਜ਼ਾਨਾ ਕਦੇ ਪ੍ਰਾਪਤ ਹੋ ਜਾਵੇਗਾ, ਬਲਾਮਤਾਂ ਦੂਰ ਹੋ ਜਾਣਗੀਆਂ। ਜੇ ਅਸੀਂ ਨਹੀਂ ਕਰ ਸਕਦੇ ਆਪੋ, ਤਾਂ ਬੇਨਤੀ ਕਰੀਏ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛੁਡਾਵੋ, ਇਹ ਪੀਤਲ ਤੇ ਇਨ ਕੋ ਡਾਰੋ, ਆਪਣੇ ਨਿਕਟ ਬੁਲਾਵੋ, ਆਪਣੀ ਵਿਦ ਆਪ ਜਣਾਵੋ, ਆਪਣੀ ਪ੍ਰਾਪਤੀ ਦੀ ਵਿਧੀ ਯੁਕਤੀ ਤੰਗ ਤਰੀਕਾ ਸੱਚੇ ਪਾਤਸ਼ਾਹ ਆਪ ਸਾਨੂੰ ਦੱਸੋ। ਸੋ ਗੁਰੂ ਪਿਆਰੇ, ਇਹ ਦੂਸਰਾ ਡੰਡਾ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਉਹ ਵੱਡ ਭਾਗੀ ਪਾਏ। ਹੁਣ ਤੀਸਰਾ ਡੰਡਾ ਆਪਾਂ ਚੜ ਕੇ ਵੇਖੀਏ, ਉਹ ਹੈ ਤਨੂ ਮਾਨਸਾ। ਤਨੂ ਮਾਨਸਾ ਦਾ ਭਾਵ ਹੈ ਵਾਸ਼ਨਾ ਮਿਟਣੀਆਂ, ਦੁਨਿਆਵੀ ਖਾਹਿਸ਼ਾਂ ਦਾ ਤਿਆਗ ਕਰਨਾ। ਹਰੇਕ ਦੇ ਚਿੱਤ ਵਿੱਚ ਇਹ ਖਿਆਲ ਬਣਿਆ ਰਹਿੰਦਾ ਹੈ ਕਿ ਮੇਰੀ ਪ੍ਰਭਤਾ ਹੋਵੇ, ਜਸ ਹੋਵੇ, ਤਨ ਪਦਾਰਥ ਬਹੁਤਾ ਹੋਵੇ, ਧੀਆਂ ਪੁੱਤਰ ਆਗਿਆਕਾਰੀ ਹੋਣ, ਮੇਰੇ ਮਿੱਤਰ ਦੋਸਤ ਸਬੰਧੀ ਬੜੇ ਪਿਆਰੇ ਹੋਣ, ਹਾਕਮਾਂ ਨਾਲ ਮੇਰੀ ਗੱਲ ਬਣੀ ਹੋਵੇ, ਉੱਚਾ ਅਹੁਦਾ ਮੁਰਾਤਬਾ ਰੁਤਬਾ ਮੈਨੂੰ ਪ੍ਰਾਪਤ ਹੋਵੇ, ਮੇਰੇ ਕਾਰਜ ਵਿੱਚ ਵਿਘਨ ਨਾ ਪਵੇ, ਮੈਨੂੰ ਸੁੱਖ ਪ੍ਰਾਪਤ ਹੋਵੇ, ਸੋ ਸਾਰੇ ਦੋਸ਼ ਮਿਟਣ। ਤੇ ਹੋਰ ਇੱਕ ਇੱਛਾ ਵੱਡੀ ਹੁੰਦੀ ਹੈ ਕਿ ਅੰਤ ਨੂੰ ਮੈਨੂੰ ਰੱਬ ਦੀ ਪ੍ਰਾਪਤੀ ਹੋਵੇ। ਗੁਰੂ ਪਿਆਰਿਓ, ਸੋ ਇਹ ਸੁਭ ਇੱਛਾ ਵੀ ਇਹਦੇ ਵਿੱਚ ਆਈਆਂ ਨੇ। ਸੋ ਇਸ ਪ੍ਰਕਾਰ ਸੁਭ ਇੱਛਾ ਸੁਭ ਵਿਚਾਰ ਨਾਲ ਤਨੂ ਮਾਨਸਾ, ਵਾਸ਼ਨਾ ਜਿਹੜੀਆਂ ਨੇ ਦੁਨਿਆਵੀ, ਸੋ ਇਹਨਾਂ ਖਾਹਿਸ਼ਾਂ ਨੂੰ ਮੇਟਣਾ, ਉਹ ਰੱਬ ਦੇ ਪਿਆਰੇ ਦੀ ਅਵਸਥਾ ਹੈ। ਜਿਨ ਸਰਦਾ ਰਾਮ ਨਾਮ ਲੱਗੀ, ਤਿਨ ਦੂਜਾ ਚਿੱਤ ਨਾ ਲਾਇਆ ਰਾਮ, ਜੇ ਧਰਤੀ ਸੰਕੰਚਨ ਕਰਦੀ ਜੈ, ਬਿਨ ਨਾਵੈ ਅਵਰ ਨਾ ਪਾਇਆ ਰਾਮ। ਦੁਨਿਆਵੀ ਪਦਾਰਥਾਂ ਤੇ ਖਾਹਿਸ਼ਾਂ ਚਿੱਤ ਵਿੱਚ ਰਹਿਣੀਆਂ ਹੀ ਨਾ, ਉੱਚਾ ਜੀਵਨ ਬਣ ਜਾਣਾ, ਮਨ ਦੀਆਂ ਵਾਸ਼ਨਾ ਮਿਟ ਜਾਣੀਆਂ। ਸੋ ਇਸੇ ਤਰ੍ਹਾਂ ਗੁਰੂ ਪਿਆਰਿਓ, ਅਸਤਵਾ ਪਤ ਅੱਗੇ ਹੁੰਦੀ ਹੈ, ਚੌਥਾ ਡੰਡਾ, ਚੌਥਾ, ਸਤ ਸਰੂਪ ਤੇ ਗਿਆਨ ਦੀ ਪ੍ਰਾਪਤੀ ਹੋ ਜਾਣੀ। ਸਤ ਸਰੂਪ ਤੇ ਗਿਆਨ ਦੀ ਪ੍ਰਾਪਤੀ ਹੋ ਜਾਣੀ, ਇਹ ਬੜੀ ਵੱਡੀ ਗੱਲ ਹੈ। ਅਗਿਆਨ ਦਾ ਹਨੇਰਾ ਦੂਰ ਹੋ ਜਾਣਾ, ਗਿਆਨ ਦਾ ਪ੍ਰਕਾਸ਼ ਇਹਦੇ ਵਿੱਚ ਹੋ ਜਾਣਾ, ਚੌਥਾ ਡੰਡਾ, ਚੌਥਾ ਡੰਡਾ। ਅਸੀਂ ਇਹਨਾਂ ਚੌਥੇ ਡੰਡੇ ਤੇ ਚੜ੍ਹਨਾ ਕਿੱਥੋਂ? ਇਹ ਤਾਂ ਕਦੇ ਤੜਕੇ ਉੱਠ ਕੇ ਇਸ਼ਨਾਨ ਹੀ ਨਹੀਂ ਕੀਤਾ, ਕਦੇ ਬਾਣੀ ਨਹੀਂ ਪੜ੍ਹੀ, ਕਦੇ ਲਿਤਰੇ ਵੀ ਨਹੀਂ ਕੀਤਾ, ਕਦੇ ਚਿੱਤ ਟਕਾ ਕੇ ਘੰਟਾ ਦੋ ਘੰਟੇ ਵਾਹਿਗੁਰੂ ਮੰਤਰ ਦਾ ਸਿਮਰਨ ਨਹੀਂ, ਮੂਲ ਮੰਤਰ ਨਹੀਂ। ਇਹ ਤਾਂ ਗੱਲਾਂ ਕਿਧਰੇ ਰਹੀਆਂ? ਸ਼ਰਾਬ ਹੀ ਨਹੀਂ ਛੱਡ ਸਕੇ, ਚੋਰੀ ਯਾਰੀ ਨਹੀਂ ਛੱਡ ਸਕੇ, ਗੁਰੂ ਵਾਲੇ ਹੀ ਨਹੀਂ ਬਣੇ, ਰਸਤੇ ਪੈ ਕੇ ਤੁਰੇ ਨਹੀਂ, ਰਾਹ ਲੱਭਾ ਹੀ ਨਹੀਂ, ਰਾਹ ਹੀ ਨਹੀਂ ਲੱਭਾ ਸੰਤਾਂ ਵਾਲਾ, ਪੁਰਾ ਹੀ ਪੈ ਫਿਰਦੇ ਰਹੇ, ਰਸਤਾ ਮਹਾਤਮਾ ਵਾਲਾ ਪ੍ਰਾਪਤ ਹੀ ਨਹੀਂ ਹੋਇਆ। ਮਹਾਤਮਾ ਵਾਲਾ ਰਸਤਾ ਹੈ ਗੁਰਸਿੱਖ ਮੀਰ ਚਲੋ ਗੁਰ ਚਾਲੀ, ਸੁਣਿਆ ਸੀ ਆਪਾਂ ਸ਼ਬਦ, ਗੁਰੂ ਕੇ ਸਿੱਖੋ ਗੁਰੂ ਕੀ ਚਾਲੀ ਰੀਤੀ ਮਰਿਆਦਾ ਅਨੁਸਾਰ ਚੱਲੋ, ਜੋ ਗੁਰ ਕਹੇ ਸੋਈ ਪਲ ਮੰਨੋ, ਜੋ ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨੋ। ਸਤਿਗੁਰੂ ਜੀ ਕੀ ਕਹਿੰਦੇ ਨੇ ਕਦੀ ਅਸੀਂ ਧਿਆਨ ਨਾਲ ਸੁਣਿਆ ਹੀ ਨਹੀਂ, ਸਤਿਗੁਰਾਂ ਤੋਂ ਪੁੱਛਿਆ ਹੀ ਨਹੀਂ, ਜੇ ਪੁੱਛੀਏ ਨਾ ਹਜ਼ੂਰ ਦੱਸਣ ਕੀ, ਸੋ ਅਸੀਂ ਪੁੱਛੀਏ ਗੁਰਦੁਆਰੇ ਸਾਹਿਬ ਆ ਕੇ, ਹਜ਼ੂਰ ਦੱਸਣਗੇ ਤੀਸਰੇ ਪਾਤਸ਼ਾਹ ਜੀ, ਆਓ ਗੁਰੂ ਕੇ ਪਿਆਰੇ, ਜੋ ਸਾਡੇ ਪਾਸੋਂ ਪੁੱਛਦੇ ਹੋ ਤਾਂ ਅਸੀਂ ਦੱਸਦੇ ਹਾਂ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਰ ਤਾਂ। ਗੁਰੂ ਪਿਆਰੀ ਸੰਗਤ ਜੀ, ਆਪਾਂ ਬੜੀ ਉੱਚੀ ਉਡਾਰੀ ਲਾ ਕੇ ਰੱਬ ਦੇ ਪਿਆਰਿਆਂ ਦੇ ਰਸਤੇ ਨੂੰ ਭਾਲਦੇ ਹੋਏ, ਉੱਚੇ ਉੱਚੇ ਡੰਡਿਆਂ ਤੇ ਚੜ ਕੇ ਸੱਚਖੰਡ ਨੂੰ ਜਿਵੇਂ ਪ੍ਰਾਪਤ ਕਰੀਏ, ਉਸ ਮਾਰਗ ਦੇ ਰਾਹੀ ਬਣ ਰਹੇ ਸੀ। ਥੋੜਾ ਜਿਹਾ ਵਿਘਨ ਪਿਆ, ਕੁਛ ਗੁਰਮੁਖ ਪਿਆਰੀਆਂ ਸੰਗਤਾਂ ਉਤਾਵਲੀਆਂ ਸਨ, ਜਾਣਾ ਸੀ ਸ਼ਾਇਦ ਲੰਗਰ ਛਕਣ ਵਾਸਤੇ, ਉਹ ਪਹੁੰਚੇ ਨੇ, ਬਾਕੀ ਸਾਰੇ ਬਹੁਤ ਚਿੱਤ ਦੀ ਇਕਾਗਰਤਾ ਦੇ ਨਾਲ ਟਿਕੋ ਔਰ ਆਪ ਸਰਵਣ ਕਰੋ। ਇੱਕ ਵਾਰੀ ਚਿੱਤ ਦੀ ਇਕਾਗਰਤਾ ਵਾਸਤੇ ਸਭ ਆਈ ਭਾਈ, ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਹੋਰ ਇਕਾਗਰਤਾ ਵਾਸਤੇ ਉਹ ਜਿਹੜਾ ਨਾਰਾ ਆਪਾਂ ਨੂੰ ਸ਼ਹੀਦਾਂ ਨੇ ਬਖਸ਼ਿਆ, ਪਿਛਲਾ ਸਾਰਾ ਸਾਲ ਆਪਾਂ ਜੋ ਨਾਰਾ ਲਾਉਂਦੇ ਰਹੇ, ਆਰੇ ਨਾਲ ਚੀਰੇ ਜਾਣ ਸਮੇਂ, ਦੇਗੀ ਵਿੱਚ ਉੱਬਣ ਸਮੇਂ, ਅੱਗ ਵਿੱਚ ਸੜਨ ਸਮੇਂ, ਜਦੋਂ ਇੱਕ ਪਾਸੇ ਅਹੁਦੇ ਤੇ ਮੁਰਾਦ ਦੇ ਔਰ ਬੇਇਜ਼ਤਾਂ ਤੇ ਹੂਰਾਂ ਦੇ ਲਾਲਚ, ਦੂਜੇ ਪਾਸੇ ਕੁਰਬਾਨੀ ਸੀ, ਗੁਰੂ ਕੇ ਪਿਆਰੇ ਲਾਲ ਪਿਓ ਚ ਨਾ ਫਸੇ, ਮੌਤੋਂ ਨਾ ਡਰੇ, ਮਹਾਨ ਸ਼ਹਾਦਤ ਪ੍ਰਾਪਤ ਕੀਤੀ, ਉਸ ਸਮੇਂ ਗੱਜ ਵੱਜ ਕੇ ਨਾਰਾ ਲਾਇਆ ਸੀ, ਉਹ ਆਪਾਂ ਦੋ ਵਾਰੀ ਬੋਲ ਲਈਏ ਤੇ ਫਿਰ ਬਹੁਤੀ ਇਕਾਗਰਤਾ ਹੋਵੇਗੀ। ਕੁਛ ਮਿੰਟਾਂ ਵਾਸਤੇ ਫਿਰ ਬੇਨਤੀ ਕਰਕੇ ਮਹਾਤਮਾ ਵਾਲੀ ਉਹ ਪੌੜੀ ਆਪਾਂ ਚੜ੍ਹ ਕੇ ਅੱਜ ਵੇਖ ਲਈਏ, ਉਹ ਕਿੱਡੀ ਵੱਡੀ ਉੱਚੀ ਸੁੱਚੀ ਹੈ, ਕਿਉਂਕਿ ਮਹਾਤਮਾ ਦਾ ਜੋੜ ਮੇਲਾ ਹੈ। ਇਸ ਵਾਸਤੇ ਉਹ ਨਾਰਾ ਪਹਿਲਾਂ ਲਾਓ, ਬਹੁਤੇ ਚਿੱਤ ਇਕਾਗਰ ਜਿਸ ਕਰਕੇ ਹੋ ਜਾਣ। ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਦਕ ਨਾ ਜਾਵੇ। ਹੁਣ ਉਸੇ ਪੌੜੀ ਤੇ ਚੜ੍ਹਨਾ ਫਿਰ ਸ਼ੁਰੂ ਕਰੀਏ। ਜੋ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਮਨ ਵਿਚ ਚੰਗੀ ਇੱਛਾ ਕਿ ਤੀਰਥ ਯਾਤਰਾ ਕਰਨੀ ਹੈ, ਸੋਹਣੀ ਵਿਚਾਰ ਕਿ ਔਗੁਣਾਂ ਦਾ ਤਿਆਗ ਔਰ ਗੁਣਾਂ ਨੂੰ ਗ੍ਰਹਿਣ ਕਰਨਾ ਹੈ, ਦੁਨਿਆਵੀ ਖਾਹਿਸ਼ਾਂ ਤੇ ਵਾਸ਼ਰਮ ਮੇਟ ਲੈਣੀਆਂ, ਇਹ ਤੀਸਰਾ ਡੰਡਾ ਆਪਾਂ ਚੜ੍ਹ ਚੁੱਕੇ ਸੀ। ਚੌਥਾ ਸਤ ਸਰੂਪ ਤੇ ਗਿਆਨ ਦੀ ਪ੍ਰਾਪਤੀ ਕਰਕੇ ਅਗਿਆਨ ਦਾ ਹਨੇਰਾ ਦੂਰ ਹੋ ਚੁੱਕਾ ਸੀ। ਸੋ ਪੰਜਵਾਂ ਹੈ ਅਸਲ ਸਕਤ ਮੋਹ ਔਰ ਹੰਕਾਰ, ਇਹਦੀ ਨਿਵਿਰਤੀ ਹੋ ਜਾਣੀ। ਲੋਭ ਮੋਹ ਹੰਕਾਰ ਕਿਤੇ ਨੇੜੇ ਨੇੜੇ ਵੀ ਨਾ ਆਉਣਾ, ਇਹਨਾਂ ਸਾਰਿਆਂ ਦਾ ਤਿਆਗ ਹੋ ਜਾਣਾ, ਇਹ ਰੱਬ ਦੇ ਪਿਆਰਿਆਂ ਦਾ ਇਹ ਰਸਤਾ ਹੈ, ਬੜਾ ਔਖਾ ਹੈ। ਵਿਚਾਰ ਕੇ ਵੇਖੀਏ, ਸ੍ਰਿੰਗੀ ਰਿੱਖ ਵਰਗੇ ਵੀ ਇਸ ਡੰਡੇ ਤੇ ਚੜ੍ਹਨ ਲੱਗਿਆ ਥਿੜਕ ਗਏ ਸਨ, ਸੌਰ ਬਰਿਖੀ ਵਰਗੇ ਵੀ ਵਿਚਾਰੇ ਡਿੱਗ ਪਏ ਸਨ। ਕਾਲ ਨਾਹੀ, ਯੋਗ ਨਾਹੀ, ਨਾਹੀ ਸਤ ਕਾ ਢਾਬ, ਥਾਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਹ ਜਗ। ਮੋਹ ਦੇ ਵਿਚ ਵਿਸ਼ਿਸ਼ਟ ਮੁਨੀ ਜੀ ਵੀ ਫਸ ਗਏ ਸਨ, ਇਸੇ ਤਰ੍ਹਾਂ ਹੰਕਾਰ ਦੇ ਵਿਚ ਬ੍ਰਹਮਾ ਜੀ ਵੀ ਫਸ ਗਏ ਸਨ, ਲੋਭ ਦੇ ਵਿਚ ਸੋ ਵੱਡੇ ਵੱਡੇ ਵਿਸ਼ਵਾਮਿੱਤਰ ਵਰਗੇ ਫਸ ਕੇ ਹਰੀਚੰਦ ਦਾ ਬਾਗ ਸੂਰ ਬਣ ਕੇ ਪੱਟਣ ਲੱਗ ਪਏ ਸਨ। ਸੋ ਇਸ ਵਾਸਤੇ ਇਸ ਡੰਡੇ ਨੂੰ ਚੜ੍ਹਨਾ ਬੜਾ ਔਖਾ ਹੈ। ਸਤਿਗੁਰੂ ਕਿਰਪਾ ਕਰਨ ਤਾਂ ਭਾਵੇਂ ਵਿਕਾਰਾਂ ਤੋਂ ਬਚਾਉਣ, ਕੁਰੀਤੀਆਂ ਕੁਰਹਿਤਾਂ ਤੋਂ ਬਚਾਉਣ, ਸੋ ਹੰਕਾਰ ਤੇ ਮੋਹ ਦੀ ਨਿਵਿਰਤੀ ਹੋ ਜਾਣੀ। ਔਰ ਛੇਵਾਂ ਡੰਡਾ ਹੈ ਕਿ ਸਾਰੇ ਪਦਾਰਥ ਮਿਥਿਆ, ਝੂਠੇ ਤੇ ਅਣਹੋਏ ਪ੍ਰਤੀਤ ਹੋਣੇ, ਖਾਸ਼ ਹੀ ਨਾ ਰਹਿ ਜਾਣੀ, ਨਾ ਖਾਣ ਦੀ, ਨਾ ਪੀਣ ਦੀ, ਨਾ ਪਹਿਣ ਦੀ, ਨਾ ਭੋਗਣ ਦੀ, ਨਾ ਸੁਣਨ ਦੀ, ਨਾ ਸੁੰਘਣ ਦੀ, ਨਾ ਛੋਣ ਦੀ, ਇਹ ਚਿੱਤ ਵਿਚ ਇੱਛਾ ਹੀ ਨਾ ਰਹਿ ਜਾਣੀ। ਜਿਸ ਅਵਸਥਾ ਨੂੰ ਕਿਹਾ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ, ਗੁਰੂ ਕੇ ਪਿਆਰੇ ਕਹਿੰਦੇ ਹਨ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਵਲਾਰੇ। ਰਾਜ ਦੀ ਵੀ ਇੱਛਾ ਨਹੀਂ, ਸਵਰਗ ਦੀਆਂ ਮੁਕਤੀਆਂ ਦੀ ਵੀ, ਬੈਕੁੰਠ ਦੀਆਂ ਮੁਕਤੀਆਂ ਦੀ ਵੀ ਇੱਛਾ ਨਹੀਂ, ਵਾਹਿਗੁਰੂ ਤੇਰੇ ਚਰਨ ਕਵਲਾਂ ਨਾਲ ਇੱਕ ਪ੍ਰੀਤੀ ਜੁੜ ਜਾਵੇ। ਇਹ ਛੇਵਾਂ ਡੰਡਾ ਹੈ ਗੁਰੂ ਪਿਆਰਿਓ, ਜਿੱਥੇ ਰਾਜ ਭਾਗ ਦੀ ਇੱਛਾ ਤੋਂ ਵੀ ਉੱਚੇ ਉੱਠਣ, ਸਵਰਗ ਦੀ ਪ੍ਰਾਪਤੀ ਦੀ ਵੀ ਇੱਛਾ ਨਹੀਂ, ਫਿਰ ਅੱਗੇ ਬ੍ਰਹਮ ਗਿਆਨ ਦੀ ਪ੍ਰਾਪਤੀ। ਇਹ ਸੱਤਵਾਂ ਡੰਡਾ ਉਹ ਜਿਹੜਾ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਪ੍ਰਾਪਤ ਸੀ। ਆਈ ਸੰਗਤ ਯੂਪੀ ਦੀ, ਬੇਨਤੀ ਕੀਤੀ, ਜੀ ਹਜ਼ੂਰ ਸੱਚੇ ਪਾਤਸ਼ਾਹ ਸੰਗਤਾਂ ਚੇਤੇ ਕਰਦੀਆਂ ਨੇ, ਆਪਣੇ ਦਰਸ਼ਨ ਬਖਸ਼ੋ, ਦੇਸ਼ ਦੇ ਕੇ ਕਰੋ ਨਿਹਾਲ। ਹੁਕਮ ਹੋਇਆ ਸਾਡਾ ਹੀ ਰੂਪ ਭਾਈ ਬਿਧੀ ਚੰਦ ਜੀ ਹਨ, ਸਾਡਾ ਜਾਣਾ ਮੁਸ਼ਕਿਲ ਹੈ, ਸਾਡੀ ਥਾਂ ਤੇ ਇਹਨਾਂ ਨੂੰ ਲੈ ਜਾਓ, ਮਹਾਨ ਪ੍ਰਚਾਰ ਤੇ ਉਪਦੇਸ਼ ਕਰਨਗੇ, ਉਸ ਇਲਾਕੇ ਵਿਚ ਸਿੱਖੀ ਫੈਲਾਉਣਗੇ, ਕੁਰੀਤੀਆਂ ਦੂਰ ਕਰਨਗੇ। ਸੋ ਖਾਲਸਾ ਜੀ, ਧੰਨ ਬਾਬਾ ਬਿਧੀ ਚੰਦ ਸਾਹਿਬ, ਇੱਥੋਂ ਗੜ੍ਹ ਗੰਗਾ ਜ਼ਿਲ੍ਹੇ ਵਿਚ ਗਏ ਹਨ, ਉਥੇ ਪਹੁੰਚ ਕਰਕੇ ਸੁੰਦਰ ਸ਼ਾਹ ਵਰਗਿਆਂ ਨੂੰ ਕਿੱਦਾਂ ਵੱਡਾ ਭਾਰੀ ਉਪਦੇਸ਼ ਦਿੱਤਾ, ਔਰ ਸਾਰੇ ਇਲਾਕੇ ਵਿਚ ਗੁਰਸਿੱਖੀ ਫੈਲਾਈ। ਇਹ ਬ੍ਰਹਮ ਗਿਆਨ ਦੀ ਅਵਸਥਾ ਕਿਸੇ ਕਿਸੇ ਰੱਬ ਦੇ ਪਿਆਰੇ ਨੂੰ ਹੈ, ਜੋ ਵਾਹਿਗੁਰੂ ਵਿਚ ਅਭੇਦ ਹਨ। ਹੁਣ ਅਸੀਂ ਵਿਚਾਰ ਕੇ ਵੇਖੀਏ ਕਿ ਆਪਾਂ ਕਿਹੜੇ ਡੰਡੇ ਤੇ ਚੜ੍ਹੇ ਹਾਂ। ਇਹ ਆਪਾਂ ਨੂੰ ਪੌੜੀ ਨੀ ਹੁਣ ਤੱਕ ਲੱਭੀ, ਜਿਨ੍ਹਾਂ ਨੇ ਗੁਰੂ ਕਾ ਅੰਮ੍ਰਿਤ ਹੀ ਨੀ ਛਕਿਆ, ਜਿਹੜੇ ਗੁਰੂ ਵਾਲੇ ਹੀ ਨਹੀਂ ਬਣੇ, ਜਿਹੜੇ ਸਿੱਖੀ ਵਿਚ ਤਿਆਰ ਪੁਰ ਤਿਆਰ ਹੀ ਨਹੀਂ ਹੋਏ, ਜਿਨ੍ਹਾਂ ਸ਼ਰਾਬਾਂ ਨਹੀਂ ਛੱਡੀਆਂ, ਜਿਹੜੇ ਚੋਰੀ ਯਾਰੀ ਠੱਗੀ ਤੋਂ ਨਹੀਂ ਬਚੇ, ਜਿਹੜੇ ਦਾੜੀ ਕੇਸ ਮੁੰਨਣੋਂ ਨਹੀਂ ਹਟੇ, ਜਿਹੜੇ ਕਵਰ ਮੜੀ ਮੱਠ ਭੂਤ ਪ੍ਰੇਤ ਜੰਤਰੀ ਮੰਤਰੀ ਦੀ ਉਪਾਸ਼ਨਾ ਤੋਂ ਨਹੀਂ ਹਟੇ, ਜਿਹੜੇ ਦੇਹਧਾਰੀ ਪਖੰਡੀਆਂ ਦੇ ਕੇਚੜ ਤੋਂ ਨਹੀਂ ਹਟੇ, ਉਹਨਾਂ ਵਿਚਾਰਨ ਹੁਣ ਤੱਕ ਇਹ ਰਸਤਾ ਲੱਭਾ ਹੀ ਨਹੀਂ, ਪੌੜੀ ਦਾ ਹੀ ਨਹੀਂ ਪਤਾ ਲੱਗਾ, ਇਸ ਵਾਸਤੇ ਹੁਣ ਤੱਕ ਨਹੀਂ ਪਤਾ ਲੱਗਾ। ਭਾਵੇਂ ਸਤਿਗੁਰੂ ਜੀ ਦੇ ਪਾਸੇ ਰਸਤਾ ਪੁੱਛ ਕੇ ਇੱਥੋਂ ਸਾਨੂੰ ਜਾਣਾ ਚਾਹੀਦਾ, ਧਾਰਨ ਕਰਨਾ ਚਾਹੀਦਾ। ਹੁਕਮ ਹੋ ਰਿਹਾ ਸਟੇਜ ਵੱਲੋਂ ਗੁਰਮੁਖ ਪਿਆਰਿਓ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਕਾ ਜਹਾਜ਼ ਤਿਆਰ ਹੈ, ਚੜੋ ਸੰਸਾਰ ਸਮੁੰਦਰੋਂ ਪਾਰ ਹੋਵੋ, ਸਵੇਤ ਪਰਿਵਾਰ ਦੇ ਅੰਮ੍ਰਿਤ ਛਕੋ। ਭਾਈ ਡੱਲੇ ਨੂੰ ਸੱਚਖੰਡ ਵਿਚ ਤਾਂ ਜਗ੍ਹਾ ਮਿਲੀ ਜਦੋਂ ਡੱਲ ਸਿੰਘ ਬਣਿਆ, ਭਾਈ ਸ਼ਮੀਰ ਵਰਗਿਆਂ ਦਾ 84 ਦਾ ਗੇੜਾ ਤਾਂ ਕੱਟਿਆ ਗਿਆ ਜੀ ਅੰਮ੍ਰਿਤ ਛੱਕ ਕੇ ਸ਼ਮੀਰ ਸਿੰਘ ਬਣਿਆ। ਸੋ ਭਾਈ ਦਿਆਲ ਦਾਸ ਚੌਥੇ ਪਾਤਸ਼ਾਹ ਤੋਂ ਵਰਸਾਏ ਹੋਏ, ਭਾਈ ਆਦਮ ਜਿਨ੍ਹਾਂ ਦੇ ਘਰ ਦੇ ਵਿਚ ਭਾਈ ਭਗਤੂ ਪੈਦਾ ਹੋਇਆ, ਉਸ ਵੰਸ਼ ਦੇ ਭਾਈ ਦਿਆਲ ਦਾਸ ਦਾ ਲੰਗਰ ਨਹੀਂ ਪ੍ਰਵਾਨ ਦਸਮ ਪਾਤਸ਼ਾਹ ਜੀ ਨੇ ਕੀਤਾ। ਜਦੋਂ ਉਹਨੇ ਅੰਮ੍ਰਿਤ ਛੱਕ ਕੇ ਦਿਆਲ ਸਿੰਘ ਬਣਿਆ ਤਾਂ ਉਸ ਦਾ ਲੰਗਰ ਪ੍ਰਵਾਨ ਹੋਇਆ। ਇਸ ਵਾਸਤੇ ਗੁਰੂ ਕੇ ਪਿਆਰਿਓ ਬੜਾ ਸਿੱਧਾ ਪੱਧਰਾ ਰਸਤਾ ਹੈ, ਪੰਜਾਂ ਪਿਆਰਿਆਂ ਤੋਂ ਖੰਡੇ ਦਾ ਅੰਮ੍ਰਿਤ ਛਕੋ, ਬਾਣੀ ਦੇ ਨਿੱਤ ਨੇਮੀ ਬਣੋ, ਪੰਜਾਂ ਕਾਰਾਂ ਦੀ ਰਹਿਤ ਰੱਖੋ, ਇਸ਼ਾਰਾ ਤੇਜ ਗੋਲ ਰੇਪ ਜਦ ਸਾਹ ਦੀ ਨਿਸ਼ਾਨੀ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਇਸੇ ਤਰ੍ਹਾਂ ਹੱਥ ਵਿਚ ਕੜਾ, ਇਹਨਾਂ ਬਾਹਾਂ ਦੇ ਨਾਲ ਝੂਠਿਆਂ ਝੂਠੇ ਝੂਠੇ ਦਸਖਤ ਨਹੀਂ ਕਰਨੇ, ਗੁਰੂ ਘਰ ਦੀ ਸੇਵਾ ਦੇਸ਼ ਕੌਮ ਤੇ ਪੰਥ ਦੀ ਸੇਵਾ ਇਹਨਾਂ ਹੱਥਾਂ ਨਾਲ ਕਰਨੀ, ਗੁਰੂ ਕੀਆਂ ਬਾਹਾਂ ਬਣ ਜਾਂਦੀਆਂ ਨੇ। ਇਸੇ ਤਰ੍ਹਾਂ ਕਿਰਪਾਨ ਗਾਤਰੇ ਪੈਰ ਕੇ ਜ਼ੁਰਮ ਦਾ ਨਾਸ ਧਰਮ ਦੀ ਰੱਖਿਆ ਕਰਨੀ, ਇਸੇ ਤਰ੍ਹਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਇਹ ਸਾਡੇ ਕੇਸ ਦਾੜਾ ਰੋਮ ਸਭ ਇੱਕੋ ਜਿਹੇ ਨੇ, ਕਿਸੇ ਥਾਂ ਘਸਾਉਣੇ ਪਟਾਉਣੇ ਮਨਾਉਣੇ ਅਤਿਅੰਤ ਮਨਾ ਹਨ। ਇੱਕ ਬੇਨਤੀ ਕਰਨ ਲੱਗਾ ਹਾਂ, ਸੋ ਕਿਉਂਕਿ ਇਸ ਇਲਾਕੇ ਦੇ ਵਿਚ ਉਸ ਮੇਰੀ ਬੇਨਤੀ ਤੋਂ ਬਾਅਦ ਅੱਜ ਸਭਾ ਮਿਲਿਆ ਹੈ, 22 ਅੱਸੂ ਬਾਬਾ ਬੁੱਢਾ ਜੀ ਦੀ ਬੀੜ, 3 ਲੱਖ ਦਾ ਇਕੱਠ, ਇੱਕ ਬੇਨਤੀ ਕੀਤੀ ਸੀ ਤੇ ਬਹੁਤ ਲੋਕਾਂ ਨੇ ਕਈ ਤਰ੍ਹਾਂ ਦੇ ਉਸ ਤੋਂ ਸੰਕਲਪ ਪੈਦਾ ਉਨ੍ਹਾਂ ਦੇ ਮਨ ਵਿਚ ਹੋਏ ਸਨ। ਕੋਈ ਕਹਿੰਦਾ ਸੀ ਕਰਤਾਰ ਸਿੰਘ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਜਾਵੇਗਾ, ਕੋਈ ਕਹਿੰਦੇ ਸੀ ਅਕਾਲੀ ਦਲ ਦਾ ਪ੍ਰਧਾਨ ਬਣ ਲੱਗਾ ਹੈ, ਕੋਈ ਕਹਿੰਦੇ ਸੀ ਇਹ ਰਾਜਨੀਤੀ ਵਿਚ ਕੁੱਦ ਪਿਆ ਹੈ। ਇੱਕ ਬਿਆਨ ਦਿੱਤਾ ਸੀ, 2 ਥਾਵਾਂ ਤੇ ਉਹ ਬਿਆਨ ਦਿੱਤਾ ਸੀ, ਇੱਕ ਸ੍ਰੀ ਨਾਨਕ ਮਤੇ ਯੂਪੀ ਦੇ ਵਿਚ ਦੀਵਾਲੀ ਵਾਲੀ ਰਾਤ 2 ਲੱਖ ਦੇ ਇਕੱਠ ਵਿਚ, ਇੱਕ ਇੱਥੇ ਬਾਬਾ ਬੁੱਢਾ ਜੀ ਦੀ ਬੀੜ, ਕਿਹਾ ਸੀ ਕਿ ਅੱਜ ਜੋ ਖਾਲਸੇ ਨੂੰ ਤੁਰਕ ਬਣਾਇਆ ਜਾ ਰਿਹਾ ਹੈ, ਸੁਨਤਾਂ ਕੀਤੀਆਂ ਜਾ ਰਹੀਆਂ ਨੇ, ਮੈਂ ਇਸ ਦਾ ਸਖ਼ਤ ਵਿਰੋਧ ਕਰਦਾ ਹਾਂ। ਕਿਹਾ ਸੀ ਕਿ ਮੀਸਾ ਤੇ GIR ਜੋ ਲਾਉਣੀਆਂ ਬਿਸ਼ਕ ਮੇਰੇ ਤੇ ਲਾਓ, ਪਰ ਅੱਜ ਖਾਲਸਾ ਕੌਮ ਨੂੰ ਪਗੜ ਪਗੜ ਕੇ ਜਿਹੜਾ ਹਿੰਜੜੇ ਬਣਾਇਆ ਜਾ ਰਿਹਾ, ਬਿਨਾਂ ਹੀ ਕਾਮ ਤੋਂ ਜ਼ਬਰਦਸਤੀ ਪਗੜ ਪਗੜ ਕੇ ਨਸਬੰਦੀ ਕੀਤੀ ਜਾ ਰਹੀ ਹੈ, ਇਸ ਦਾ ਸਖ਼ਤ ਵਿਰੋਧੀ ਹਾਂ, ਕਿਉਂਕਿ ਇਹ ਰੋਮਾਂ ਦੀ ਬੇਅਦਬੀ ਇੱਕ ਵੱਡੀ ਭਾਰੀ ਵਜਰ ਕੁਰਹਿਤ ਹੈ, ਜਿਸ ਨੂੰ ਕਰਕੇ ਸਿੰਘ ਸਿੰਘ ਨਹੀਂ ਰਹਿ ਜਾਂਦਾ, ਪਤਿਤ ਹੋ ਜਾਂਦਾ ਹੈ, ਦੁਬਾਰਾ ਅੰਮ੍ਰਿਤ ਛਕਣਾ ਪੈਂਦਾ, ਤਨਖਾਹ ਲਵਾਉਣੀ ਪੈਂਦੀ ਹੈ, ਇਹ ਜੋ ਅਤਿਆਚਾਰ ਤੇ ਜ਼ੁਲਮ ਹੋ ਰਿਹਾ ਹੈ, ਮੈਂ ਇਸ ਦੇ ਸਖ਼ਤ ਵਿਰੁੱਧ ਹਾਂ। ਉਸ ਮੌਕੇ ਤੇ ਸੰਗਤਾਂ ਨੇ ਜੇ ਕਾਰੇ ਬੁਲਾਏ ਸਨ, ਬਹੁਤ ਲੋਕਾਂ ਨੇ ਕਈ ਤਰ੍ਹਾਂ ਦੇ ਅਨੁਮਾਨ ਲਾਏ, ਯਾਰਾ ਮੈਂ ਵੀ ਕਰ ਲਿਆ ਸੀ, ਸਿੰਘਾਂ ਨੂੰ ਕਹਿ ਦਿੱਤਾ ਸੀ ਕਿ ਅੱਗੇ ਭਾਈ ਠਾਕਰ ਸਿੰਘ ਜਥੇ ਦਾ ਜਥੇਦਾਰ ਤੇ ਮੈਂ ਹੁਣ ਚੱਲਾਂਗਾ ਹੱਥਕੜੀ ਲਵਾ ਕੇ, ਪ੍ਰਤੱਖ ਗੱਲ ਕਰ ਲਈ ਸੀ। ਪਰ ਗੁਰੂ ਪਿਆਰਿਓ, ਜਦੋਂ ਕੌਮ ਤੇ ਬਿਪਤਾ ਪਈ ਹੋਵੇ, ਜੇ ਉਸ ਮੌਕੇ ਤੇ ਵੀ ਨਹੀਂ ਬੋਲਣਾ, ਜੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਨਹੀਂ ਬੋਲਣਾ, ਤਾਂ ਫਿਰ ਆਗੂ ਲੀਡਰ ਪ੍ਰਚਾਰਕ ਮਹਾਤਮਾ ਸੰਤ ਕਹਾਉਣਾ ਇਹ ਬਹੁਤ ਬੜਾ ਭਾਰੀ ਇਹ ਮਾੜੀ ਗੱਲ ਹੈ, ਨਹੀਂ ਕਹਾਉਣਾ ਚਾਹੀਦਾ, ਅੰਦਰ ਲੁੱਕ ਕੇ ਬਹਿ ਜਾਣਾ ਚਾਹੀਦਾ। ਸੋ ਅੱਜ ਵੀ ਮੈਂ ਉਹੀ ਬੇਨਤੀ ਕਰਦਾ ਹਾਂ, ਅੱਜ ਮਤਾਂ ਕੋਈ ਖਿਆਲ ਕਰੇ ਕਿ ਅੱਜ ਰੇਡੀਓ ਤੋਂ ਕੋਈ ਖਬਰਾਂ ਆ ਗਈਆਂ ਨੇ, ਸ਼ਾਇਦ ਉਹਨਾਂ ਵੱਲ ਵੇਖ ਕੇ ਕਿ 6 ਵਜੇ ਅੱਜ ਐਮਰਜੈਂਸੀ ਟੁੱਟ ਗਈ ਹੈ ਤਾਂ ਇਹ ਗੱਲ ਹੋ ਰਹੀ ਹੈ, ਨਹੀਂ ਜਦੋਂ ਐਮਰਜੈਂਸੀ ਜੋਬਨ ਤੇ ਸੀ, ਬੜੀ ਜਵਾਨੀ ਤੇ ਸੀ, ਉਸ ਮੌਕੇ 22 ਅੱਸੂ ਵਾਲਾ ਦਿਨ ਅੱਜ ਤੋਂ ਤਕਰੀਬਨ 6 ਮਹੀਨੇ ਪਹਿਲਾਂ 3 ਲੱਖ ਦੇ ਇਕੱਠ ਵਿਚ ਬਾਬਾ ਖੜਕ ਸਿੰਘ ਜੀ ਦੇ ਕੋਲ ਬੈਠਾ, ਇਹ ਵਿਚਾਰ 1 ਘੰਟੇ ਵਿਚ ਮੈਂ ਪ੍ਰਗਟ ਕੀਤੇ ਸੀ, ਬੇਨਤੀ ਕੀਤੀ ਸੀ ਕਿ ਜੇ ਕੌਮ ਤੇ ਬਿਪਤਾ ਹੈ ਤਾਂ ਆਪਣੇ ਆਪ ਤੇ ਅਸੀਂ ਬਿਪਤਾ ਉਸ ਨੂੰ ਜਰਨ ਨੂੰ ਤਿਆਰ, ਇਹ ਨਹੀਂ ਕਦੇ ਵੀ ਹੋਵੇਗਾ ਕਿ ਜ਼ਬਰਦਸਤੀ ਸਿੰਘਾਂ ਨੂੰ ਪਗੜ ਪਗੜ ਕੇ ਇਹਨਾਂ ਦੇ ਰੋਮਾਂ ਦੀ ਬੇਅਦਬੀ ਕਰ ਕਰਕੇ ਸੁਨਤਾ ਕਰ ਕਰਕੇ ਇਹਨਾਂ ਨੂੰ ਹਿੰਜੜੇ ਕਰ ਕਰ ਸਿੱਟਿਆ ਜਾਵੇ, ਇਹ ਬੜਾ ਅਤਿਆਚਾਰ ਹੈ, ਪਾਪ ਹੈ। ਭਾਈ ਨੰਦ ਲਾਲ ਨੂੰ ਹਜ਼ੂਰ ਨੇ ਕਿਹਾ, ਸੋ ਖਲਕ ਖਾਲਕ ਕੀ ਜਾਣ ਕੇ ਖਲਕ ਦੁਖਾਵੈ ਨਾਹੇ, ਖਲਕ ਦੁਖੇ ਨੰਦ ਲਾਲ ਜੀ ਖਾਲਕ ਕੋ ਪੈਤਾ ਹੈ, ਇਹ ਦੁਨੀਆਂ ਵਾਹਿਗੁਰੂ ਦੀ ਜਾਣ ਕੇ ਦੁਨੀਆਂ ਨੂੰ ਨਾ ਤੰਗ ਕਰੋ, ਜੇ ਦੁਨੀਆਂ ਨੂੰ ਦੁੱਖ ਦਿਓਗੇ ਤਾਂ ਰੱਬ ਗੁੱਸੇ ਹੋ ਜਾਵੇਗਾ, ਜਦੋਂ ਰੱਬ ਗੁੱਸੇ ਹੋ ਗਿਆ ਤਾਂ ਪਿੜ ਪੱਲੇ ਕੁਛ ਨਹੀਂ ਰਹਿ ਜਾਵੇਗਾ। ਇਸ ਵਾਸਤੇ ਗੁਰੂ ਪਿਆਰਿਓ ਅੱਜ ਵੀ ਬੇਨਤੀ ਕਰਾਂ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਇਸੇ ਥਾਂ ਵੀ ਕੇਸਾਂ ਨੂੰ ਦਾੜੇ ਨੂੰ ਰੋਮਾਂ ਨੂੰ ਮਨਾਉਣਾ ਇਹ ਅਤਿਅੰਤ ਪਾਪ ਹੈ, ਗੁਰੂ ਕੇ ਸਿੱਖ ਵਾਸਤੇ ਇਹ ਬੜਾ ਪਾਪ ਹੈ। ਇਹ ਸਿੱਖ ਨੂੰ ਵੱਡਾ ਕਲੰਕ ਹੈ। ਮੁਸਲਮਾਨ ਇੰਨੀ ਤਾਂ ਗੱਲ ਕਹਿੰਦੇ ਸੀ, ਜੇ ਤੁਸੀਂ ਦਾੜੀ ਮਨਾ ਲਓ, ਕੇਸ ਮਨਾ ਲਓ ਤਾਂ ਅਹੁਦੇ ਲਓ, ਮੁਰਾਤਬੇ ਲਓ, ਮਰ ਕੇ ਬਹਿਸ਼ਤ ਲਓ, ਹੂਰਾ ਲਓ, ਪਰ ਇਹ ਸਿੱਖੀ ਨਾਮ ਹੀ ਦਾੜੇ ਤੇ ਕੇਸਾਂ ਦਾ ਹੈ। ਗੁਰੂ ਪਿਆਰਿਓ, ਇਹ ਸਿੱਖੀ ਨੂੰ ਕਲੰਕ ਪ੍ਰਣਾਮ ਕਰੋ, ਬੜੇ ਮਹਿੰਗੇ ਪਾਏ ਸਿੱਖੀ ਲਈ ਹੈ। ਕੁਛ ਵਿਚਾਰ ਕਰੋ, ਕੁਛ ਖਿਆਲ ਕਰੋ ਆਪਣੇ ਚਿੱਤ ਵਿੱਚ, ਇਹ ਜਿਹੜਾ ਸੋਹਣਾ ਬਣ ਬਣ ਕੇ ਤੁਸੀਂ ਆਪਣੇ ਆਪ ਨੂੰ ਵੇਖਦੇ ਜੇ, ਇਹ ਸ਼ਾਇਦ ਦਾੜੀ ਮੁੰਨ ਕੇ ਸੋਹਣੇ ਬਣ ਗਏ, ਨਹੀਂ ਭਰਾਓ, ਉਹ ਜੇ ਬਣ ਗਏ, ਕਲੰਕ ਲੱਗ ਗਿਆ। ਵੱਡਿਆਂ ਨੇ ਬੜੀਆਂ ਭਾਰੀ ਕੁਰਬਾਨੀਆਂ ਕੀਤੀਆਂ, ਸਾਡੇ ਵਡੇਰਿਆਂ ਨੇ, ਧੰਨ ਭਾਈ ਸ਼ਮਾਜ ਸਿੰਘ, ਸ਼ਵੇਕ ਸਿੰਘ, ਪਿਓ ਪੁੱਤਰ ਚਰਖੜੀਆਂ ਤੇ ਚੜ ਰਹੇ ਨੇ। ਆ ਸਾਡੇ ਕੋਲ ਭਾਈ ਤਾਰੂ ਸਿੰਘ ਖੋਪੜਾ ਲਵਾਈ ਜਾ ਰਹੇ ਨੇ, ਸਿਰ ਦੇ ਕੇਸ ਨੀ ਮੁੰਨਣ ਦੇਣੇ। ਖੋਪੜਾ ਲੈ ਸਕਦਾ ਸਿੱਖ ਦਾ, ਸਿਰ ਦੇ ਕੇਸ ਨੀ ਮੁੰਨੇ ਜਾ ਸਕਦੇ। ਆ ਸੁੱਖਾ ਸਿੰਘ ਸਾਡੇ ਨੇੜਿਓ, ਆ ਮਹਤਾਬ ਸਿੰਘ ਸਾਡੇ ਨੇੜਿਓ, ਆ ਨੇੜੇ ਪਿੰਡ ਜਿਹੜਾ ਸਿੰਘਪੁਰਾ ਦਿਆਲਪੁਰਾ ਸ਼ਾਇਦ ਇਸ ਦਾ ਨਾਮ ਹੈ, ਇਸ ਥਾਂ ਦੇ ਭਾਈ ਨਵਾਬ ਕਪੂਰ ਸਿੰਘ ਜੀ ਇੱਥੋਂ ਦੇ। ਗੁਰੂ ਪਿਆਰਿਓ, ਭਾਈ ਜੇਠਾ ਜੀ ਆ ਨੇੜੇ ਪਿੰਡ ਸਿੱਧਵਾਂ ਦੇ, ਧੰਨ ਬਾਬਾ ਬੀਬੀ ਚੰਦ ਜੀ ਨੂੰ ਤਾਂ ਆਪਾਂ ਜਾਣਦੇ ਹੀ, ਛੀਨਾ ਪਿੰਡ ਕਹਿ ਲਈਏ, ਸੁਰ ਸਿੰਘ ਪਿੰਡ ਕਹਿ ਲਈਏ, ਸੋ ਆ ਨੇੜੇ ਭਾਈ ਮਾਨ ਸਿੰਘ ਗਜਰੇ ਨੇ ਟੁੱਟੀਆਂ ਕਢਾਉਣ ਵਾਲੇ, ਆ ਬਾਬਾ ਵੀਰ ਸਿੰਘ ਸਾਹਿਬ ਜੀ ਇੱਥੋਂ ਖੱਬੇ ਪਾਸੇ ਨੇ। ਗੁਰੂ ਪਿਆਰਿਓ, ਇਹ ਇਲਾਕਾ ਕਿਹੜਾ, ਕਦੇ ਵਿਚਾਰਿਆ ਕਰੋ। ਇਹ ਜਿੰਨੀ ਅਰਦਾਸ ਹੁੰਦੀ ਹੈ, ਜਿਨ੍ਹਾਂ ਨੇ ਜਿਹੜੇ ਚਰਖੜੀਆਂ ਤੇ ਚੜੇ, ਬੰਦ ਬੰਦ ਕਟਾਏ, ਡਾਂਗਾਂ ਦੀਆਂ ਮਾਰਾਂ ਖਾਧੀਆਂ, ਘੋੜਿਆਂ ਦੀ ਟਾਪਾਂ ਹੇਠ ਲਤਾੜੇ ਗਏ, ਇੰਜਰਾਂ ਹੇਠ ਲਤਾੜੇ ਗਏ, ਪੱਠਾਂ ਵਿਚ ਝੋਕੇ ਗਏ, ਪੁੱਠੀਆਂ ਖੱਲਾਂ ਲਾਈਆਂ, ਸੋ ਜਿਨ੍ਹਾਂ ਨੇ ਟੋਟੇ ਟੋਟੇ ਸਿੱਖਾਂ ਦੇ ਕੀਤੇ ਗਏ, ਬੰਦ ਬੰਦ ਕੱਟੇ ਗਏ, ਖੋਪੜੇ ਲਏ ਗਏ, ਸੋ ਮਾਈਆਂ ਬੀਬੀਆਂ ਸਵਾ ਸਵਾ ਮਣ ਪੀਸਰੇ ਪੀਸੇ, ਬੱਚਿਆਂ ਨੂੰ ਟੋਟੇ ਟੋਟੇ ਕਰਵਾ ਕੇ ਗਲਾਂ ਚ ਹਾਰ ਪਰੋ ਕੇ ਪਵਾਏ, ਜਲ ਸੱਤ ਵਿਚ ਕਾਇਮ ਰਹੀਆਂ, ਪਰ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ। ਇਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਪਰ ਬੋਲੋ ਜੀ ਵਾਹਿਗੁਰੂ। ਇਹ ਜਿੰਨੀ ਅਰਦਾਸ ਹੈ ਗੁਰੂ ਪਿਆਰਿਓ, ਪੰਦਰਾਂ ਨੇ ਤੁਹਾਡੇ ਇਸ ਇਲਾਕੇ ਦੀ, ਜੇ ਇਹ ਮਾਝਾ ਸਿੱਖੀ ਦੀ ਜੜ ਧੁੰਨੀ, ਸੋ ਇਹ ਮੁੱਢ ਗੁਰੂ ਪਿਆਰਿਓ ਖਿਆਲ ਕਰੋ, ਭਾਵੇਂ ਸਾਡੇ ਤੇ ਦਿੱਕਤਾਂ ਆਈਆਂ ਸੀ, ਅਸੀਂ ਇੱਥੋਂ ਬੁੱਢੇ ਜੋੜ ਚਲੇ ਗਏ ਸੀ, ਉਥੋਂ ਤੱਕ ਵੀ ਪਹੁੰਚ ਕੇ ਫਿਰ ਵੀ ਸਿੱਖੀ ਨਹੀਂ ਛੱਡੀ। ਸਾਡੇ ਸਿਰਾਂ ਦਾ ਮੁੱਲ 80-80 ਰੁਪਈਏ ਪਿਆ, ਅੱਜ ਦੇ ਹਿਸਾਬ ਨਾਲ 8000 ਰੁਪਈਆ, ਅਸੀਂ ਉਦੋਂ ਪਰਵਾਹ ਨਾ ਕੀਤੀ, ਸਿਰ ਸਾਡਾ ਲੈ ਸਕਦਾ, ਸਿਰ ਤੋਂ ਕੇਸ ਤੇ ਦਾੜਾ ਨਹੀਂ ਕਦੇ ਲੈ ਸਕਦੇ, ਸਾਡਾ ਐਡਾ ਉੱਚਾ ਸੁੱਚਾ ਇਤਿਹਾਸ ਹੈ, ਸੋ ਇਹ ਕੋਈ ਵੱਡੀ ਗੱਲ ਨਹੀਂ। ਕਦੋਂ ਸਤਿਗੁਰੂ ਕਲਗੀਧਰ ਜੀ ਨੂੰ ਭਾਵੇ ਤਾਂ ਛੇਤੀ ਪਲਟਾ ਆਵੇਗਾ, ਉਸ ਮੌਕੇ ਸਮਾਂ ਆ ਰਿਹਾ ਨੇੜੇ, ਜਿਹੜਾ ਕੋਈ ਸਿੰਘ ਨਾਂ ਵਾਲਾ ਦਾੜੀ ਕੇਸ ਮੁੰਡ ਰਿਹਾ, ਆਪਣੇ ਆਪ ਨੂੰ ਉਹ ਸ਼ਰਮਿੰਦਾ ਸਮਝੇਗਾ, ਬਹੁਤ ਤੇਜ਼ੀ ਨਾਲ ਉਹ ਸਮਾਂ ਆ ਰਿਹਾ ਹੈ, ਸੋ ਬਹੁਤ ਛੇਤੀ ਸਮਾਂ ਆ ਰਿਹਾ ਹੈ। ਸ਼ਹੀਦ ਦਰਸ਼ਨ ਸਿੰਘ ਫੇਰੂ ਮਾਨ ਦੇ ਯਾਦਗਾਰੀ ਕਾਲਜ ਦੇ ਵਿਚ ਬੁਲਾਇਆ ਗਿਆ, ਅਖੰਡ ਪਾਠ ਕੀਤਾ, ਅੰਮ੍ਰਿਤ ਪ੍ਰਚਾਰ ਲੱਗੇ ਕਰਨ, ਸੋ ਉਥੇ ਕਿਹਾ ਮੈਨੂੰ ਕਿਸੇ ਮਿਨਿਸਟਰ ਨੇ, ਕਿਸੇ ਵਜ਼ੀਰ ਨੇ ਕਿਹਾ, ਉਹ ਕਹਿਣਗੇ ਇਹਨਾਂ ਹੁਣ ਕਿਆ ਕਰੋ, ਰਾਜ ਕਰੇਗਾ ਖਾਲਸਾ, ਆ ਕੀ ਰਹਿ ਨਾ ਕੋਏ, ਇਹ ਗੱਲ ਮੈਨੂੰ ਕਹੀ ਕਿਸੇ ਸਿੱਖ ਵਜ਼ੀਰ ਨੇ, ਆ ਥੋੜੇ ਸਮੇਂ ਦੀ ਗੱਲ ਹੈ। ਮੈਂ ਉਸ ਨੂੰ ਕਿਹਾ ਇਹ ਗੱਲ ਜ਼ਰੂਰ ਹੋਵੇਗੀ ਔਰ ਇਸੇ ਤਰ੍ਹਾਂ ਹੀ ਹੋਵੇਗੀ, ਗੁਰੂ ਕੀ ਬਖਸ਼ਿਸ਼ ਹੋਵੇਗੀ। ਕਹਿੰਦੇ ਫਿਰ ਉਹ ਖਾਲਸਾ ਕਿੱਥੇ, ਮੈਂ ਕਿਹਾ ਕਲਗੀਧਰ ਜੀ ਨੂੰ ਜੇ ਪਾਇਆ ਤਾਂ ਛਿਨ ਕਾਲ ਵਿਚ ਹੀ ਬਖਸ਼ਿਸ਼ਾਂ ਕਰੇਗਾ, ਸਾਡੇ ਵੀਰ ਜਿਹੜੇ ਭੁਲੇਖੇ ਚ ਪੈ ਕੇ ਦਾੜੇ ਕੇਸ ਮੁੰਨ ਰਹੇ ਨੇ, ਅੱਜ ਹੀ ਇਹਨਾਂ ਨੂੰ ਸਹੀ ਪ੍ਰਚਾਰ ਥਾਈ ਥਾਈ ਮਿਲ ਜਾਵੇ ਤੇ ਦਾੜੇ ਰੱਖ ਲੈਣ, ਕੇਸ ਰੱਖ ਲੈਣ, ਅੰਮ੍ਰਿਤ ਛਕ ਲੈਣ, ਤਾਂ ਖਾਲਸੇ ਖਾਲਸੇ ਨੇ। ਫਰਕ ਤਾਂ ਇੰਨਾ ਹੀ ਹੈ ਨਾ, ਤੁਹਾਡੇ ਚਿੱਤ ਵਿਚ ਇਹੀ ਖਿਆਲ ਆ ਨਾ ਕਿ ਇਹਨਾਂ ਨੌਜਵਾਨ ਗੱਭਰੂਆਂ ਨੇ, ਇਹਨਾਂ ਦੇ ਆਖਿਆ ਦਾੜੇ ਨੀ ਰੱਖਣੇ, ਇਹਨਾਂ ਨੇ ਸ਼ੇਰਾਂ ਦੇ ਪੁੱਤਰ ਨੀ ਬਣਨਾ, ਇਹ ਸ਼ਾਇਦ ਗਿੱਦੜ ਬਘਿਆੜ ਹੀ ਬਣੇ ਨੇ, ਨਹੀਂ ਇਹ ਸ਼ੇਰਾਂ ਦੀ ਕੌਮ ਹੈ, ਗੱਜਣ ਦੀ ਲੋੜ ਹੈ। ਜਦੋਂ ਗੱਜ ਵੱਜ ਕੇ ਇਹਨਾਂ ਨੂੰ ਵਿਖਾਇਆ ਕਿ ਆਪਾਂ ਸ਼ੇਰ ਹਾਂ, ਜ਼ਰੂਰ ਜਾਗਣਗੇ ਔਰ ਆਪਣੇ ਦਾੜੇ ਕੇਸ ਸਾਬਤ ਰੱਖਣਗੇ, ਇਹ ਪੈੜੀਆਂ ਸ਼ਰਾਬਾਂ, ਸੋ ਹੋਰ ਕੁਰੀਤੀਆਂ ਸਾਰੀਆਂ ਦਾ ਤਿਆਗ ਕਰਨਗੇ, ਨਹੀਂ ਪਹਾੜਾਂ ਚ ਜਾ ਕੇ ਵਡਭਾਗ ਸਿੰਘ ਨੂੰ ਮੱਥੇ ਮਾਰਨਗੇ, ਨਹੀਂ ਕਿਸੇ ਹੋਰ ਦੇਹ ਤਾਰੀ ਪਖੰਡੀ ਦੇ ਕੰਨਾਂ ਵਿਚ ਇਹ ਮੰਤਰ ਲੈਣਗੇ, ਇਹ ਗੁਰੂ ਕੇ ਪਿਆਰੇ ਖੰਡੇ ਦਾ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਛਕਣਗੇ, ਬਾਣੀ ਦੇ ਨਿਤਨੇਮੀ ਬਣਨਗੇ, ਇਕ ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਹੋਵੇਗਾ, ਅੰਮ੍ਰਿਤ ਵੇਲੇ ਦੇ ਇਸ਼ਨਾਨ, ਬਾਣੀਆਂ ਦੇ ਨਿਤਨੇਮ, ਧਰਮ ਦੀ ਕਿਰਤ ਔਰ ਸੂਰਬੀਰ ਯੋਧਿਆਂ ਵਾਲੀ ਪਵਿੱਤਰ ਜ਼ਿੰਦਗੀ, ਇਹ ਧਰਮ ਦੀ ਕਿਰਤ ਚ ਦਸਵੰਧ ਗੁਰੂ ਘਰ ਦਾ ਦੇਣਾ, ਇਹ ਉੱਚਾ ਜੀਵਨ ਆਪਣਾ ਬਣਾਉਣਗੇ। ਸੋ ਗੁਰੂ ਪਿਆਰਿਓ, ਬਾਕੀ ਸਭ ਇਲਾਕੇ ਜਾਗ ਰਹੇ ਨੇ, ਬੜੀ ਚੜ੍ਹਦੀ ਕਲਾ ਹੋ ਰਹੀ ਹੈ, ਇੱਥੇ ਵੀ ਅੱਗੇ ਨਾਲੋਂ ਜੋ ਮੈਂ ਬੇਨਤੀ ਕੀਤੀ ਹੈ, ਬਹੁਤ ਵੱਡੀ ਜਾਗਰਤ ਆਈ ਹੈ, ਬਹੁਤ ਵੱਡੀ ਭਾਰੀ ਤਰੱਕੀ ਹੈ, ਔਰ ਹੋਰ ਹਾਲੇ ਕਸਰ ਬਾਕੀ ਹੈ, ਜ਼ਿਆਦਾ ਕਸਰ ਹੈ, ਉਹ ਵੀ ਆਪਾਂ ਦੂਰ ਕਰੀਏ, ਆਪਾਂ ਵੀ ਇਹ ਸੰਤਾਂ ਦਾ ਰਸਤਾ ਅਪਣਾ ਲਈਏ, ਬਾਬਾ ਬੀਬੀ ਚੰਦ ਵਾਲਾ, ਬਾਬਾ ਸੋਹਣ ਸਿੰਘ ਵਾਲਾ, ਆਪਾਂ ਵੀ ਧਰਮ ਦੀ ਪੌੜੀ ਤੇ ਚੜੀਏ, ਆਪਾਂ ਵੀ ਸੱਖਣ ਨੂੰ ਪਹੁੰਚਣ ਵਾਲੇ ਬਣੀਏ। ਨਹੀਂ ਇਧਰ ਉਧਰ ਸੂਰਬੀਰ ਜੀ ਉਹਦੇ ਕਦੇ ਭਟਕਣਾ, ਭੈੜੀ ਸ਼ਰਾਬ ਕਦੇ ਭੁੱਲ ਕੇ ਵੀ ਨਾ ਵਰਤੋ, ਇਸੇ ਤਰ੍ਹਾਂ ਤੰਬਾਕੂ ਨੂੰ ਤਾਂ ਹੱਥ ਵੀ ਨਹੀਂ ਨਾ ਸਿੱਖ ਲਾ ਸਕਦਾ ਹੱਥ ਵੀ। ਸੋ ਸੁਣ ਗੁਰ ਸਿੱਖੀ ਰਹਿਤ ਕੋ ਤਜੈ ਤੰਬਾਕੂ ਸੰਗ, ਮਰਣੀ ਮਰੇ ਤੋ ਅੱਤ ਪਲਾ ਜਗਤ ਜੂਠ ਨਹਿ ਅੰਗ। ਮੈਂ ਇੱਕ ਬੇਨਤੀ ਕਰਾਂ, ਤਾਨਾ ਬੁਰੀ ਚੀਜ਼ ਹੁੰਦਾ ਹੈ, ਤਰਕ ਬੁਰੀ ਚੀਜ਼ ਹੁੰਦੀ ਹੈ। ਇੱਕ ਸ਼ੇਰ ਸੀ, ਮੈਂ ਦੋ ਮਿੰਟ ਵਿੱਚ ਸਾਖੀ ਬੇਨਤੀ ਕਰਾਂ, ਇੱਕ ਸ਼ੇਰ ਸੀ ਜੰਗਲ ਵਿੱਚ ਰਿਹਾ ਕਰਦਾ ਤੇ ਇੱਕ ਮਿਸਤਰੀ ਉੱਥੇ ਜਾਇਆ ਕਰਦਾ, ਤਰਖਾਣ ਲੱਕੜਾਂ ਵੱਢ ਕੇ ਲਿਆ ਕਰਦਾ, ਆਪਸ ਮੇ ਪ੍ਰੇਮ ਪੈ ਗਿਆ। ਇੱਕ ਦਿਨ ਰਾਤ ਵੱਡੀ ਲੰਘ ਗਈ ਤੇ ਕਹਿਣ ਲੱਗਾ ਸ਼ੇਰ ਕੇ ਭਰਾ ਤੂੰ ਮੇਰੇ ਘਰ ਹੀ ਇੱਥੇ ਰਹਿ ਪਓ। ਕਹਿਣ ਲੱਗੇ ਤੂੰ ਸ਼ੇਰ ਤੇਰੇ ਕੁਰਨੇ ਵਿੱਚ ਮੈਂ ਰਹਾਂ? ਕਹਿੰਦੇ ਹਾਂ ਰਹਿਣਾ ਚਾਹੀਦਾ, ਮੇਰੇ ਤੇ ਭਰੋਸਾ ਕਰ, ਆਪਾਂ ਮਿੱਤਰ ਕੀ ਹੋਏ ਜੇ ਹੁਣ ਮੈਂ ਤੇਰੀ ਰਾਤ ਦਾ ਸੁੱਖ ਨਾਲ ਕਟਾਵਾਂ। ਕਹਿੰਦੇ ਚੰਗਾ, ਉਹ ਰਾਤ ਉੱਥੇ ਰਿਹਾ, ਬੜੇ ਸੁੱਖ ਦੇ ਨਾਲ ਰਿਹਾ, ਸਗੋਂ ਉਹਨੇ ਫਲ ਤੋੜ ਤੋੜ ਕੇ ਲਿਆ ਕੇ ਸ਼ੇਰ ਨੂੰ ਛਕਾਇਆ, ਬੜਾ ਖੁਸ਼ ਹੋਇਆ ਇਹ ਜਿਹੜਾ ਤਰਖਾਣ ਸੀ। ਇਹ ਕਹਿਣ ਲੱਗਾ ਹੁਣ ਕਿਸੇ ਦਿਨ ਮੇਰੇ ਘਰ ਵੀ ਚੱਲੀ। ਉਹਨੇ ਕਿਹਾ ਕਿ ਹੁਣ ਚੱਲ ਮੇਰੇ ਵੀ। ਕਹਿਣ ਲੱਗਾ ਅਸੀਂ ਜੰਗਲ ਦੇ ਪਾਤਸ਼ਾਹ ਸੀ, ਘਰਾਂ ਵਿੱਚ ਜਾਂਦੇ ਫਿਰਦੇ ਨਹੀਂ। ਕਹਿੰਦੇ ਫਿਰ ਆਪਣਾ ਜਰਾਦਾ ਪੱਕਾ ਧਰਾ ਨਾ ਹੋਇਆ, ਬਰੋਟੀ ਗੱਲ ਹੀ ਹੋਈ ਨਾ, ਫਿਰ ਤੂੰ ਆਪਣੇ ਆਪ ਨੂੰ ਵੱਡਾ ਮੈਨੂੰ ਛੋਟਾ ਹੀ ਸਮਝਿਆ ਨਾ। ਸੋ ਇਹ ਦਿਲੀ ਪਿਆਰ ਨੀ ਤੇਰਾ ਮੇਰਾ। ਜਦੋਂ ਇਹ ਗੱਲ ਕਹੀ ਕਹਿੰਦੇ ਚੰਗਾ ਭਲ ਕੇ ਆਵੇ। ਸੋ ਅੱਗੇ ਨਾਲ ਗਿਆ, ਕੁਛ ਲੇਟ ਪਹੁੰਚੇ ਘਰ, ਅੱਗੇ ਜਾਂਦੇ ਨੂੰ ਘਰ ਵਾਲੀ ਕੁਛ ਗਰਮ ਸੁਭਾਅ ਦੀ ਸੀ। ਸੋ ਉਸ ਤਰਖਾਣ ਦੇ ਉਹ ਕਹਿਣ ਲੱਗੀ ਕਿਉਂ ਲੇਟ ਆਇਆ? ਕਹਿਣ ਲੱਗੇ ਕੋਈ ਨੀ, ਆਪਣੇ ਮਿੱਤਰ ਨਾਲ ਮੈਂ ਗੱਲਾਂ ਬਾਤਾਂ ਕਰਦਾ ਆਇਆ, ਨਾਲੇ ਉਹ ਮੇਰੇ ਨਾਲ ਹੀ ਆਇਆ ਤੇ ਕੌੜਾ ਨਾ ਬੋਲ। ਸੋ ਕਹਿਣਗੇ ਕਿ ਇਹਦੇ ਘਰ ਵਾਲੀ ਕਿੰਨੀ ਇਹ ਕਮਬਖਤ ਹੈ, ਇਹ ਗਰਮ ਬੋਲਦੀ ਹੈ। ਕਹਿਣਗੇ ਉਹ ਕੌਣ ਹੈ ਤੇਰਾ ਮਿੱਤਰ? ਕਹਿਣ ਲੱਗੇ ਉਹ ਸ਼ੇਰ, ਜੰਗਲ ਦਾ ਸ਼ੇਰ। ਕਹਿਣ ਲੱਗੇ ਤੇਰੀ ਅਖੇ ਕੁੱਤਿਆਂ ਬਿੱਲਿਆਂ ਨਾਲ ਹੀ ਪ੍ਰੀਤੀ ਰਹੀ। ਜਦੋਂ ਇਹ ਗੱਲ ਸ਼ੇਰ ਨੇ ਸੁਣੀ, ਬੜਾ ਸ਼ਰਮਸਾਰ ਹੋਇਆ, ਤਰਕ ਵੱਜੀ। ਸੋ ਇਹ ਤੀਰ ਵੱਜਾ, ਗੋਲੀ ਵੱਜੀ ਮਾਨੋ ਉਸ ਮੌਕੇ ਤੇ। ਕਹਿਣ ਲੱਗਾ ਸੋ ਸ਼ੇਰ ਕੇ ਭਰਾਵਾ, ਮੈਂ ਤੇਰੇ ਘਰ ਹੁਣ ਰਾਤ ਤਾਂ ਨਹੀਂ ਰਹਾਂਗਾ, ਇੱਕ ਕੰਮ ਕਰ, ਮੇਰੀ ਇਹੀ ਪ੍ਰਾਹੁਣਚਾਰੀ ਆ, ਤੇਰੇ ਕੋਲ ਜਿਹੜਾ ਕੁਹਾੜਾ ਤਿੱਖਾ ਲੱਕੜ ਨੂੰ ਵੱਢਣ ਵਾਲਾ, ਇਹ ਮੇਰੇ ਸਿਰ ਵਿੱਚ ਮਾਰ। ਕਹਿਣ ਲੱਗੇ ਇੱਕ ਤੂੰ ਮੇਰਾ ਮਿੱਤਰ, ਇੱਕ ਮੇਰੇ ਘਰ ਆਇਆ ਹੋਵੇ ਤੇ ਮੈਂ ਤੇਰੀ ਸੇਵਾ ਦੇ ਬਜਾਏ ਸਿਰ ਚ ਕੁਹਾੜਾ ਮਾਰਾਂ, ਇਹ ਨਹੀਂ ਫੱਬਦਾ। ਕਹਿਣ ਲੱਗਾ ਨਹੀਂ, ਜੇ ਨਾ ਮਾਰੇਗਾ ਮੈਂ ਤੇਰੇ ਨਾਲ ਅਤਿਅੰਤ ਨਾਰਾਜ਼ ਆ, ਫਿਰ ਮੈਂ ਖਾਲੀ ਮੁੜ ਜਾਵਾਂਗਾ। ਇਹਨੇ ਵਚਨ ਮੰਨਿਆ, ਸਿਰ ਵਿੱਚ ਕੁਹਾੜਾ ਮਾਰਿਆ। ਕਹਿਣ ਲੱਗਾ ਵੇਖ ਜ਼ਖਮ ਡੂੰਘਾ ਹੋਇਆ, ਇਹਨੇ ਕਾਫੀ ਡੂੰਘਾ। ਇਹਨੇ ਚੰਗਾ ਹੁਣ ਤੂੰ ਚੌਥੇ ਆਵੀਂ ਭਲਕੇ ਤੇ ਪਰਸੋਂ ਨਾ ਆਵੀਂ। ਇਹ ਚੌਥੇ ਦਿਨ ਗਿਆ, ਸ਼ੇਰ ਮਿਲਿਆ ਅੱਗੋਂ। ਕਹਿਣ ਲੱਗਾ ਮੇਰਾ ਸਿਰ ਵੇਖਿਓ, ਜ਼ਖਮ ਭਲਾ ਕਿੰਨਾ ਕੁ ਹੈ, ਜ਼ਖਮ ਦਾ ਨਾਮ ਨਿਸ਼ਾਨ ਹੀ ਨਹੀਂ, ਮਿਟ ਗਿਆ ਜ਼ਖਮ। ਕਹਿਣ ਲੱਗਾ ਵੇਖ, ਇਹ ਤੇਰੇ ਕੁਹਾੜੇ ਦਾ ਜਿਹੜਾ ਜ਼ਖਮ ਸੀ ਉਹ ਮੇਰੇ ਸਿਰ ਵਿੱਚ ਵੱਜਿਆ ਹੋਇਆ ਵੀ ਝੱਟ ਮਿਟ ਗਿਆ ਹੈ, ਪਰ ਜਿਹੜੀ ਤੇਰੀ ਘਰ ਵਾਲੀ ਨੇ ਬੋਲੀ ਮਾਰੀ ਸੀ ਨਾ ਬੋਲੀ, ਉਹ ਜਿਹੜਾ ਵੱਡਾ ਭਾਰੀ ਫੱਟ ਹੈ, ਸੱਲ ਹੈ, ਉਹ ਜ਼ਖਮ ਹੈ, ਉਹ ਸਾਰੀ ਉਮਰ ਹੀ ਉਸੇ ਤਰ੍ਹਾਂ ਰਹੇਗਾ, ਉਹ ਨਹੀਂ ਕਦੇ ਵੀ ਮਿਟ ਸਕਦਾ। ਸੋ ਗੁਰੂ ਪਿਆਰਿਓ, ਇੱਥੋਂ ਅਸੀਂ ਚੱਲੇ ਪਟਨੇ ਸਾਹਿਬ ਨੌ ਪੋਹ ਨੂੰ, ਅੱਜ ਸ਼ਾਇਦ 8 ਜਾਂ 9 ਚੇਤ ਹੈ, 3 ਮਹੀਨੇ ਪਟਨੇ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਬੰਬੇ, ਕਲਕੱਤਾ, ਹੋਰ ਇਸੇ ਤਰ੍ਹਾਂ ਭਲਾਈ ਨਗਰ। ਸੋ ਇਸੇ ਤਰ੍ਹਾਂ ਆ ਭੋਪਾਲ ਤੇ ਹੋਰ ਰਸਤੇ ਦੇ ਤੇ ਅਹਿਮਦਾਬਾਦ, ਇਹਨਾਂ ਸਾਰੇ ਸ਼ਹਿਰਾਂ ਵਿੱਚੋਂ ਪ੍ਰਚਾਰ ਕਰਦੇ ਆਏ। 2122 ਭਾਈਆਂ ਨੇ ਅੰਮ੍ਰਿਤ ਛਕਿਆ, 2100 ਨੇ। ਨਾਲ ਇੱਕ ਬੇਨਤੀ ਕਿ ਉਹਨਾਂ ਲੋਕਾਂ ਨੇ ਇੱਕ ਤਾਨਾ ਮਾਰਿਆ, ਇੱਕ ਬੋਲੀ ਮਾਰੀ ਹੈ, ਉਹ ਬੜੀ ਸੀਨੇ ਨੂੰ ਦੁਖਦਾਇਕ ਲੱਗੀ ਹੈ। ਉਹਨਾਂ ਨੇ ਕਿਹਾ ਬਾਬਾ ਜੀ ਤੁਹਾਡਾ ਇਧਰ ਆਉਣਾ ਸਫਲਾ ਹੈ, ਅਸੀਂ ਜੀਵਾਂ ਨੂੰ ਤੁਹਾਨੂੰ ਕਹਿੰਦੇ ਹਾਂ, ਤੁਹਾਡੇ ਤੇ ਨਫ਼ਰਤ ਨਹੀਂ ਅਸੀਂ ਕਰਦੇ, ਅਸੀਂ ਤੁਹਾਨੂੰ ਤੱਕਦੇ ਰਹਿੰਦੇ ਹਾਂ ਤੁਹਾਡੇ ਰਾਹ ਕਦੋਂ ਆਓ, ਪਰ ਇੱਕ ਗੱਲ ਅਸੀਂ ਬੜੇ ਹੰਮੇ ਨਾਲ ਤੁਹਾਨੂੰ ਕਹਾਂਗੇ ਔਰ ਬੋਲੀ ਮਾਰਾਂਗੇ ਤੁਹਾਡੇ ਸੀਨੇ ਚ ਤੀਰ ਨਾਲ ਵੀ ਵੱਧ ਤਿੱਖੀ, ਜਿਹੜੇ ਤੁਹਾਨੂੰ ਰੜਕਦੀ ਰਹੇ ਬਹੁਤ ਚਿਰ। ਸੋ ਉਹ ਕਿਹੜੀ ਬੋਲੀ? ਕਹਿੰਦੇ ਜਾਓ ਆਪਣਾ ਪੰਜਾਬ ਜਾ ਕੇ ਸਾਂਭੋ, ਆਪਣਾ ਮਾਝਾ ਸਾਂਭੋ, ਵੇਖੋ ਉੱਥੇ ਨੌਜਵਾਨਾਂ ਦੀ ਕੀ ਹਾਲਤ ਹੈ, ਜਿੱਥੇ ਸੂਰਬੀਰ ਯੋਧੇ ਪੈਦਾ ਹੁੰਦੇ ਸੀ, ਅੱਜ ਉੱਥੋਂ ਦਾ ਨੌਜਵਾਨ ਅੱਧਾ ਮੁਸਲਮਾਨ ਬਣ ਰਿਹਾ, ਅੱਜ ਸਿੱਖੀ ਨੂੰ ਵਿਦਾਵੇ ਲਿਖੇ ਜਾ ਰਹੇ ਨੇ, ਅੱਜ ਉੱਥੇ ਸਿਰ ਮੁੰਨੇ ਹੋਏ, ਉੱਥੇ ਦਾੜੀਆਂ ਮੁੰਨੀਆਂ ਹੋਈਆਂ, ਉੱਥੇ ਲੋਕੀ ਸ਼ਰਾਬਾਂ ਪੀਣ, ਉੱਥੇ ਕਈ ਕਿਤਰੇ ਸੁਣਿਆ ਅਸੋਂ ਜਿਹੜੇ ਗਲ ਚੁੱਕੇ ਨੇ, ਮਰ ਚੁੱਕੇ ਨੇ, ਬਰਬਾਦ ਹੋ ਚੁੱਕੇ ਨੇ, ਉਹ ਤੰਬਾਕੂ ਵੀ ਵਰਤੀ ਜਾਂਦੇ ਨੇ। ਕਹਿੰਦੇ ਦੱਸੋ ਕਿੱਧਰ ਗਈ ਸਿੱਖੀ, ਉਹ ਕਿੱਧਰ ਗਈ ਅਣਖ ਤੇ ਗੈਰਤ, ਉਹ ਕਿੱਧਰ ਗਿਆ ਸੂਰਮਾ ਪੁਣਾ ਤੇ ਮਜਹਿਲ ਪੁਣਾ, ਜਾਓ ਜਾ ਕੇ ਆਪਣੇ ਦੇਸ਼ ਨੂੰ ਸਾਂਭੋ ਤੇ ਇਲਾਕਿਆਂ ਨੂੰ ਸਾਂਭੋ, ਮੁੜ ਕੇ ਇੱਧਰ ਆਇਓ, ਜੋ ਚਾਹੋ ਗੱਡੀਆਂ ਮੋਟਰਾਂ ਟਰੱਕ ਜੋ ਸਾਡੇ ਕੋਲ ਕਹੋਗੇ ਅਸੀਂ ਉੱਥੇ ਹੀ ਭੇਜਾਂਗੇ, ਉੱਥੇ ਤੁਰੇ ਆਉਣਗੇ, ਪਰ ਜਾਓ ਜਾ ਕੇ ਆਪਣਾ ਇਲਾਕਾ ਸਾਂਭੋ। ਸੋ ਗੁਰੂ ਪਿਆਰਿਓ, ਜੇ ਤਾਂ ਕਿਸੇ ਥੋੜੇ ਜਿਹੇ ਵੀ ਅਣਖ ਵਾਲੇ ਨੂੰ ਕੋਈ ਸੱਚੀ ਬੋਲੀ ਵੱਜੇ ਤਾਂ ਫਿਰ ਉਹਦਾ ਦਿਲ ਵੇਖ ਲਓ ਕਿਵੇਂ ਛਾਨਣੀ ਛਾਨਣੀ ਹੁੰਦਾ ਹੈ। ਸੋ ਇਹ ਆਪਾਂ ਤਾਂ ਕਦੋਂ ਤੱਕ ਸਹਾਰਾਂਗੇ? ਇਹ ਮਿਹਣੇ ਕਦੋਂ ਤੱਕ ਆਪਣੇ ਭਰਾ ਦੇਣਗੇ? ਮਿਹਣੇ ਸੱਚੇ ਨੇ, ਇਹ ਮਿਹਣੇ ਆਪਣੀ ਚੜ੍ਹਦੀ ਕਲਾ ਕਰਨ ਵਾਲੇ ਨੇ, ਇਹ ਟੈਂਦੀ ਕਲਾ ਕਰਨ ਵਾਲੇ ਨਹੀਂ, ਆਪਣੇ ਵਿਚ ਫੁੱਟ ਲੜਾਈਆਂ ਤੇ ਵਿਤਕਰੇ ਪਾਉਣ ਵਾਲੇ ਨਹੀਂ, ਆਪਾਂ ਨੂੰ ਇਕ ਮੁੱਠ ਤੇ ਮਜ਼ਬੂਤ ਤੇ ਚੜ੍ਹਦੀ ਕਲਾ ਵਿਚ ਕਰਨ ਵਾਲੇ ਇਹ ਤਾਨੇ ਨੇ। ਇਹ ਸੁਭਾਗ ਹੈ ਆਪਣਾ ਕਿ ਸਾਡੇ ਉਹ ਵੀਰ ਜਾਗੇ, ਉਨ੍ਹਾਂ ਵੀਰਾਂ ਨੇ ਇਹ ਦੁੱਖ ਮਹਿਸੂਸ ਕੀਤਾ, ਅਨੁਭਵ ਕੀਤਾ ਆਪਣੇ ਮਨ ਵਿਚ, ਹੈ ਤਾਂ ਆਪਣੇ ਪਿੰਡਾਂ ਤੋਂ ਗਏ ਹੋਏ ਨਾ, ਆਪਣੇ ਨੇ ਜਿਹੜੇ ਗੱਡੀਆਂ ਬਣਾ ਕੇ, ਕੋਈ ਕਲਕੱਤੇ ਬੈਠਾ, ਕੋਈ ਬੰਬੇ ਬੈਠਾ, ਕੋਈ ਪਟਨੇ ਸਾਹਿਬ ਬੈਠਾ, ਕੋਈ ਕਿਧਰੇ ਬੈਠਾ, ਆਪਣੇ ਨੇ ਨਾ ਹੋ, ਪਰ ਉਨ੍ਹਾਂ ਨੂੰ ਇਹ ਖਿਆਲ ਆਇਆ ਕਿ ਅਸੀਂ ਜੇ ਚੜ੍ਹਦੀ ਕਲਾ ਵਿਚ ਹੋਏ ਹਾਂ ਤਾਂ ਜਿੱਥੇ ਇਹ ਸਿੱਖੀ ਜੰਮੀ ਪਲੀ ਜਵਾਨ ਹੋਈ, ਜਿੱਥੋਂ ਸਿੱਖੀ ਬਾਹਰ ਫੈਲੀ ਪਰਖਾਂ ਹੋਈਆਂ, ਸੋ ਉੱਥੇ ਇਹ ਸਿੱਖੀ ਜੇ ਸਮਾਪਤ ਹੋ ਰਹੀ ਹੋਵੇ ਤਾਂ ਦੀਵੇ ਥੱਲੇ ਹਨੇਰਾ ਵੇਖ ਕੇ ਜਰਿਆ ਨਹੀਂ ਜਾ ਰਿਹਾ। ਇਸ ਵਾਸਤੇ ਗੁਰੂ ਪਿਆਰਿਓ, ਜੇ ਆਪਾਂ ਕੋਈ ਅਣਖ ਗੈਰਤ ਵਾਲੇ ਹਾਂ, ਸੂਰਮੇ ਯੋਧੇ ਤੇ ਬਲੀ ਹਾਂ, ਅੱਜ ਉਹ ਮੌਕਾ ਦੁਬਾਰਾ ਮੁੜ ਕੇ ਆਇਆ ਹੈ ਜਿਹੜਾ ਕਦੇ ਲਖੀਰ ਕਿੱਛੀ ਸੀ ਭਾਈ ਮਹਾਂ ਸਿੰਘ ਨੇ ਖੰਡੇ ਨਾਲ, ਆਓ ਟੁੱਟੀਆਂ ਕਢਾ ਲਈਏ ਗੁਰੂ ਕੇ ਪਿਆਰਿਓ। ਸੋ ਜਿਨ੍ਹਾਂ ਨੂੰ ਆਪਣਾ ਘਰ ਪਿਆਰਾ ਨਹੀਂ, ਜਿਨ੍ਹਾਂ ਨੂੰ ਧੀਆਂ ਪੁੱਤਰ ਘਰ ਵਾਲੀਆਂ ਪਿਆਰੀਆਂ ਨਹੀਂ, ਜਿਨ੍ਹਾਂ ਨੂੰ ਆਪਣੀ ਜਿੰਦ ਜਾਨ ਵੀ ਪਿਆਰੀ ਨਹੀਂ, ਜਿਨ੍ਹਾਂ ਨੂੰ ਕਲਗੀਆਂ ਵਾਲੇ ਦੀ ਸਿੱਖੀ ਕੇਵਲ ਪਿਆਰੀ ਹੈ, ਉਹ ਲੰਘੋ ਇਸ ਲਕੀਰ ਤੋਂ, ਕਰੋ ਆਪਣੇ ਆਪ ਨੂੰ ਕੁਰਬਾਨ। ਉਹ ਟੁੱਟ ਗਿਆ ਹੋਈਆਂ ਸਾਡੀਆਂ ਗੰਢੀਆਂ ਜਾਣ ਤੇ ਆਪਾਂ ਮੁਕਤੀਆਂ ਦੇ ਸਰੋਵਰ ਲਵਾ ਦਈਏ, ਮੁਕਤੀਆਂ ਦੇ ਸਰੋਵਰ ਸਦਾ ਵਾਸਤੇ ਜਿੱਥੋਂ ਮੁਕਤੀ ਪ੍ਰਾਪਤ ਹੁੰਦੀ ਰਹੇ। ਸੋ ਗੁਰੂ ਪਿਆਰਿਓ, ਅੱਜ ਦੁਬਾਰਾ ਉਹ ਸਮਾਂ ਆਪਾਂ ਉਸੇ ਮੋੜ ਤੇ ਫਿਰ ਆ ਗਏ ਹਾਂ। ਅੱਜ ਇਹ ਕੌਮ ਟਹਿੰਦੀ ਅਕਲਾਂ ਨੂੰ ਜਾਂਦੀ ਵੇਖ ਕੇ ਤਰਸ ਆਉਂਦਾ ਹੈ, ਬੜਾ ਭਾਰੀ ਚਿੱਤ ਵਿਚ ਦੁੱਖ ਹੁੰਦਾ ਹੈ ਕਿ ਤਨ ਬਾਜਾਂ ਵਾਲਿਆ ਤੂੰ ਐਡੀਆਂ ਕੁਰਬਾਨੀਆਂ ਕਰੇ, ਚਾਰੇ ਸਾਹਿਬਜ਼ਾਦੇ ਬਾਰੇ ਅਨੰਦਪੁਰ ਸਾਹਿਬ ਦੇ ਸੁੱਖ ਛੱਡੇ, ਤੁਸੀਂ ਕਹਿ ਦਿਓ ਕਿ ਇਨ ਪੁੱਤਰ ਕੇ ਸੀਸ ਪਰਿਵਾਰ ਦੀਏ ਸੋ ਚਾਰ, ਚਾਰ ਮੂਹੇ ਤੋਂ ਕਿਹਾ ਪਾਇਆ ਜੀਵਤ ਲੱਖ ਹਜ਼ਾਰ, ਤੇ ਅੱਜ ਅਸੀਂ ਤੇਰੇ ਪੁੱਤਰ ਬਣ ਜਾਈਏ। ਅੱਜ ਸੁਪੁੱਤਰ ਤਾਂ ਬਣਨਾ ਕਿਹਦੇ ਰਹਿ ਗਿਆ, ਪੁੱਤਰ ਵੀ ਨਹੀਂ ਰਹਿ ਗਏ, ਪੁੱਤਰ ਬਣਨ ਵੱਲ ਕੋਝੇ ਪਾਸੇ ਵੱਲ ਖੋਟੇ ਪਾਸੇ ਵੱਲ ਰੁੜ ਰਹੇ ਹਾਂ। ਸੋ ਗੁਰੂ ਕੇ ਪਿਆਰਿਓ, ਆਓ ਦੁਬਾਰਾ ਸਮਝੀਏ, ਸੋਚੀਏ, ਵਿਚਾਰੀਏ ਆਪਣੇ ਚਿੱਤ ਵਿਚ। ਇਸ ਇਲਾਕੇ ਵਿਚ ਬਾਬਾ ਜੀ ਭਾਗ ਲਾ ਰਹੇ ਨੇ, ਬਾਬਾ ਦਇਆ ਸਿੰਘ ਸਾਹਿਬ ਹਜ਼ਾਰਾਂ ਸੰਗਤਾਂ ਨੂੰ ਅੰਮ੍ਰਿਤ ਛਕਾ ਰਹੇ ਨੇ, ਤੁਸੀਂ ਆਪਣੇ ਜਥੇ ਨੂੰ ਵੀ ਜਿੱਥੇ ਜਿੱਥੇ ਆਗਿਆ ਕਰਦੇ ਜੇ ਅੰਮ੍ਰਿਤ ਛਕਾਇਆ ਜਾ ਰਿਹਾ ਹੈ। ਸੋ ਜਿੰਨਾ ਗੁਰਮੁਖ ਪਿਆਰੇ ਨੇ ਇੱਕ ਸਾਲ ਦੇ ਵਿਚ ਹਜ਼ਾਰਾਂ ਨੇ ਛਕਿਆ ਇਸ ਇਲਾਕੇ ਵਿਚੋਂ, ਇੱਕ ਵੀ ਉੱਠ ਕੇ ਕੋਈ ਕਹਿ ਦੇਵੇ ਕਿ ਮੈਨੂੰ ਕੋਈ ਘਾਟਾ ਪਿਆ ਹੈ, ਕਮੀ ਆਈ ਹੈ, ਇਹ ਜੇ ਅੱਗੇ ਨਾਲ ਚੜ੍ਹਦੀ ਕਲਾ ਹੈ, ਉਨ੍ਹਾਂ ਪਿਆਰਿਆਂ ਦੀ ਬਦ ਫੈਲੀਆਂ ਛੱਡੀਆਂ, ਫਜ਼ੂਲ ਖਰਚੀਆਂ ਛੱਡੀਆਂ, ਸ਼ਰਾਬਾਂ ਕੁਰੀਤੀਆਂ ਛੱਡੀਆਂ, ਚੜ੍ਹਦੀ ਕਲਾ ਵਾਲੇ ਹੋਏ, ਫਿਰ ਆਪਾਂ ਉਨ੍ਹਾਂ ਦੀ ਰੀਸ ਹੀ ਕਰੀਏ, ਉਨ੍ਹਾਂ ਵੱਲ ਹੀ ਵੇਖੀਏ ਔਰ ਚੜ੍ਹਦੀ ਕਲਾ ਵਾਲਾ ਜੀਵਨ ਆਪਣਾ ਬਣਾਈਏ। ਆਪਾਂ ਨੂੰ ਧਰਮ ਦੀ ਪੌੜੀ ਤੇ ਚੜ੍ਹਨਾ ਚਾਹੀਦਾ ਹੈ, ਆਪਾਂ ਨੂੰ ਸੰਤਾਂ ਵਾਲੇ ਰਸਤੇ ਤੇ ਚੱਲਣਾ ਚਾਹੀਦਾ ਹੈ, ਆਪਾਂ ਨੂੰ ਬਾਬਾ ਸੋਹਣ ਸਿੰਘ ਸਾਹਿਬ ਜੀ ਦੇ ਪਾਏ ਪੂਰਿਆਂ ਤੇ ਚੱਲਣਾ ਚਾਹੀਦਾ ਹੈ। ਸਹੀ ਅਰਥਾਂ ਵਿਚ ਸ਼ਰਧਾਂਜਲੀ ਉਨ੍ਹਾਂ ਨੂੰ ਤਾਂ ਪ੍ਰਵਾਨ ਹੋਵੇਗੀ ਤੇ ਭੇਟ ਹੋਵੇਗੀ, ਨਹੀਂ ਤਾਂ ਆਪਣਾ ਸੱਚਾ ਸੁੱਚਾ ਪਿਆਰ ਨਹੀਂ, ਜੇ ਉਨ੍ਹਾਂ ਦਾ ਬਚਨ ਨਹੀਂ ਮੰਨਣਾ, ਜੇ ਉਨ੍ਹਾਂ ਦੇ ਜੀਵਨ ਅਨੁਸਾਰ ਨਹੀਂ ਅਸੀਂ ਚੱਲਣਾ, ਤਾਂ ਫਿਰ ਕੀ ਸਾਡਾ ਉਨ੍ਹਾਂ ਨਾਲ ਪਿਆਰ ਤੇ ਪ੍ਰੇਮ ਹੈ? ਇਸ ਵਾਸਤੇ ਇਹੀ ਸੱਚਾ ਪਿਆਰ ਤੇ ਪ੍ਰੇਮ ਮੈਂ ਤਾਂ ਬੇਨਤੀ ਕਰਾਂਗਾ, ਜਿੰਨੇ ਸਿੰਘ ਨਾਮ ਵਾਲੇ ਭਰਾਓ, ਕੱਲ ਮੈਂ ਬੇਨਤੀ ਕਰਾਂ, ਬਠਿੰਡੇ ਤੋਂ 4 ਮੀਲ ਦੂਰ ਇੱਕ ਨਰੂਆਣਾ ਪਿੰਡ ਹੈ, ਸੋ ਉੱਥੇ 122 ਅਖੰਡ ਪਾਠਾਂ ਦਾ ਭੋਗ ਪਿਆ ਲੜੀ ਚੱਲ ਰਹੀ ਸੀ, ਉੱਥੇ ਕੱਲ ਇਸੇ ਤਰ੍ਹਾਂ ਬੇਨਤੀ ਕੀਤੀ ਗਈ, ਇਸੇ ਤਰ੍ਹਾਂ ਭਰੇ ਦੀਵਾਨ ਦੇ ਵਿਚ, ਤਾਂ ਸੈਂਕੜਿਆਂ ਦੇ ਜਵਾਨਾਂ ਨੇ ਉੱਠ ਕੇ ਪਰਣ ਕੀਤੇ ਕਿ ਅਸੀਂ ਦਾੜਾ ਕੇਸ ਨਹੀਂ ਮੁੰਦਾਂਗੇ, ਅਸੀਂ ਸ਼ਰਾਬ ਨਹੀਂ ਵਰਤਾਂਗੇ, ਹੋਰ ਕੋਈ ਕੁਰੀਤੀ ਨਹੀਂ ਕਰਾਂਗੇ। ਸੈਂਕੜੇ ਮਾਈਆਂ ਉੱਠ ਕੇ ਖੜੀਆਂ ਹੋਈਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਪੁੱਤਰ ਪੋਤਰੇ ਦੋਹਤਿਆਂ ਦੇ ਕੇਸ ਕਦੇ ਭੁੱਲ ਕੇ ਵੀ ਨਹੀਂ ਮਨਾਵਾਂਗੇ। ਸੋ ਗੁਰੂ ਪਿਆਰੇ ਉਹਨਾਂ ਪਰਣ ਕੀਤੇ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਹੀਂ ਕਦੇ ਕਿਸੇ ਨੂੰ ਮੰਨਾਂਗੇ। ਮੈਨੂੰ ਚੇਤਿਆ ਉਹੀ 22 ਅੱਸੂ ਵਾਲਾ ਦਿਨ, ਸੋ ਆਪਣੇ ਇੱਥੇ ਬਾਬਾ ਬੁੱਢਾ ਜੀ ਦੀ ਭੀੜ, ਸੋ ਉੱਥੇ ਦਾਸ ਨੇ ਵੀ ਬੇਨਤੀ ਕੀਤੀ, ਨਾਲ ਬਾਬਾ ਖੜਕ ਸਿੰਘ ਜੀ ਨੇ ਬੜੇ ਭਰੇ ਹੋਏ ਦਿਲ ਦੇ ਨਾਲ ਇੱਕ ਬੇਨਤੀ ਕੀਤੀ ਸੀ, ਸੰਗਤ ਨੂੰ ਮੁਗਾਰ ਪਾਈ ਸੀ, ਕੌਮ ਨੂੰ ਟੁੰਬਿਆ ਸੀ 15 ਮਿੰਟਾਂ ਵਿਚ, ਉਨ੍ਹਾਂ ਦੇ ਨੇਤਰਾਂ ਵਿਚ ਹੰਝੂ ਡਿੱਗ ਪਏ ਸਨ ਕਿ ਖਾਲਸਾ ਕੌਮ ਦੀ ਆਹ ਹਾਲਤ ਦਾੜੇ ਕੇਸ ਮੁੰਨੀ ਜਾਣ, ਉੱਠੋ ਜਿਹੜੇ ਅੱਜ ਤੋਂ ਦਾੜਾ ਕੇਸ ਮਨਾਉਣ ਤੋਂ ਹਟਣਗੇ ਤੇ ਕੇਸ ਦਾੜੇ ਰੱਖਣਗੇ। ਮੈਨੂੰ ਵੀ ਉਨ੍ਹਾਂ ਆਗਿਆ ਕੀਤੀ, ਮੈਂ ਵੀ 10 ਮਿੰਟ ਬੇਨਤੀ ਕੀਤੀ, 5000 ਜਵਾਨ ਉੱਠੇ ਸੀ, 5000। ਉਹ ਫਿਲਮ ਤਿਆਰ ਹੋਈ ਹੈ, ਬਾਕਾਇਦਾ ਕਦੇ ਵਿਖਾਇਆ ਕਰਾਂਗੇ ਧਾਰਮਿਕ ਫਿਲਮਾਂ ਦੇ ਵਿਚ, ਜਿਨ੍ਹਾਂ ਲੋਕਾਂ ਨੇ ਉਦੋਂ ਦਾੜੇ ਤੇ ਕੇਸ ਰੱਖੇ। ਗੁਰੂ ਪਿਆਰਿਓ, ਸੋ ਆਪਣਾ ਇਤਿਹਾਸ ਮੁੜ ਕੇ ਦੁਹਰਾਉਣਾ ਪਵੇਗਾ, ਸੋ ਭਾਵ ਅੰਮ੍ਰਿਤ ਛਕਣਾ ਪਵੇਗਾ, ਦਾੜਾ ਤੇ ਕੇਸ ਸਾਬਤ ਰੱਖਣੇ ਪੈਣਗੇ, ਬਾਣੀ ਦੇ ਨੇਤਰੇਮ ਚੜ੍ਹਦੀ ਕਲਾ ਦਾ ਜੀਵਨ ਧਾਰਨਾ ਪਵੇਗਾ, ਰਹਿਤਾਂ ਤੋਂ ਬਚ ਕੇ ਰਹਿਤ ਰੱਖ ਕੇ ਬਾਣੀ ਦੇ ਨੇਤਨੇਮੀ ਬਣ ਕੇ ਆਪਣਾ ਆਹ ਲੋਕ ਵੀ ਸਫਲਾ ਤੇ ਆਪਣਾ ਪ੍ਰਲੋਕ ਵੀ ਆਪਾਂ ਸਫਲਾ ਕਰਨਾ ਹੈ। ਸੋ ਅੱਜ ਰਾਤ ਨੂੰ ਖੰਡੇ ਦਾ ਅੰਮ੍ਰਿਤ ਤਿਆਰ ਹੋ ਰਿਹਾ, ਪੀਓ ਪੌਲ ਖੰਡੇ ਧਾਰ, ਹੋਵੇ ਜਨਮ ਸੁਹੇਲਾ, ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਪੀਓ ਪੌਲ ਖੰਡੇ ਧਾਰ, ਹੋਵੇ ਜਨਮ ਸੁਹੇਲਾ। ਸੋ ਆਪਣਾ ਜਨਮ ਸਫਲਾ ਹੋਵੇ, ਆਪਣੇ ਤਰਹਿਮਤ ਹੋਣ। ਮੈਂ ਇੰਨੀਆਂ ਬੇਨਤੀਆਂ ਕਹਿ ਕੇ ਖਿਮਾ ਦਾ ਜਾਚ ਕਹਾਂ, ਭਾਵੇਂ ਕਥਾ ਜਿੰਨੀ ਮਰਜ਼ੀ ਹੋਰ ਅਗਾਂਹ ਵਧਾਈਏ, ਪਰ ਬਾਕੀ ਵੀ ਗੁਰਮੁਖ ਬੋਲਣ ਵਾਲੇ ਨੇ। ਅੱਜ ਵੱਡਾ ਭਾਰੀ ਦਿਹਾੜਾ ਹੈ ਜੋੜ ਮੇਲੇ ਦਾ, ਸਾਰਿਆਂ ਨੂੰ ਹੱਕ ਮਿਲਣਾ ਚਾਹੀਦਾ, ਉਹ ਆਪੋ ਆਪਣੀਆਂ ਬੇਨਤੀਆਂ ਕਰਨ, ਸ਼ਰਧਾ ਦੇ ਫੁੱਲ ਹਾਜ਼ਰ ਕਰਨ। ਮੈਂ ਧੰਨਵਾਦੀ ਹਾਂ ਸੰਗਤ ਦਾ, ਭਾਵੇਂ ਬਿਜਲੀ ਵਿਚੋਂ ਇਕ ਵਾਰੀ ਬੰਦ ਹੋ ਗਈ, ਸੋ ਫਿਰ ਵੀ ਸੰਗਤ ਬੜੇ ਟਿਕਾ ਨਾਲ ਬੈਠੀ ਰਹੀ। ਲੰਗਰ ਛਕਣ ਵਾਲੇ ਕੇਵਲ ਗਏ, ਬਾਕੀ ਦਿਨ ਫਿਰ ਧਿਆਨ ਨਾਲ ਸੁਣਿਆ। ਦੁਬਾਰਾ ਬੇਨਤੀ ਇਹੀ ਹੈ ਗੁਰੂ ਕੇ ਪਿਆਰਿਓ, ਸਿੱਖੀ ਨੂੰ ਭਾਈ ਬੇਦਾਵਾ ਨਾ ਦਿਓ, ਸਿੱਖੀ ਤੋਂ ਖਾਰਜ ਨਾ ਹੋਵੋ। ਇਹ ਧਰਮ ਦੀ ਪੌੜੀ ਨੀ ਆਪਾਂ ਛੱਡਣੀ, ਮਹਾਤਮਾ ਵਾਲਾ ਰਸਤਾ ਨੀ ਕਦੇ ਆਪਾਂ ਤਿਆਗਣਾ, ਮਨਮੁੱਖਾਂ ਵਾਲੇ ਕੁਰਾਏ ਨੀ ਕਦੇ ਪੈਣਾ, ਨਰਕਾਂ ਵੱਲ ਥੱਲੇ ਨੂੰ ਨੀ ਕਦੇ ਜਾਣਾ। ਪੌੜੀ ਚੜ ਕੇ ਤਾਂ ਸਤਖੰਡ ਦੀ ਪ੍ਰਾਪਤੀ ਕਰਨੀ ਹੈ, ਪੈਂਦੀਆਂ ਕਲਾ ਵੱਲ ਨੀ ਜਾਣਾ, ਚੜ੍ਹਦੀਆਂ ਕਲਾ ਵੱਲ ਨੂੰ ਆਪਾਂ ਜਾਣਾ ਹੈ, ਤਾਂਹੀਆਂ ਆਪਣੇ ਜੋੜ ਮੇਲੇ ਸਫਲੇ। ਸਤਿਗੁਰੂ ਜੀ ਨੂੰ ਭਾਵੇਗਾ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਭਾਵੇਗਾ, ਕਦੇ ਜੋੜ ਮੇਲੇ ਆਉਣਗੇ, ਜਦੋਂ ਇੱਕ ਫੀਸਦੀ ਵੀ ਕੋਈ ਸਿੰਘ ਨਾਮ ਵਾਲਾ ਦਾੜਾ ਕੇਸ ਮੁੰਨੇ ਵਾਲਾ ਨਹੀਂ ਮਿਲੇਗਾ, ਹਜ਼ੂਰ ਲਿਆਉਣਗੇ, ਉਹ ਸਮਾਂ ਜ਼ਰੂਰ ਕਿਰਪਾ ਕਰਨਗੇ, ਤਰਸ ਕਰਨਗੇ। ਸੋ ਬਹੁਤ ਖੁਸ਼ੀਆਂ ਭਰੇ ਉਹ ਦਿਹਾੜੇ ਆਪਣੇ ਤੇ ਆਉਣਗੇ। ਮੈਂ ਇਹਨਾਂ ਅੱਖਰਾਂ ਨਾਲ ਸੋ ਬਾਬਾ ਜੀ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹਾਂ। ਸੋ ਸੰਗਤ ਦੇ ਚਰਨਾਂ ਵਿਚ ਬੇਨਤੀ ਕਰਦੇ ਹਾਂ, ਜੋ ਭੁੱਲਾਂ ਚੁੱਕਾਂ ਹੋਈਆਂ ਹੋਣ ਉਹਨਾਂ ਦੀ ਖਿਮਾ ਮੰਗਦਾ ਹਾਂ। ਬੇਨਤੀ ਕਰਦਾ, ਸਭ ਸੰਗਤਾਂ ਨੂੰ ਪਤਾ ਹੈ ਕਿ ਪਹੁੰਚੇ ਸਨ ਜਦੋਂ, ਸੋ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਇਸ ਵਾਰੀ ਬੰਬੇ ਪਹੁੰਚੇ, ਸੰਗਤਾਂ ਨੇ ਨੇਤਰ ਵਿਛਾਏ ਨੇਤਰ। ਬਾਬਾ ਜੀ ਕਹਿਣਗੇ ਇੱਕ ਟਰੱਕ ਦੀ ਲੋੜ ਹੈ, ਗੱਡੀ ਦੀ ਲੋੜ ਹੈ। ਸੋ ਕਹਿਣਗੇ ਸਤਿਬਚਨ ਜੀ, ਸ਼ਾਇਦ ਗੱਡੀ ਤਾਂ 1.25 ਲੱਖ ਦੀ ਆ ਜਾਣੀ ਸੀ, ਉਥੋਂ ਮੈਨੂੰ ਪਤਾ ਲੱਗਾ 1,35,000 ਜਾਂ 40,000 ਰੁਪਈਆ ਸੰਗਤਾਂ ਨੇ ਅੱਗੇ ਢੇਰੀ ਕੀਤਾ। ਨਾਲ ਬੇਨਤੀ ਕੀਤੀ ਕਿ ਸ਼ੁਕਰ ਬਾਬਾ ਬਿਧੀ ਚੰਦ ਜੀ, ਅਸੀਂ ਸਮਝਦੇ ਹਾਂ ਸਾਡੇ ਕੋਲ ਚੱਲ ਕੇ ਆਏ ਨੇ, ਬਾਬਾ ਸੋਹਣ ਸਿੰਘ ਜੀ ਚੱਲ ਕੇ ਆਏ ਨੇ, ਇੰਨਾ ਪਿਆਰ ਤੇ ਸਤਿਕਾਰ। ਅੱਗੇ ਬੜੋਦੇ ਗਏ, ਅਹਿਮਦਾਬਾਦ ਗਏ, ਜਿੱਥੇ ਜਿੱਥੇ ਵੀ ਗਏ ਨੇ ਉੱਥੇ ਸੰਗਤਾਂ ਨੇ ਨੇਤਰ ਵਿਛਾਏ। ਗੁਰੂ ਪਿਆਰਿਓ, ਇੱਥੇ ਬੇਅੰਤ ਸੇਵਾ ਆਪ ਕਰ ਰਹੇ ਹੋ। ਸੋ ਉਹ ਟਰੱਕ ਬਣ ਕੇ ਪੁੱਜ ਚੁੱਕਾ ਹੈ, ਅੱਜ ਹੀ ਮੇਰੇ ਮਨ ਵਿਚ ਖਿਆਲ ਸੀ ਕਿ ਉਹ ਟਰੱਕ ਬਣ ਗਿਆ ਹੋਵੇਗਾ। ਆਉਂਦੇ ਬਾਬਾ ਜੀ ਨੇ ਦੱਸਿਆ ਕਿ ਤਿਆਰ ਹੋਇਆ, ਹਾਲੇ ਰਜਿਸਟਰੇਸ਼ਨ ਉਸ ਦੀ ਹੋਣੀ ਹੈ, ਤਿਆਰ ਹੋ ਕੇ ਆ ਗਿਆ, ਉਹ ਸੇਵਾ ਕਰੇਗਾ ਗੁਰੂ ਘਰ ਦੀ। ਸੋਹਣੇ ਜੇ ਸਰੋਵਰ ਗੁਰੂ ਘਰ ਦੇ ਲੱਗ ਰਹੇ ਨੇ, ਪੰਜਵੇਂ ਪਾਤਸ਼ਾਹ ਦੀ ਯਾਦਗਾਰ, ਆ ਕਿਆ ਸੋਹਣੀ ਕੰਧ ਕੱਢ ਕੇ, ਆ ਸਟੇਜਾਂ ਬਣਾ ਕੇ, ਅੱਗੇ ਨਾਲੋਂ ਕਿਆ ਸੋਹਣਾ ਇਹ ਜਿੱਥੇ ਦੀਵਾਨ ਸਜਣਾ, ਅੱਗੇ ਨਾਲੋਂ ਪੰਡਾਲ ਹੀ ਵੇਖ ਲਓ ਕਿੰਨੀ ਤਰੱਕੀ ਕਰ ਗਿਆ। ਆ ਸੋਹਣੇ ਕਿਆ ਸੋਹਣੀਆਂ ਸਜਾਵਟਾਂ ਨੇ, ਸੰਗਤ ਉੱਪਰ ਸਜੀ ਹੋਈ ਕਿਆ ਸੋਹਣੀ ਪਵ ਰਹੀ ਹੈ। ਸੋ ਗੁਰੂ ਪਿਆਰਿਓ, ਇਹ ਦਿਨ ਦੂਣੀ ਰਾਤ ਚੌਗਣੀ ਤਰੱਕੀ ਹੋ ਰਹੀ ਹੈ, ਹੋਰ ਵੀ ਹੋਵੇਗੀ, ਹਜ਼ੂਰ ਮੇਰਾ ਕਰਨਗੇ। ਸੋ ਆਪਾਂ ਨੂੰ ਇਹ ਵੀ ਚਾਹੀਦਾ ਕਿ ਆਪਣੀ ਧਰਮ ਦੀ ਕਿਰਤ ਵੀ ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਨ ਉਹ ਵੀ ਸਫਲੀ ਕਰਨੀ ਹੈ, ਸੇਵਾ ਵਿਚ ਵੀ ਹੱਥ ਵਟਾਉਣਾ ਹੈ। ਗੁਰੂ ਘਰ ਵਿਚ ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂ ਹੈ ਗੁਰ ਸਰਬ ਨਿਧਾਨ ਦਾਨ ਦੇਤ ਹੈ। ਇੱਕ ਕੌਡੀ ਦਿੱਤਿਆਂ ਤੋਂ ਉੱਥੇ ਇੱਥੋਂ ਖਜ਼ਾਨੇ ਮਿਲਦੇ ਨੇ, ਤਾਂ ਅਸੀਂ ਇੱਥੇ ਦੇਣਾ ਕੀ ਹੈ, ਲੈਣਾ ਹੈ, ਲੈਣਾ ਹੈ। ਸੋ ਇੱਕ ਸਿੰਘ ਖਡੂਰ ਸਾਹਿਬ ਦਾ, ਉਹਨੇ ਕਿਹਾ ਸੀ ਕਿ ਮੈਂ ਜੇ 9 ਗੱਡੀਆਂ ਹੋਣ ਤਾਂ 1 ਮੈਂ ਗੱਡੀ ਪ੍ਰਚਾਰ ਵਾਸਤੇ ਦੇਵਾਂ। ਸੋ ਸਤਿਗੁਰੂ ਨੇ ਕਿਰਪਾ ਕੀਤੀ, 8-9 ਗੱਡੀਆਂ ਬਣੀਆਂ। ਐਸ ਵਾਰੀ ਕਹਿਣ ਲੱਗੇ ਗੱਡੀ ਲੈ ਲਓ, ਮੈਂ ਖਿਆਲ ਕੀਤਾ ਚਿੱਤ ਭਲਾਈ ਨਗਰ ਦੀ ਸੰਗਤ ਨੇ ਜੀਪ ਦਿੱਤੀ ਹੈ 60,000 ਰੁਪਏ ਦੀ ਡੀਜ਼ਲ ਵਾਲੀ, ਉਹ ਸਾਂਭਣੀ। ਇੱਕ ਹੋਰ ਨਿਸ਼ਾਨ ਗੱਡੀ ਸੰਗਤਾਂ ਦਿੱਤੀ ਹੈ, ਇੱਕ ਜਾਊਗਾ, ਵੱਡੀਆਂ ਬੱਸਾਂ, ਛੋਟੀ ਬੱਸ ਤੇ ਹੋਰ ਇੰਨੀਆਂ ਸਾਂਭਣੀਆਂ ਵੀ। ਇਸ ਵੇਲੇ ਮੈਂ ਮਾਣ ਨਹੀਂ ਕਰ ਰਿਹਾ, ਹੰਕਾਰ ਨਹੀਂ ਕਰ ਰਿਹਾ, ਕੋਈ ਹੋਰ ਨਾ ਅਰਥ ਕੱਢ ਲਵੇ ਵੀਰ, ਪਰ ਨਹੀਂ, ਜਰਾ ਨਾਲ ਰਹਿਣ ਵਾਲੀਆਂ ਫੌਜਾਂ ਕੁਛ ਲਿਆਈ ਵੀ ਵਿਖਾ ਜਾਂਦੇ ਨੇ। ਇਸ ਵਾਸਤੇ ਖਿਆਲ ਆਇਆ ਕਿ ਇੱਕੋ ਵਾਰੀ ਇੰਨੀਆਂ ਗੱਡੀਆਂ ਸਾਂਭਣੀਆਂ, ਸ਼ਾਇਦ ਸਾਡੇ ਸਾਂਭਣ ਵਿਚ ਕੁਛ ਦਿੱਕਤ ਹੋਵੇ। ਬੇਨਤੀ ਕੀਤੀ ਕਿ ਭਾਈ ਅਗਲੇ ਸਾਲ ਲਵਾਂਗੇ, ਔਰ ਆਉਂਦਿਆਂ ਨੂੰ ਗੱਡੀ ਤਿਆਰ ਹੋਵੇ, ਬਾਡੀ ਬੱਝੀ ਹੋਵੇ। ਇਹ ਨਾ ਹੋਵੇ ਕਿ ਚੈਸਿਸ ਲੈ ਕੇ ਦਿੰਦੇ ਹਾਂ ਤੇ 2 ਮਹੀਨਿਆਂ ਨੂੰ ਫਿਰ ਆਇਓ, ਇਉਂ ਨਹੀਂ ਕਰਨਾ। ਸੋ ਭਾਵ ਕੀ ਇਹ ਸੰਗਤਾਂ ਦੇ ਚਿੱਤ ਵਿਚ ਗੁਰੂ ਘਰ ਦਾ ਪ੍ਰਚਾਰ ਔਰ ਗੁਰੂ ਘਰ ਦੇ ਅਸਥਾਨ ਸਰੋਵਰ ਬਣਾਉਣ ਵਾਸਤੇ ਇੰਨੇ ਉਤਸ਼ਾਹ ਨੇ, ਤੇ ਆਪਣੇ ਚਿੱਤ ਵਿਚ ਵੀ ਉਤਸ਼ਾਹ ਕੁਛ ਪੈਦਾ ਹੋਣਾ ਚਾਹੀਦਾ ਹੈ। ਇਸ ਵਾਸਤੇ ਮੈਂ ਇਹ ਬੇਨਤੀ ਕਰ ਰਿਹਾ ਪਾਤਸ਼ਾਹ ਅੰਤਰਾ ਪਾਤ ਦੇਵ ਸਭਾ ਮੁਨ ਇੰਦਰ ਮਹਾਸਿਵ ਜੋਗ ਕਰੀ ਹੁਣ ਵੇਦ ਬਿਰੰਚ ਵਿਚਾਰ ਰਹੇ ਹੋ ਹਰ ਜਾਪ ਨੇ ਛੱਡਿਓ ਕੇ ਕਰੀ ਮਥਰਾ ਜਰ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਗ ਸੋ ਅਰਜਨ ਮਾਇਨ ਤਰੀ ਉਹਨਾਂ ਸੰਗਤਾਂ ਨੇ ਇੱਥੇ ਚਰਨ ਪਾਏ ਉਹਨਾਂ ਦੀ ਯਾਦ ਵਿਚ ਸਰੋਵਰ ਬਣ ਰਿਹਾ ਹੈ ਸੋ ਉੱਥੇ ਨਿਸ਼ਾਨ ਸਾਹਿਬ ਚਲਾਉਣ ਵਾਸਤੇ ਇੰਗਲੈਂਡ ਵਿਚੋਂ ਸਿੰਘ ਨੇ ਹੁਣੇ ਹੀ 10,000 ਰੁਪਇਆ ਭੇਜਿਆ 10,000 ਰੁਪਇਆ ਜੋ ਉੱਥੇ ਨਿਸ਼ਾਨ ਸਾਹਿਬ ਲੱਗੇਗਾ ਨਾਲ ਹੀ ਉਹਨਾਂ ਨੇ ਹੋਰ ਵੀ ਬੇਨਤੀ ਕੀਤੀ ਹੈ ਕਿ ਨਿਸ਼ਾਨ ਸਾਹਿਬ ਜਿਹੜਾ ਮਜ਼ਬੂਤ ਚਲਾਉਣਾ ਹੈ ਇਹ ਜ਼ਰੂਰੀ ਨਹੀਂ ਕਿ 10,000 ਵਿਚ ਹੀ ਬਣਾਉਣਾ ਕਹਿੰਦੇ ਜੇ ਹੋਰ ਵੀ ਲੱਗੇਗਾ ਤਾਂ ਅਸੀਂ ਫਿਰ ਵੀ ਹਾਜ਼ਰ ਹਾਂ ਜਿੰਨਾ ਹੋਰ ਵੀ ਖਰਚ ਹੋਵੇ ਸੋ ਗੁਰੂ ਪਿਆਰਿਓ ਇਹ ਖੁਸ਼ੀ ਦੀ ਗੱਲ ਹੈ ਚੜ੍ਹਦੀਆਂ ਕਲਾ ਹੋਣੀਆਂ ਚਾਹੀਦੀਆਂ ਨੇ ਹਜ਼ੂਰ ਮਿਹਰਾਂ ਕਰਨ ਸੋ ਸਭ ਤੋਂ ਮੁੱਢਲੀ ਗੱਲ ਅੰਮ੍ਰਿਤ ਛਕੋ ਸਿੱਖ ਬਣੀਏ ਪਹਿਲਾਂ ਆਪਾਂ ਉਹ ਰਸਤਾ ਤਲਬ ਲਈਏ ਨਾ ਪੌੜੀ ਤਾਂ ਹੱਥ ਚ ਪਕੜੀਏ ਡੰਡੇ ਡੰਡੇ ਚੜ੍ਹਦੇ ਚੱਲਾਂਗੇ ਹਜ਼ੂਰ ਆਪੇ ਚੜ੍ਹਾਈ ਚੱਲਣਗੇ ਅੰਤ ਨੂੰ ਪਹੁੰਚ ਜਾਵਾਂਗੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਮੈਂ ਇੱਕ ਹੋਰ ਬੇਨਤੀ ਕਰਦਾ ਹਾਂ ਅੱਗੇ ਵੀ ਕੀਤੀ ਹੈ ਕਿ ਸਭ ਜਥੇਬੰਦੀਆਂ ਨੂੰ ਇੱਕ ਮੁੱਠ ਹੋ ਕੇ ਗੁਰੂ ਕੇ ਕੇਸਰੀ ਨਿਸ਼ਾਨ ਸਾਹਿਬ ਅੱਗੇ ਆਪਣਾ ਸੀਸ ਝੁਕਾ ਕੇ ਜੋ ਦਸਾਂ ਪਾਤਸ਼ਾਹੀਆਂ ਨੇ ਨਿਸ਼ਾਨ ਚੁਲਾਇਆ ਹੈ ਚੂਪ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਉਸ ਥੱਲੇ ਇਕੱਠੇ ਹੋ ਕੇ ਬਹੁਤ ਵੱਡੀ ਪਾਰੀ ਨਿਗਰ ਤੇ ਠੋਸ ਸੇਵਾ ਗੁਰੂ ਘਰ ਦੀ ਗੁਰੂ ਕੇ ਪੰਥ ਦੀ ਸਿੱਖੀ ਦੀ ਕਰਨੀ ਚਾਹੀਦੀ ਹੈ ਸਭ ਜਥੇਬੰਦੀਆਂ ਇੱਕ ਮੁੱਠ ਹੋ ਕੇ ਬਹੁਤੇ ਪਿਆਰ ਤੇ ਪ੍ਰੇਮ ਦਾ ਸਬੂਤ ਦੇ ਕੇ ਕੁਰੀਤੀਆਂ ਦੂਰ ਕਰਨ ਵਾਸਤੇ ਲੱਕ ਬੰਨ ਲੈਣਾ ਚਾਹੀਦਾ ਹੈ ਕੌਮ ਦੀ ਸੁਧਾਈ ਕਰਨੀ ਚਾਹੀਦੀ ਹੈ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਇਹ ਵੀ ਸੱਚੇ ਪਾਤਸ਼ਾਹ ਏਕਤਾ ਸਾਨੂੰ ਸਾਰਿਆਂ ਨੂੰ ਬਖਸ਼ਣ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ